ਮੁੜਕਿਆਵਾਂ ਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮੈਂ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਸਵੇਰ ਦੇ ਵਿੱਚ ਯਾਨੀ ਕਿ ਸ਼ੁੱਕਰਵਾਰ ਦੀ ਸਵੇਰ ਦੇ ਵਿੱਚ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਵੇਲੇ ਤੇ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹੱਸਦੇ ਵਸਦੇ ਰਹੋ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਬੜੇ ਹੀ ਜੋਸ਼ ਦੇ ਨਾਲ ਕਰੋ ਵੈਸੇ ਕਈ ਥਾਵਾਂ ਤੇ ਤਾਂ ਵੀਕਐਂਡ ਹੈਗਾ ਤੇ ਕਈ ਥਾਵਾਂ ਤੇ ਹਜੇ ਵੀਰਵਾਰ ਦੀ ਸਵੇਰ ਜਾਂ ਸ਼ਾਮ ਵੀ ਚੱਲ ਰਹੀ ਹੈ ਸੋ ਕੋਈ ਗੱਲ ਨਹੀਂ ਜੀ ਤੁਸੀਂ ਵੀ ਜ਼ਿਆਦਾ ਦੂਰ ਨਹੀਂ ਹੈਗੇ ਵੀਕਐਂਡ ਤੋਂ ਤੇ ਤੁਹਾਨੂੰ ਵੀ ਛੁੱਟੀਆਂ ਦਾ ਲੁਤਫ ਸਟਾਰਟ ਹੋ ਗਿਆ ਹੋਊਗਾ ਲੈਣਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਵੀ ਤਾਂ ਆਸਟ੍ਰੇਲੀਆ ਵਾਲਿਆਂ ਤੋਂ ਥੋੜੇ ਜਿਹੇ ਪਿੱਛੇ ਆ ਤੇ ਸਾਡੇ ਵੀ ਵੀਕਐਂਡ ਆ ਜਿਹੜਾ ਉਹ ਸ਼ੁਰੂ ਹੋਣ ਵਾਲਾ ਵਾ ਤੇ ਲਓ ਫਿਰ ਅੱਜ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਜੀ ਬ੍ਰਿਸਬਨ ਦੇ ਵਿੱਚ ਤਾਂ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਪਿਛਲੇ ਪੂਰਾ ਹਫ਼ਤਾ ਕਿਣ ਮਿਣ ਤੇ ਕਿਤੇ ਛਰਾਟੇ ਤੇ ਕਿਤੇ ਫਿਰ ਜਿਹਨੂੰ ਇੰਡੀਆ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਮੋਲੇਧਾਰ ਵਰਖਾ ਉਹ ਚੱਲੀ ਜਾ ਰਹੀ ਹੈ ਤੇ ਕਈ ਥਾਵਾਂ ਦੇ ਵਿੱਚ ਪਾਣੀ ਵੀ ਭਰ ਗਿਆ ਜਿਹਨੂੰ ਅਸੀਂ ਕਹਿੰਦੇ ਕਿ ਹੜ੍ਹ ਆਏ ਹੋਏ ਨੇ ਤੇ ਲਓ ਫਿਰ ਚੱਲਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦਿਨ ਅਤੇ ਤਰੀਕ ਤੋਂ ਦਿਨ ਦੱਸ ਹੀ ਚੁੱਕੇ ਹਾਂ ਸ਼ੁੱਕਰਵਾਰ ਅਤੇ ਤਰੀਕ ਅੱਜ ਮਾਰਚ ਤੇ ਸਾਲ ਚੱਲ ਰਿਹਾ ਤੇ ਟਾਈਮ ਹੋਗਾ ਜੀ ਸਿੰਨੀ ਸਮੇਂ ਮੁਤਾਬਕ 8:05 ਸਵੇਰ ਦੇ ਤੇ ਲਓ ਫਿਰ ਕਹਿੰਦੇ ਹੁੰਦੇ ਆ ਨਾ ਕਿਸੇ ਵੀ ਚੀਜ਼ ਦੀ ਅੱਗੇ ਦੇ ਨਾਲ ਕੀਤੀ ਜਾਵੇ ਤਾਂ ਦਿਨ ਦੀ ਸ਼ੁਰੂਆਤ ਵੀ ਵਧੀਆ ਹੀ ਹੁੰਦੀ ਆ ਤੇ ਜਿਹੜਾ ਵੀ ਤੁਸੀਂ ਕੰਮ ਜਾਂ ਕਿੱਤਾ ਕਰਨ ਲੱਗੇ ਹੋ ਤਾਂ ਉਸਦਾ ਜਿਹੜਾ ਅਖੀਰ ਆ ਜਾਂ ਉਸਦਾ ਐਮ ਤਾਂ ਉਹ ਵੀ ਬੜਾ ਹੀ ਵਧੀਆ ਹੁੰਦਾ ਵਾ ਤੇ ਲਓ ਫਿਰ ਕਹਿੰਦੇ ਆ ਨਾ ਕਿ ਦੁਨੀਆਂ ਦਾ ਮੇਲਾ ਇੱਕ ਦਿਨ ਛੱਡ ਜਾਣਾ ਏ ਦੁਨੀਆਂ ਦਾ ਮੇਲਾ ਇੱਕ ਦਿਨ ਛੱਡ ਜਾਣਾ ਏ ਖਿੰਡਿਆ ਮੁਕੱਦਰਾਂ ਦਾ ਹਰ ਹੀਲੇ ਖਾਣਾ ਏ ਚਾਰ ਤੇ ਛਪੇਰਾ ਕਾਹਨੂੰ ਫਿਰਦਾ ਏ ਮਲਦਾ ਮਿੱਟੀ ਦੇ ਅਬਾਵਿਆ ਗਰੂਰ ਕਿਹੜੀ ਗੱਲ ਦਾ ਸੋ ਬੰਦੇ ਦਾ ਜਿਹੜਾ ਸਰੀਰ ਆ ਮਿੱਟੀ ਦਾ ਹੀ ਬਣਿਆ ਤੇ ਇੱਕ ਦਿਨ ਇਸਨੇ ਮਿੱਟੀ ਵਿੱਚ ਹੀ ਰਲ ਜਾਣਾ ਉਸ ਦਿਨ ਬੰਦੇ ਦਾ ਸਾਰਾ ਗਰੂਰ ਤੇ ਸਾਰਾ ਮਾਨ ਅਭਿਮਾਨ ਸਭ ਕੁਛ ਖੇਰੂ ਖੇਰੂ ਹੋ ਜਾਂਦਾ ਤੇ ਲਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗਾਣਾ ਇਸੇ ਤਰ੍ਹਾਂ ਦਾ ਹੀ ਕਿ ਦੁਨੀਆਂ ਦਾ ਮੇਲਾ ਕੀ ਕਹਿੰਦਾ ਦੁਨੀਆਂ ਦਾ ਮੇਲਾ ਸੁਣਦੇ ਹਾਂ ਆਰਿਫ ਲਹਾਰ ਦੀ ਆਵਾਜ਼ ਦੇ ਵਿੱਚ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ ਤੇ ਦੇਖਦੇ ਹਾਂ ਜੀ ਅੱਜ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਤੇ ਦੱਸਾਂਗੇ ਤਾਂ ਸਾਡੇ ਤੱਕ ਪਹੁੰਚਣ ਦਾ ਜ਼ਰੀਆ ਪਤਾ ਹੀ ਹੈ ਵੈਸੇ ਤੁਹਾਨੂੰ ਟੈਲੀਗ੍ਰਾਮ ਜਾਂ ਫਿਰ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜ਼ਰੂਰ ਪਹਿਲਾਂ ਪਰ ਸੁਣਦੇ ਇੱਕ ਪਿਆਰਾ ਜਿਹਾ ਗੀਤ
ਸਭ ਲਈ ਕੋ ਜਿਆ ਇਹ ਦੁਨੀਆ ਦਾ ਮੇਲਾ ਸਭ ਲਈ ਕੋ ਜਿਆ ਇਹ ਦੁਨੀਆ ਦਾ ਮੇਲਾ ਇੱਕ ਨੂਰ ਦਾ ਚਾਨਣ ਸਾਰੇ ਇੱਕ ਦੀਵੇ ਦੀ ਲੋ ਇੱਕ ਬਾਗ ਦੇ ਫੁੱਲ ਅਸੀਆਂ ਇੱਕੋ ਜਿਹੀ ਖੁਸ਼ਬੂ ਇੱਕ ਨੂਰ ਦਾ ਚਾਨਣ ਸਾਰੇ ਇੱਕ ਦੀਵੇ ਦੀ ਜੋ ਇੱਕ ਬਾਗ ਦੇ ਫੁੱਲ ਅਸੀਆਂ ਇੱਕੋ ਜਿਹੀ ਖੁਸ਼ਬੂ ਇੱਕੋ ਵਾਰੀ ਮਿਲਦਾ ਸਭ ਨੂੰ ਇੱਕੋ ਵਾਰੀ ਮਿਲਦਾ ਸਭ ਨੂੰ ਮਾਨਸ ਜਨਮ ਸਹਿਲਾ ਸਭ ਲਈ ਖੁਸ਼ੀਆਂ ਦੇ ਨਾਲ ਗੁਜ਼ਰੇ ਜਿਹੜੀ ਉਹ ਘੜੀ ਨਹੀਂ ਰੋਮੀ ਇੱਕ ਦਿਨ ਸਭ ਦੀ ਡੋਲੀ ਰੋਟੀ ਕਪੜਾ ਸਭ ਨੂੰ ਦੇਵੇ ਰੱਬ ਰਹਿਣ ਲਈ ਖੋਲੀ ਚਾਰ ਹਾਰਾ ਚੱਕਣੀ ਰੋਮੀ ਇੱਕ ਦਿਨ ਸਭ ਦੀ ਡੋਲੀ ਚੱਕਰੋ ਚੱਕਲੋ ਹੋ ਜਾਣੀ ਏ ਚੱਕਰੋ ਚੱਕਲੋ ਹੋ ਜਾਣੀ ਏ ਮੁੱਕ ਜਾਣਾ ਇੱਕ ਮੇਲਾ ਸਭ ਲਈ
ਲਓ ਜੀ ਅਰਫ ਲੋਹਾਰ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਤੁਸੀਂ ਗਾਣਾ ਕਿ ਸਭ ਲਈ ਇੱਕੋ ਜਿਹਾ ਇਹ ਦੁਨੀਆ ਦਾ ਮੇਲਾ। ਸੋ ਵਾਕਈ ਜੀ ਜਿਹੜਾ ਦੁਨੀਆ ਦਾ ਮੇਲਾ ਇਹ ਸਾਰਿਆਂ ਲਈ ਇੱਕੋ ਜਿਹਾ ਤੇ ਇਸ ਮੇਲੇ ਦੇ ਵਿੱਚ ਹਰ ਕੋਈ ਆਪੋ ਆਪਣਾ ਰੋਲ ਅਦਾ ਕਰਦਾ ਤੇ ਉਸ ਰੋਲ ਤੋਂ ਬਾਅਦ ਚਲੇ ਜਾਂਦਾ ਵਾ ਇਸ ਦੁਨੀਆਂ ਦੇ ਵਿੱਚ ਕੁਝ ਨਾ ਕੁਝ ਖੱਟੀਆਂ ਮਿੱਠੀਆਂ ਜਾਂਦਾ ਛੱਡ ਕੇ। ਤੇ ਅੱਜ ਤੇ ਸ਼ੁੱਕਰਵਾਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਇੱਦਾਂ ਦੇ ਮੇਲਿਆਂ ਦੀਆਂ, ਪਰ ਛੱਡ ਕੇ ਜਾਂਦੀਆਂ ਨੀ ਕਿਉਂਕਿ ਹੁਣ ਆਸਟ੍ਰੇਲੀਆ ਪਹਿਲਾਂ ਕਹਿੰਦੇ ਹੁੰਦੇ ਨਾ ਕਿ ਪੰਜਾਬ ਆ ਜਿਹੜੀ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਆ, ਪਰ ਹੁਣ ਲੱਗਦਾ ਜੀ ਆਸਟ੍ਰੇਲੀਆ ਵੀ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਬਣਦੀ ਜਾ ਰਹੀ ਆ ਕਿਉਂਕਿ ਆਏ ਦਿਨ ਆਏ ਹਫ਼ਤੇ ਹਰੇਕ ਜਗ੍ਹਾ ਕੋਈ ਨਾ ਕੋਈ ਮੇਲਾ ਜਾਂ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਵਾ। ਜਿਸ ਤਰ੍ਹਾਂ ਕਿ ਹੁਣ ਮੇਲਾ ਮੇਲੀਆਂ ਦਾ ਮੈਲਬਨ ਦੇ ਵਿੱਚ ਪਿਛਲੇ ਹਫ਼ਤੇ ਹੋ ਕੇ ਹਟਿਆ ਤੇ ਉਸ ਤੋਂ ਅਗਲੇ ਪ੍ਰੋਗਰਾਮ ਵੀ ਕਤਾਰ ਦੇ ਵਿੱਚ ਜ਼ਰੂਰ ਆ ਗਏ ਹੋਣਗੇ ਜੀ। ਤੇ ਇਸੇ ਤਰ੍ਹਾਂ ਬ੍ਰਿਸਬਨ ਦੇ ਵਿੱਚ ਵੀ ਮੇਲਾ ਮੇਲੀਆਂ ਦਾ 11 ਮਾਰਚ ਨੂੰ ਹੋਣ ਜਾ ਰਿਹਾ ਵਾ ਰੌਕਲੀ ਸ਼ੋਅ ਗਰਾਊਂਡ ਦੇ ਵਿੱਚ। ਤੇ ਬਾਕੀ ਜੀ ਉਸ ਤੋਂ ਅਗਲੇ ਹਫ਼ਤੇ ਵੀ ਇੱਕ ਹੋਰ ਫੰਕਸ਼ਨ ਆ, ਇੱਕ ਹੋਰ ਮੇਲਾ ਫੰਕਸ਼ਨ ਦਾ ਨੀ ਕਹਿ ਸਕਦੇ, ਇੱਕ ਹੋਰ ਮੇਲਾ ਆ ਰਿਹਾ ਵਾ ਜਿਸ ਦਾ ਕਿ ਮੈਨੂੰ ਬੜਾ ਨਾਮ ਨੀ ਪਤਾ। ਉਸ ਤੋਂ ਬਾਅਦ ਚ ਵਿਸਾਖੀ ਮੇਲਾ ਆ ਜਾਣਾ ਤੇ ਫਿਰ ਉਸ ਤੋਂ ਬਾਅਦ ਚ ਤੀਆਂ ਤਿਉਹਾਰਾਂ ਦੇ ਜਿਹੜੇ ਮੇਲੇ ਜਾਂ ਫੰਕਸ਼ਨ ਆ ਉਹ ਵੀ ਸ਼ੁਰੂ ਹੋ ਜਾਣੇ ਆ। ਸੋ ਗੱਲਬਾਤ ਜ਼ਰੂਰ ਕਰਾਂਗੇ, ਤੁਸੀਂ ਵੀ ਜ਼ਰੂਰ ਦੱਸਿਓ ਕਿ ਜਿਹੜੇ ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਜਿਹੜੇ ਇਹ ਮੇਲੇ ਤੇ ਤਿਉਹਾਰ ਚੱਲ ਰਹੇ ਆ ਉਹ ਉਹਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ, ਕੀ ਸੋਚਦੇ ਹੋ, ਕਿੰਨੇ ਕੁ ਜਾਇਜ਼ ਨੇ, ਕਿੰਨੇ ਕੁ ਵਧੀਆ ਨੇ, ਤੇ ਇਹਨਾਂ ਮੇਲਿਆਂ ਤੇ ਤਿਉਹਾਰਾਂ ਦੇ ਵਿੱਚੋਂ ਸਾਨੂੰ ਕੀ ਮਿਲਦਾ ਵਾ ਸਿੱਖਣ ਨੂੰ ਤੇ ਕੀ ਸਾਨੂੰ ਮੇਲੇ ਚ ਤਿਉਹਾਰ ਸਿਖਾਉਂਦੇ ਨੇ। ਤੇ ਲਓ ਫਿਰ ਆਪਾਂ ਇਹਨਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਅੱਜ ਆਪਾਂ ਖਬਰਾਂ ਬਾਰੇ ਮਿੰਟੂ ਬਰਾੜ ਜੀ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਬੁਝਾਰਤਾਂ ਤੇ ਥੋੜੇ ਚੁਟਕਲੇ ਤੇ ਗਾਣੇ ਕੁਝ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ ਤੇ ਬਾਕੀ ਥੋੜੀਆਂ ਨਾਰਮਲ ਜਿਹੀਆਂ ਗੱਲਾਂ ਮੇਲੇ ਤਿਉਹਾਰ ਬਾਰੇ ਵੀ ਆਪਾਂ ਕਰਦੇ ਰਵਾਂਗੇ। ਤੇ ਨਾਲ ਜੀ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਇੱਕ ਬੁਝਾਰਤ ਪਾਉਣੇ ਹੁੰਦੇ ਆ, ਆਪਾਂ ਬੁਝਾਰਤ ਵੀ ਤੁਹਾਨੂੰ ਪਾਉਣੀ ਆ ਪਰ ਥੋੜਾ ਜਿਹਾ ਰੋਕ ਕੇ ਪਾ ਦਿੰਨੇ ਆ ਬੁਝਾਰਤ। ਪਰ ਪਹਿਲਾਂ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਾਇਮ ਕਰ ਸਕਦੇ ਹੋ। ਬਿਲਕੁਲ ਜੀ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ ਸਾਡਾ +917508014489 ਤੇ ਲਓ ਫਿਰ ਈਮੇਲ ਹੈ ਜੀ request@harmaradio.com ਤੇ ਲਓ ਮੌਸਮ ਆ ਜੀ ਆਸਟ੍ਰੇਲੀਆ ਦਾ, ਆਪੋ ਆਪਣੇ ਸ਼ਹਿਰਾਂ ਦਾ ਦੱਸ ਦਿਓ। ਪ੍ਰਿਸਟਨ ਆਪਾਂ ਤੁਹਾਨੂੰ ਦੱਸ ਦਿੱਤਾ ਸੀ ਬੱਦਲਵਾਈ ਬਣੀ ਹੋਈ ਆ ਤੇ ਬਾਰਿਸ਼ ਆ ਜਿਹੜੀ ਚੱਲ ਰਹੀ ਆ ਜੀ ਪੂਰੇ ਹਫ਼ਤੇ ਤੋਂ, ਥੋੜਾ ਕੁ ਟਾਈਮ ਰੁਕ ਜਾਂਦੀ ਆ। ਉਹ ਪਿੰਡਾਂ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਕਿਸੇ ਨੇ ਸੌਦਾ ਲੈ ਕੇ ਆਉਣਾ ਹੋਵੇ ਜਾਂ ਪੱਠੇ ਲੈ ਕੇ ਆਉਣੇ ਹੋਣ ਵੱਢ ਕੇ ਪਸ਼ੂਆਂ ਨੂੰ ਪਾਉਣ ਲਈ, ਹੈ ਨਾ, 100 ਕੰਮ ਹੁੰਦੇ, ਬਸ ਉਹਨਾਂ ਕੁ ਟਾਈਮ ਸਾਨੂੰ ਵੀ ਦੇ ਦਿੰਦੀ ਆ ਜੀ ਬਾਰਿਸ਼ ਰੁਕ ਕੇ ਕਿ ਲਓ ਭਾਈ ਤੁਸੀਂ ਆਪੋ ਆਪਣੇ ਘਰਾਂ ਦੇ ਕੰਮ ਕਾਰ ਨਿਬੇੜ ਲਓ ਤੇ ਫਿਰ ਵਾਪਸ ਆ ਜਾਓ, ਹੈ ਨਾ, ਕਿਉਂਕਿ ਬਾਰਿਸ਼ ਨੇ ਤਾਂ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਵਾ। ਤੇ ਜ਼ਰੂਰ ਜੀ ਫਿਰ ਆਪਾਂ ਹੁਣ ਖਬਰਾਂ ਬਾਰੇ ਗੱਲਬਾਤ ਵੀ ਮਿੰਟੂ ਬਰਾੜ ਜੀ ਨਾਲ ਕਰਾਂਗੇ। ਸੋ ਪਹਿਲਾਂ ਮੇਰੇ ਖਿਆਲ ਚ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ, ਸੋ ਕਹਿੰਦੇ ਆ ਜੀ ਉਹਨਾਂ ਨੂੰ ਨਿੱਘੀ ਜੀ ਜੀ ਆਇਆ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਹੋਵੇਗਾ।
ਜੀ ਸਾਰਿਆਂ ਤੋਂ ਪਹਿਲਾਂ ਤਾਂ ਬਹੁਤ ਲੰਬੀ ਗੈਰ ਹਾਜ਼ਰੀ ਲੱਗੀ ਆ ਤੁਹਾਡੀ, ਹੈ ਨਾ, ਚਲੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਹੋਰ ਇੰਡੀਆ ਦਾ ਟੂਰ ਕਿੱਦਾਂ ਦਾ ਰਿਹਾ ਤੁਹਾਡਾ?
ਟੂਰ ਵਧੀਆ ਸੀ ਜੀ, ਤਾਤੇ ਨੇ ਬਸ ਜਿਹੜੀ ਆਪਣੇ ਪੈਰ ਚੱਕਰ ਪਾਇਆ ਹੋਇਆ ਉਸ ਪੈਰ ਚੱਕਰ ਦੇ ਵਿੱਚ ਭੱਜੇ ਫਿਰੇ ਤੇ ਭੱਜਦੇ ਭੱਜਦੇ ਵਾਪਸ ਗਏ ਛੁੱਟੀਆਂ ਕੱਟਣ ਸੀ ਤੇ ਪਰ ਛੁੱਟੀਆਂ ਦੀ ਥਾਂ ਤੇ ਉੱਥੇ ਵੀ ਕੰਮ ਕਰਕੇ ਵਾਪਸ ਆ ਗਏ।
ਚਲੋ ਜੀ ਬਹੁਤ ਵਧੀਆ, ਵੈਸੇ ਬੱਲੇ ਬੱਲੇ ਹੋਈ ਪਈ ਆ। ਇੱਥੇ ਵੀ ਇੱਕ ਦਿਨ ਇੱਕ ਦੁਕਾਨ ਤੇ ਅਸੀਂ ਗਏ ਸੀ ਵੈਜੀ ਸ਼ੋਪ, ਉੱਥੇ ਵੀ ਇੱਕ ਬਜ਼ੁਰਗ ਟੱਕਰੇ ਤੇ ਕਹਿ ਰਹੇ ਸੀ ਉਹਨਾਂ ਨੂੰ, ਕਹਿੰਦੇ ਮੁੰਡਾ ਗਿਆ ਆਸਟ੍ਰੇਲੀਆ ਤੋਂ ਇੱਕ ਤੇ ਕਹਿੰਦੇ ਜਿੱਦਾਂ ਉਹ ਗੱਲਬਾਤ ਕਰਦਾ ਬੜੀ ਵਧੀਆ, ਵੀ ਬੜਾ ਸੱਚ ਦੱਸਦਾ ਸ਼ਾਇਦ ਉਹ ਤੁਹਾਡੀ ਜਿਹੜੀ ਗੱਲ ਕੀਤੀ ਸੀ ਨਾ ਤੁਸੀਂ ਕਿ ਵੀ ਉੱਥੇ ਪੈਂਟ ਜਿਹੜੇ ਪੈਂਟ ਕੋਟ ਆ ਭਾਈ ਉਹ ਤਾਂ ਇੰਡੀਆ ਚ ਹੀ ਪਾਉਣ ਨੂੰ ਮਿਲਦੇ ਆ, ਉੱਥੇ ਤਾਂ ਸਾਨੂੰ ਇੱਕ ਸ਼ਰਟ ਮਿਲਦੀ ਆ ਜਿਹੜੀ ਅਸੀਂ ਸਵੇਰੇ ਪਾ ਕੇ ਕੰਮ ਤੇ ਜਾਣਾ ਹੁੰਦਾ ਤੇ ਉਹ ਸ਼ਾਮ ਨੂੰ ਫਿਰ ਉਸੇ ਕੱਪੜਿਆਂ ਦੇ ਵਿੱਚ ਹੀ ਸਾਨੂੰ ਰਹਿਣਾ ਪੈਂਦਾ ਵਾ। ਤੇ ਬੜੀ ਤਾਰੀਫ ਕਰ ਰਹੇ ਸੀ ਜੀ ਤੁਹਾਡੀ ਇਸ ਗੱਲ ਦੀ, ਕਹਿੰਦੇ ਵਾਕਈ ਮੁੰਡੇ ਨੇ ਰਿਐਲਿਟੀ ਬਿਆਨ ਕੀਤੀ ਆ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਪਹਿਲਾਂ ਦੇਖਦੇ ਹਾਂ ਕੀ ਕਹਿੰਦਾ ਤੁਹਾਡੇ ਏਰੀਏ ਦਾ ਮੌਸਮ, ਕੀ ਕਹਿੰਦਾ, ਕਿੱਦਾਂ ਬਾਰਿਸ਼ ਕਾਫੀ ਹੋ ਰਹੀ ਆ, ਕਿੱਦਾਂ ਦਾ ਦਿਨ ਚੜਿਆ ਜੀ ਅੱਜ?
ਦੇਖੋ ਬੜਾ ਖੂਬਸੂਰਤ ਸਾਫ ਸੁਥਰਾ ਦਿਨ ਅੱਜ ਰਿਵਰਲੈਂਡ ਦੇ ਵਿੱਚ ਚੜਿਆ ਜੀ। ਤੇ ਰਿਵਰਲੈਂਡ ਦੀ ਜਿਹੜੀ ਪੋਜੀਸ਼ਨ ਇਹ ਹੈ ਵੀ ਕੱਲ ਇੱਥੇ ਭਾਈ ਸੁਖਵੰਤ ਸਿੰਘ ਜੀ ਜਿਹੜੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਆਏ ਹੋਏ ਤੇ ਉਹਨਾਂ ਨੇ ਆਪਣਾ ਜਿਹੜਾ ਕੀਰਤਨ ਦਰਬਾਰ ਇੱਥੇ ਸਜਾਇਆ, ਜਿਹੜੀ ਇੱਕ ਲੜੀ ਚੱਲ ਰਹੀ ਹੈ ਆਸਟ੍ਰੇਲੀਆ ਭਰ ਦੇ ਵਿੱਚ, ਰਾਤੀ ਲੇਟ ਤੱਕ ਉਹਨਾਂ ਨਾਲ ਰਹੇ ਤੇ ਅੱਜ ਉਹ ਮਲਦੂਰੇ ਨੂੰ ਮੂਵ ਕਰ ਗਿਆ ਜੀ, ਤੇ ਅੱਜ ਮਲਦੂਰੇ ਉਹਨਾਂ ਨੇ ਸ਼ਾਮ ਨੂੰ ਜਿਹੜਾ ਕੀਰਤਨ ਦਰਬਾਰ ਕਰਨਾ। ਸੋ ਪਹਿਲਾਂ ਤਾਂ ਮੈਂ ਸਾਰੇ ਸੁਨੇਹਾਂ ਦਿੰਦਾ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਰੇਡੀਓ ਜ਼ਰੀਏ ਜੁੜੀਆਂ ਹੋਈਆਂ, ਜੇ ਤੁਸੀਂ ਹਜੇ ਤੱਕ ਉਹਨਾਂ ਦਾ ਕੋਈ ਕੀਰਤਨ ਦਰਬਾਰ ਨਹੀਂ ਅਟੈਂਡ ਕਰ ਸਕੇ ਤਾਂ ਤੁਸੀਂ ਗਲਤੀ ਨਾ ਕਰੋ ਜੀ, ਹੁਣ ਕੋਸ਼ਿਸ਼ ਕਰੋ ਨੇੜਲੇ ਗੁਰੂ ਘਰ ਚ ਜਿੱਥੇ ਵੀ ਆਉਣ ਤਾਂ ਜ਼ਰੂਰ ਉਹਨਾਂ ਨਾਲ ਜਾ ਕੇ ਕੀਰਤਨ ਦਰਬਾਰ ਜਿਹੜਾ, ਕਿਉਂਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਇੱਕ ਨਵਾਂ ਅਨੁਭਵ ਹਾਸਲ ਕਰੋਗੇ ਰਾਗਾਂ ਦੇ, ਕੀਰਤਨ ਦਾ, ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਸਿੱਖਣ ਨੂੰ ਮਿਲਣੀਆਂ। ਸੋ ਦੂਜਾ ਇਹ ਹੈ ਜੀ ਵੀ ਮੌਸਮ ਜਿਹੜਾ ਹੁਣ ਬਦਲ ਰਿਹਾ ਥੋੜੀ ਥੋੜੀ, ਕਿਤੇ ਨਾ ਕਿਤੇ ਜਿਹੜੀ ਸਰਦੀ ਦੀ ਆਮਦ ਹੋ ਰਹੀ ਹੈ, ਸੁਬਹ ਠੰਡ ਸੀਗੀ ਪਰ ਅੱਜ ਕਿਹੜਾ ਮੌਸਮ ਕਾਫੀ ਸਾਫ਼ ਸੁਥਰਾ ਰਿਵਰਲੈਂਡ ਦਾ
ਜੀ। ਚਲੋ ਜੀ ਬਹੁਤ ਵਧੀਆ ਗੱਲ ਆ। ਸੋ ਇੰਡੀਆ ਦੇ ਵਿੱਚ ਤੁਸੀਂ ਵੀ ਕਾਫੀ ਲੋਕਾਂ ਨੂੰ ਮਿਲੇ, ਕਾਫੀ ਤੁਹਾਡੀ ਤਾਂ ਇੰਟਰਵਿਊਜ ਵੀ ਦੇਖੀਆਂ ਸੀਗੀਆਂ, ਸੋ ਥੋੜੀ ਜਿਹੀ ਗੱਲ ਆਪਾਂ ਜੀ ਉੱਥੋਂ ਸ਼ੁਰੂ ਕਰਦੇ ਹਾਂ। ਸੋ ਕਿੱਦਾਂ ਦਾ ਲੱਗਾ, ਕਿੱਦਾਂ ਦਾ ਮਾਹੌਲ ਲੱਗਾ, ਕੀ ਫਰਕ ਲੱਗਾ ਤੁਹਾਨੂੰ ਇੰਡੀਆ ਦੇ ਵਿੱਚ ਪਹਿਲਾਂ ਤੇ ਹੁਣ ਨਾਲ?
ਫਰਕ ਕਾਫੀ ਹੈ ਜੀ, ਫਰਕ ਕਾਫੀ ਚੀਜ਼ਾਂ ਚ ਜਿਹੜੀ ਤਰੱਕੀ ਆ ਹਰ ਪਾਸੇ ਦਿਖਾਈ ਦੇ ਰਹੀ ਹੈ ਜੀ। ਹਰ ਚੀਜ਼ ਦੇ ਵਿੱਚ ਵੱਧ ਤੋਂ ਵੱਧ ਕੇ ਲੋਕਾਂ ਨੇ ਜਿਹੜੀ ਇੱਕ ਕੀਤੀ ਆ, ਜਿਹੜੀ ਕਹਿ ਸਕਦੇ ਆ ਸਮੇਂ ਦੇ ਨਾਲ ਅੱਗੇ ਵਧੇ ਆ, ਤਾਂ ਉਹ ਸਮੇਂ ਦੇ ਨਾਲ ਅੱਗੇ ਵਧਣ ਦਾ ਕਾਰਨ ਕਾਫੀ ਹੋ ਗਈਆਂ ਗੱਲਾਂ। ਇੱਕ ਤਾਂ ਚਲੋ ਜਿਹੜੀ ਇੰਟਰਨੈਟ ਦੀ ਦੁਨੀਆਂ ਨਾਲ ਸਾਡੀ ਸਾਂਝ ਪੈ ਗਈ, ਤੇ ਉਹ ਸਾਂਝ ਕਾਰਨ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੀਆਂ ਅਸੀਂ ਬੜੀ ਤੇਜ਼ੀ ਨਾਲ ਸਿੱਖ ਜਾਂਦੇ ਆ ਜਾਂ ਤੇਜ਼ੀ ਨਾਲ ਅਡਾਪਟ ਕਰ ਲੈਂਦੇ ਆ। ਸੋ ਉਹ ਵੀ ਕਿਤੇ ਨਾ ਕਿਤੇ ਨਜ਼ਰ ਆਈਆਂ ਜੀ, ਤੇ ਦੂਜੀਆਂ ਸਰਕਾਰ ਮੰਨੀਓ ਵੀ ਕਾਫੀ ਕੰਮ ਕਰੇ ਜਿਹੜੇ ਨਜ਼ਰ ਆਏ, ਤੇ ਪਰ ਵੱਖਰੀ ਗੱਲ ਆ ਵੀ ਹਜੇ ਉਹ ਕੰਮਾਂ ਦੀ ਸਾਂਭ ਸੰਭਾਲ ਜਾਂ ਉਹਨਾਂ ਨੂੰ ਵਰਤੋਂ ਕਰਨੀ ਉਹ ਮੈਨੂੰ ਕਿਤੇ ਨਾ ਕਿਤੇ ਮਿਸਿੰਗ ਲੱਗੀ, ਉਹ ਨਹੀਂ ਉਵੇਂ ਹੋ ਰਹੀ ਸੀ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਜਿਹੜਾ ਬਦਲਾਅ ਦੀ ਸਪੀਡ ਆ ਜਿਹੜੀ ਉਹ ਜ਼ਿਆਦਾ ਤੇਜ਼ ਆ, ਥੋੜੀ ਨਹੀਂ ਹੈ ਬਹੁਤ ਜ਼ਿਆਦਾ ਤੇਜ਼ ਸਪੀਡ ਆ, ਪਰ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜੀ ਜਿਹੜੀ ਜਿਹੜਾ ਬਦਲਾਅ ਚੀਜ਼ਾਂ ਚ ਤਾਂ ਆ ਗਿਆ, ਪਦਾਰਥਾਂ ਚ ਤਾਂ ਆ ਗਿਆ, ਪਰ ਇਨਸਾਨਾਂ ਦੇ ਵਿੱਚ ਜਾਂ ਆਦਤਾਂ ਚ ਸੁਭਾਵਾਂ ਚ ਜਿਹੜਾ ਬਦਲਾਅ ਉਹ ਆਉਣ ਵਾਲੇ ਦਿਨਾਂ ਚ ਉਮੀਦ ਆਵੇਗਾ
ਜੀ। ਸੋ ਨੋਰਮਲੀ ਆਪਾਂ ਦੇਖਦੇ ਹਾਂ ਕਿ ਲੋਕ ਕਾਫੀ ਜ਼ਿਆਦਾ ਮਤਲਬ ਕਿ ਕ੍ਰੇਜ਼ੀ ਹੁੰਦੇ ਆ ਬਾਹਰ ਆਉਣ ਦੇ ਲਈ, ਤੇ ਤੁਸੀਂ ਕਈ ਸੈਮੀਨਾਰ ਵੀ ਲਾਏ ਆ ਕਈ ਥਾਵਾਂ ਤੇ, ਤੁਹਾਡੇ ਲੈਕਚਰ ਵੀ ਹੋਏ ਆ, ਤੁਹਾਨੂੰ ਏਦਾਂ ਦਾ ਕੁਛ ਲੱਗਾ ਵੀ ਮਤਲਬ ਕਿ ਕਿਉਂ ਲੋਕ ਇੱਧਰ ਆਉਣ ਨੂੰ? ਤਾਂ ਵੈਸੇ ਤਾਂ ਕਾਫੀ ਹੱਦ ਤੱਕ ਆਪਾਂ ਜਾਣਦੇ ਹਾਂ, ਤੁਹਾਡੇ ਨਾਲ ਕੋਈ ਏਦਾਂ ਦੀ ਗੱਲਬਾਤ ਜਾਂ ਉਹਨਾਂ ਸੈਮੀਨਾਰਾਂ ਦੇ ਵਿੱਚ ਤੁਸੀਂ ਕੁਛ ਖਾਸ ਏਦਾਂ ਦਾ ਕਿਸੇ ਨੇ ਕੁਛ ਪੁੱਛਿਆ ਜਾਂ ਤੁਸੀਂ ਦੱਸਿਆ ਹੋਵੇ?
ਦੇਖੋ ਸਾਰੇ ਕਿਤੇ ਜਿੱਥੇ ਮਰਜ਼ੀ ਲੈਕਚਰ ਮੇਰੇ ਐਤਕੀ ਉਨਾ ਨਹੀਂ ਮੈਂ ਅਟੈਂਡ ਕਰ ਸਕਿਆ ਜਿੰਨੇ ਮੈਨੂੰ ਸੁਨੇਹੇ ਆਏ ਸੀ ਜਾਂ ਨੋਰਮਲ ਮੈਂ ਜਾਣਾਗਾ ਅਦਾਰਿਆਂ ਦੇ ਵਿੱਚ ਐਜੂਕੇਸ਼ਨਲ ਅਦਾਰਿਆਂ ਚ। ਇਸ ਵਾਰ ਮੈਂ ਤਕਰੀਬਨ 5-7 ਥਾਂ ਦੇ ਉੱਤੇ ਹੀ ਗਿਆ, ਵੱਧ ਤੋਂ ਵੱਧ 10 ਲੈਕਚਰ ਹੋਏ ਹੋਣੇ ਆ ਮੇਰੇ ਟੋਟਲ ਸਕੂਲ ਕਾਲਜਾਂ ਦੇ ਵਿੱਚ। ਪਰ ਮੈਂ ਦੇਖਿਆ ਵੀ ਜਗਿਆਸਾ ਜਿਹੜੀ ਹਰ ਚੀਜ਼ ਨੂੰ ਜਾਣਨ ਦੀ ਹੁੰਦੀ ਆ, ਪਰ ਜਿਹੜਾ ਐਂਡ ਆਫ ਦਿ ਡੇ ਜਿਹੜੀ ਇੱਕ ਥਾਂ ਤੇ ਕੰਸਨਟ੍ਰੇਟ ਹੁੰਦੀ ਆ ਉਹ ਹੁੰਦੀ ਆ ਵਿਦੇਸ਼ ਜਾਣਾ, ਵਿਦੇਸ਼ ਕਿਵੇਂ ਜਾਇਆ ਜਾਵੇ ਤੇ ਕੀ ਕੀਤਾ ਜਾਵੇ। ਸੋ ਉਸ ਚੀਜ਼ ਦੇ ਸਵਾਲ ਜਵਾਬ ਬਹੁਤ ਹੋਏ ਆ, ਪਰ ਕੁੱਲ ਮਿਲਾ ਕੇ ਇੱਕ ਚੀਜ਼ ਜਿਹੜੀ ਮੈਂ ਦੇਖੀ ਆ ਉਹ ਜਿਹੜੀ ਮੈਨੂੰ ਵਧੀਆ ਲੱਗੀ ਉਹ ਇਹ ਲੱਗੀ ਵੀ ਬੱਚੇ ਆ ਜਿਹੜੇ ਨਾ ਅੱਜ ਕੱਲ ਉਹ ਟ੍ਰੈਡੀਸ਼ਨਲ ਪੜ੍ਹਾਈ ਨੂੰ ਛੱਡ ਕੇ ਆਲੇ ਦੁਆਲੇ ਵਾਲੇ ਵੀ ਪੜ੍ਹਨਾ ਚਾਹੁੰਦੇ ਆ। ਮੈਨੂੰ ਇਸ ਦੌਰਾਨ ਨਾ ਇੱਕ ਬਠਿੰਡੇ ਦੇ ਵਿੱਚ ਇੱਕ ਨਹਿਰੂ ਯੁਵਾ ਕੇਂਦਰ ਵੱਲੋਂ ਲਾਏ ਗਏ ਇੱਕ ਛੋਟੇ ਜਿਹੇ ਸੈਮੀਨਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਮੈਨੂੰ ਜਦੋਂ ਸੈਮੀਨਾਰ ਦੇ ਜਿਹੜੇ ਪ੍ਰਬੰਧਕ ਸਰਦਾਰ ਕੁਲਜੀਤ ਸਿੰਘ ਮਾਨ ਹੋਰਾਂ ਨੇ ਸੱਦਿਆ, ਜਿਹੜੇ ਕਿ ਖੁਦ ਇੱਕ ਬਹੁਤ ਵਧੀਆ ਸਪੋਰਟਸ ਪਰਸਨ ਨੇ ਤੇ ਬੜੇ ਵਧੀਆ ਇਨਸਾਨ ਨੇ ਤੇ ਕਾਫੀ ਕੁਝ ਉਹ ਜਿਹੜਾ ਚਾਨਣ ਆਪਦੇ ਆਲੇ ਦੁਆਲੇ ਚਾਨਣ ਮਨਾਰਾ ਹੀ ਕਹੂੰਗਾ ਮੈਂ ਬਖੇਰ ਰਹੇ ਆ। ਉਹਨਾਂ ਨੇ ਮੈਨੂੰ ਸੰਪਰਕ ਕੀਤਾ ਤੇ ਮੈਨੂੰ ਉਹਨਾਂ ਨੇ ਉਸ ਸੈਮੀਨਾਰ ਦੇ ਹੀਰਲੇ ਦਿਨ ਆਉਣ ਲਈ ਕਿਹਾ। ਬੱਚਿਆਂ ਦਾ ਕੁਛ ਦਿਨਾਂ ਦਾ ਸੈਮੀਨਾਰ ਲੱਗਿਆ ਸੀ ਸ਼ਾਇਦ 1-2 ਵੀਕ ਦਾ, ਤੇ ਉਸਦਾ ਜਿਹੜਾ ਅਖੀਰਲੀ ਸਮਾਪਨ ਲੈਕਚਰ ਸੀ ਉਹ ਮੇਰੇ ਹਿੱਸੇ ਆਇਆ। ਮੈਂ ਜਦੋਂ ਦੇਖਿਆ ਵੀ ਜਿਹੜੇ ਉੱਥੇ ਬੱਚੇ ਸੀ ਤਕਰੀਬਨ ਸਾਰੇ ਟੀਨ ਏਜਰ ਸਨ, ਜਿਹੜੇ ਕਿ ਨਾ ਤਾਂ ਬੱਚੇ ਕਹਿ ਸਕਦੇ ਸੀ ਨਾ ਜਵਾਨ ਕਹਿ ਸਕਦੇ ਸੀ ਟੀਨ ਏਜ ਦੇ ਵਿੱਚ ਹੋਣ ਕਾਰਨ ਉਹਨਾਂ ਬੱਚਿਆਂ ਦਾ ਜਿਹੜਾ ਇੱਕ ਸਪੈਸ਼ਲ ਕਿਸਮ ਦਾ ਪਹਿਰਾਵਾ ਹੁੰਦਾ ਸਪੈਸ਼ਲ ਦਿੱਖ ਹੁੰਦੀ ਆ ਕਿਉਂਕਿ ਤੁਸੀਂ ਸਭ ਨੇ ਦੇਖੇ ਹੋਣਾ ਵੀ ਜਦੋਂ ਬੱਚੇ ਇਸ ਢੰਗ ਦੀ ਉਮਰ ਚ ਹੁੰਦੇ ਨਾ ਤਾਂ ਉਹ ਉਸ ਢੰਗ ਨੇ ਉਹਨਾਂ ਦੀ ਹਵਾ ਲੱਗੀ ਹੁੰਦੀ ਆ ਤੇ ਨਾ ਉਹਨਾਂ ਚ ਬਚਪਨਾ ਰਿਹਾ ਹੁੰਦਾ ਸੋ ਇੱਕ ਬੜੇ ਹੀ ਅਜੀਬ ਜਿਹੇ ਇੱਕ ਦੌਰ ਦੇ ਵਿੱਚ ਬੱਚੇ ਹੁੰਦੇ ਆ ਤੇ ਮੈਂ ਤਾਂ ਕਹਿਣਾ ਹੁੰਦਾ ਵੀ ਉਹ ਇੱਕ ਮਿੱਟੀ ਹੁੰਦੀ ਆ ਕੱਚੀ ਮਿੱਟੀ ਗੁੰਨੀ ਹੋਈ ਮਿੱਟੀ ਹੁੰਦੀ ਆ ਜਿਹਨੂੰ ਮਿੱਟੀ ਨੂੰ ਗੁੰਨ ਲਿਆ ਹੁੰਦਾ ਤੇ ਬਸ ਉਦੋਂ ਬਾਅਦ ਸ਼ੇਪ ਅਪ ਕਰਨਾ ਹੁੰਦਾ ਸ਼ੇਪ ਦੇਣੀ ਹੁੰਦੀ ਆ ਤਾਂ ਮੈਨੂੰ ਉਹਨਾਂ ਦੇ ਵਿੱਚੋਂ ਮਹਿਸੂਸ ਹੋਇਆ ਪਰ ਉਹਨਾਂ ਦੇ ਜਿਹੜੇ 15 ਦਿਨਾਂ ਦਾ ਜਿਹੜਾ ਕੈਂਪ ਸੀ ਜਾਂ ਉਹਦੇ ਚ ਜਿਹੜੀਆਂ ਗੱਲਾਂ ਉਹਨਾਂ ਨੇ ਸਿੱਖੀਆਂ ਜਾਂ ਪਰਸਨੈਲਿਟੀ ਡਿਵੈਲਪ ਲਈ ਜਾਂ ਆਲੇ ਦੁਆਲੇ ਲਈ ਕਿਵੇਂ ਵਿਚਰਨਾ ਕਿਵੇਂ ਜਿਉਣਾ ਉਹ ਜਿਹੜੀਆਂ ਸੋਸ਼ਲ ਗੱਲਾਂ ਉੱਥੇ ਸਿਖਾਈਆਂ ਜਾਂਦੀਆਂ ਤੇ ਉਹ ਮੈਨੂੰ ਵੱਡੀ ਤਬਦੀਲੀ ਲੱਗੀ ਜਿਹੜੀ ਕਿ ਸਮੇਂ ਦੀ ਲੋੜ ਆ ਕਿਉਂਕਿ ਸਾਡੇ ਅਸੀਂ ਇੱਕ ਆਮ ਦੋਸ਼ ਲਾਉਣੇ ਆ ਵੀ ਮਾਂ ਬਾਪ ਉਹ ਗੱਲਾਂ ਨਹੀਂ ਦੱਸਦੇ ਜਾਂ ਸਾਡੇ ਵੱਡ ਵਡੇਰੇ ਸਾਡੇ ਨਾਲ ਬੈਠ ਕੇ ਖੁੱਲ ਕੇ ਗੱਲਾਂ ਨਹੀਂ ਕਰਦੇ ਸਮਾਜਿਕ ਸਰੋਕਾਰਾਂ ਦੀਆਂ ਤੇ ਜਿਨ੍ਹਾਂ ਚ ਕਿਤੇ ਨਾ ਕਿਤੇ ਅਸੀਂ ਪਛੜ ਜਾਂਦੇ ਹਾਂ ਤੇ ਸਾਨੂੰ ਪਤਾ ਨੀ ਲੱਗਦਾ ਜਦੋਂ ਨੂੰ ਅਸੀਂ ਸਿੱਖਦੇ ਹਾਂ ਉਦੋਂ ਨੂੰ ਅਸੀਂ ਬੇੜਾ ਗੁਆ ਚੁੱਕੇ ਹੁੰਦੇ ਹਾਂ ਪਰ ਮੈਂ ਦੇਖਿਆ ਵੀ ਉੱਥੇ ਉਸ ਜਿਹੜਾ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਜਾਂ ਇੱਕ ਕਹੀਏ ਵੀ ਸੋਸ਼ਲ ਕੈਂਪ ਜਿਹੜਾ ਲੱਗਿਆ ਸੀ ਉਸ ਕੈਂਪ ਦੇ ਅਖੀਰਲੇ ਦਿਨ ਮੈਨੂੰ ਵੀ ਲੈਕਚਰ ਕਰਕੇ ਬੜਾ ਮਜ਼ਾ ਆਇਆ ਤੇ ਉਹਨਾਂ ਨੇ ਬੱਚਿਆਂ ਨਾਲ ਸੰਵਾਦ ਰਚਾ ਕੇ ਬੜਾ ਮਜ਼ਾ ਆਇਆ ਤੇ ਬੱਚਿਆਂ ਨੇ ਵੀ ਇੰਜੋਏ ਕੀਤਾ ਕਿਉਂਕਿ ਮੈਨੂੰ ਜਿਹੋ ਜਿਹੀ ਫੀਡਬੈਕ ਹੁਣ ਤੱਕ ਆਈ ਆ ਤਾਂ ਉਹ ਬੱਚਿਆਂ ਨੇ ਵੀ ਇੰਜੋਏ ਕੀਤਾ ਸੋ ਇਹ ਇੱਕ ਸਮੇਂ ਦੀ ਲੋੜ ਆ ਤੇ ਮੈਂ ਥਾਂ ਥਾਂ ਦੇ ਉੱਤੇ ਜਿੱਥੇ ਵੀ ਗਿਆ ਮੈਂ ਉੱਥੇ ਇੱਕ ਇਹ ਜ਼ਰੂਰ ਗੱਲ ਮੈਂਸ਼ਨ ਕਰਕੇ ਆਇਆ ਵੀ ਜੇ ਸਾਡੇ ਸਕੂਲ ਕਾਲਜ ਅਦਾਰੇ ਇੱਕ ਹਰ ਵੀਕ ਇੱਕ ਗੈਸਟ ਲੈਕਚਰ ਰੱਖਣ ਤਾਂ ਉਹ ਮੈਨੂੰ ਲੱਗਦਾ ਪੜ੍ਹਾਈ ਨਾਲੋਂ ਕਿਤੇ ਜ਼ਿਆਦਾ ਸਿਖਾਉਣ ਵਾਲਾ ਤੇ ਕਿਤੇ ਜ਼ਿਆਦਾ ਰਿਲੈਕਸਿੰਗ ਤੇ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਦੇਣ ਦਾ ਇੱਕ ਸਾਧਨ ਹੈਗਾ ਬਹੁਤ ਸਾਰੇ ਅਦਾਰਿਆਂ ਨੇ ਮੇਰੇ ਨਾਲ ਆਇਤ ਵੀ ਲਿਆ ਤੇ ਉਹਨਾਂ ਨੇ ਕਿਹਾ ਵੀ ਬਿਲਕੁਲ ਤੁਹਾਡਾ ਜਿਹੜਾ ਆਈਡੀਆ ਅਸੀਂ ਇਹਨੂੰ ਲਾਗੂ ਕਰਾਂਗੇ ਤੇ ਉਹਨਾਂ ਨੇ ਇੱਕ ਜਿਵੇਂ ਅਦਾਰੇ ਚ ਜਦੋਂ ਮੈਂ ਕਿਹਾ ਵੀ ਤੁਸੀਂ ਇੱਕ ਗੈਸਟ ਲੈਕਚਰ ਰੱਖੋ ਹਫ਼ਤੇ ਵਾਰੀ ਤਾਂ ਮੈਂ ਬੜਾ ਹੈਰਾਨ ਸੀ ਉਸ ਅਦਾਰੇ ਦੇ ਜਿਹੜੇ ਟੀਚਰ ਸੀ ਜਾਂ ਹੋਰ ਸੀ ਉਹਨਾਂ ਨੂੰ ਸਮਝ ਹੀ ਨਹੀਂ ਆਈ ਉਹ ਆਹਦੇ ਜੀ ਗੈਸਟ ਲੈਕਚਰ ਮੈਨੂੰ ਆਹਦੇ ਜੀ ਚਲੋ ਅਸੀਂ ਤੁਹਾਡਾ ਰੱਖਿਆ ਤੁਸੀਂ ਤਾਂ ਆਸਟ੍ਰੇਲੀਆ ਚਲੇ ਜਾਓਗੇ ਫੇਰ ਮੈਂ ਉਹਨਾਂ ਨੂੰ ਜਦੋਂ ਹਲੂਣਾ ਦਿੱਤਾ ਜਾਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਥੋੜੀ ਜਿਹੀ ਆਪਦੀ ਸੋਚ ਨੂੰ ਬਦਲੋ ਸੋਚ ਬਦਲਣ ਦੀ ਇਹ ਗੱਲ ਆ ਵੀ ਸਾਨੂੰ ਲੱਗਦਾ ਵੀ ਜੇ ਕੋਈ ਮਸ਼ਹੂਰ ਬੰਦਾ ਜਾਂ ਕੋਈ ਕਿਸੇ ਨਾਮੀ ਗ੍ਰਾਮੀ ਆ ਬੰਦਾ ਉਹੀ ਲੈਕਚਰ ਦੇਵੇ ਤਾਂ ਜ਼ਿਆਦਾ ਵਧੀਆ ਜਾਂ ਉਹੀ ਕੁਛ ਕਰੇ ਤਾਂ ਜ਼ਿਆਦਾ ਵਧੀਆ ਪਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਉਸ ਪਿੰਡ ਬਾਰੇ ਜਦੋਂ ਮੈਂ ਜਾਣਦਾ ਸੀ ਕਾਫੀ ਕੁਛ ਤੇ ਮੈਂ ਪਿੰਡ ਦੇ ਪੁੱਛਿਆ ਵੀ ਮੈਂ ਪਿੰਡ ਦੇ ਵਿੱਚ 10-15 ਨਾਂ ਹੁਣ ਗਿਣਾ ਦਿੰਦਾ ਇੱਥੇ ਬੈਠਾ ਹਾਲਾਂਕਿ ਮੈਂ ਇੰਨੇ ਸਾਲਾਂ ਤੋਂ ਬਾਹਰ ਰਹਿ ਰਿਹਾ ਇੰਨਾ ਮੈਂ ਕੋਈ ਪਿੰਡ ਨਾਲ ਵਾਹ ਵਾਸਤਾ ਨਹੀਂ ਪਰ ਮੈਂ 15 ਕੁ ਨਾਂ ਤੁਹਾਨੂੰ ਉਂਗਲਾਂ ਤੇ ਗਿਣਾ ਦਿੰਦਾ ਜਿਹਨਾਂ ਨੇ ਕਿ ਪਿੰਡ ਦੇ ਵਿੱਚ ਜਿਹਨਾਂ ਦੀ ਇੱਕ ਮਿਸਾਲ ਆ ਮਿਸਾਲ ਦਿੱਤੀ ਜਾਂਦੀ ਹੈ ਮਿਸਾਲ ਦੇ ਵਿੱਚ ਕਿਹਾ ਜਾਂਦਾ ਵੀ ਫਲਾਨਾ ਬੰਦਾ ਜਾਂ ਪਰ ਉਹਨੇ ਐ ਵਧੀਆ ਜ਼ਿੰਦਗੀ ਕੀਤੀ ਹੈ ਜਾਂ ਉਹਨੇ ਐ ਸੈਟਅਪ ਕੀਤੀ ਹੈ ਜਾਂ ਉਹਨੇ ਇਸ ਚੀਜ਼ ਚ ਮਾਰਕਾ ਮਾਰਿਆ ਭਾਵੇਂ ਉਹ ਮਾਰਕਾ ਦੁਨੀਆਂ ਲੈਵਲ ਦਾ ਨਹੀਂ ਜਾਂ ਪਿੰਡ ਵੱਡਾ ਕਹਿ ਸਕਦੇ ਹਾਂ ਇੱਕ ਇਲਾਕੇ ਲੈਵਲ ਦਾ ਨਾ ਹੋ ਕੇ ਪਿੰਡ ਲੈਵਲ ਦਾ ਮਾਰਕਾ ਪਰ ਫੇਰ ਵੀ ਉਸ ਬੰਦੇ ਨੇ ਜਿੰਨੇ ਕੁ ਸਾਧਨਾ ਨਾਲ ਜੋ ਕੁਛ ਕੀਤਾ ਉਹ ਇੱਕ ਚਾਨਣ ਮੁਨਾਰਾ ਹੋ ਸਕਦਾ ਸੋ ਉਹਨਾਂ ਨੇ ਕਿਹਾ ਸੀ ਕਹਿੰਦੇ ਤਾਂ ਬਹੁਤ ਵਧੀਆ ਗੱਲ ਹੋਈ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਇਹ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੇ ਮਸ਼ਹੂਰ ਨਾ ਹੋ ਕੇ ਕੁਝ ਕਰ ਗੁਜਰਨ ਵਾਲੇ ਬੰਦਿਆਂ ਦੇ ਲੈਕਚਰ ਹਰ ਹਫ਼ਤੇ ਇੱਕ ਲੈਕਚਰ ਸਕੂਲ ਦੇ ਵਿੱਚ ਰੱਖਿਆ ਜਾਵੇ ਤਾਂ ਉਹ ਸਾਰੇ ਜਿਹੜੇ ਬੱਚੇ ਵੀ ਤੇ ਚੀਜ਼ਾਂ ਨੂੰ ਬੜੇ ਸਹਿਮਤ ਸਨ ਕਿਉਂਕਿ ਇੱਕ ਤਾਂ ਜਦੋਂ ਅਫੀਸ਼ੀਅਲ ਲੈਕਚਰ ਹੁੰਦਾ ਕੋਈ ਕਲਾਸ ਲੱਗਦੀ ਆ ਉਦੋਂ ਟੈਂਸ ਹੁੰਦੇ ਆ ਸਾਰੇ ਜਾਣੇ ਥੋੜੇ ਜਿਹੇ ਇੱਕ ਪ੍ਰੈਸ਼ਰ ਚ ਹੁੰਦੇ ਆ ਪਰ ਜਦੋਂ ਇੱਕ ਇਹੋ ਜਿਹਾ ਗੈਸਟ ਲੈਕਚਰ ਰੱਖ ਕੇ ਸਾਰੇ ਸਕੂਲ ਨੂੰ ਇਕੱਠਾ ਇੱਕ ਥਾਂ ਤੇ ਬਿਠਾ ਕੇ ਤੇ ਆਪਣੀਆਂ ਜਿਹੜੀਆਂ ਯਾਦਾਂ ਆਪਣੇ ਬੇ ਆਪਣੀਆਂ ਜਿਹੜੀਆਂ ਕੋਈ ਠੋਕਰਾਂ ਖਾਧੀਆਂ ਉਹ ਸਾਂਝੇ ਕਰਨੇ ਹੁੰਦੇ ਆ ਜਦੋਂ ਤਾਂ ਉਹਦੇ ਚ ਇੱਕ ਮਾਹੌਲ ਬੜਾ ਸਿਖਾਵਾਂ ਹੁੰਦਾ ਤੇ ਜੇ ਮੂਹਰਲਾ ਬੁਲਾਰਾ ਥੋੜਾ ਬਹੁਤ ਉਹਨੂੰ ਹੱਸ ਖੇਡ ਕੇ ਤੇ ਵਧੀਆ ਇੱਕ ਤਰੀਕੇ ਨਾਲ ਉਹਨੂੰ ਪ੍ਰੈਜੈਂਟ ਕਰਨ ਵਾਲਾ ਹੋਵੇ ਤਾਂ ਹੋਰ ਵੀ ਸਿਉਣੇ ਤੇ ਸਹਾਗਾ ਹੋ ਜਾਂਦਾ ਸੋ ਮੈਨੂੰ ਲੱਗਿਆ ਵੀ ਇਹ ਚੀਜ਼ ਅਵੇਅਰ ਫੈਲਾਉਣੀ ਚਾਹੀਦੀ ਹੈ ਇਸ ਚੀਜ਼ ਤੇ ਅਸਰ ਹੋਣਾ ਚਾਹੀਦਾ ਤਾਂ ਉਸ ਚੀਜ਼ ਦਾ ਮੈਂ ਥਾਂ ਥਾਂ ਤੇ ਹੋਕਾ ਵੀ ਦੇ ਕੇ ਆਇਆ ਤੇ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਮੇਰਾ ਜਿੱਡਾ ਕੁ ਪੱਧਰ ਆ ਉਸ ਪੱਧਰ ਤੇ ਚਾਹੇ ਮੈਂ 2-4 ਥਾਂ ਤੇ ਤਾਰ ਹਿਲਾ ਸਕਿਆ ਪਰ ਉਹ ਜੇ ਤਾਰ 2-4 ਥਾਂ ਤੇ ਹਿੱਲੂਗੀ ਤਾਂ ਜ਼ਰੂਰ ਕਿਤੇ ਨਾ ਕਿਤੇ ਵਧੀਆ ਧੁਨ ਕੱਢੂਗੀ ਵੱਡਾ ਮਿਊਜ਼ਿਕ ਵੀ ਪੈਦਾ ਕਰੂਗੀ
ਜੀ ਸੋ ਇੱਦਾਂ ਜੀ ਜੋਗਿੰਦਰ ਸਿੰਘ ਸੋਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਬ੍ਰਾਡ ਸਾਹਿਬ ਤੇ ਸਾਰੇ ਲਿਸਨਰ ਨੂੰ ਕਹਿੰਦੇ ਕਿ ਪਤਾ ਲੱਗਿਆ ਕਿ ਰੁਪਈਆ ਨਾ ਤੁਸੀਂ ਇੰਡੀਆ ਤੋਂ ਬਾਹਰ ਲਿਜਾ ਸਕਦੇ ਹੋ ਤੇ ਨਾ ਹੀ ਇੰਡੀਆ ਲੈ ਕੇ ਜਾ ਸਕਦੇ ਹੋ ਕਹਿੰਦੇ ਕਿ ਇਹ ਲਾਅ ਪਾਸ ਹੋ ਗਿਆ ਹੈ ਪਲੀਜ਼ ਟੈਲ ਅਸ ਇਫ ਯੂ ਹੈਵ ਐਨੀ ਇਨਫੋਰਮੇਸ਼ਨ ਹਾਂਜੀ ਬ੍ਰਾਡ ਸਾਹਿਬ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਮੇਰੇ ਕੋਲ ਤਾਂ ਵੈਸੇ ਹੈ ਨੀ ਜੀ
ਦੇਖੋ ਜੀ, ਇਹ ਜਿਹੜੀ ਇੱਕ ਅਫਵਾਹ ਵੀ ਨਹੀਂ, ਇਹਨੂੰ ਮੈਂ ਸ਼ਬਦ ਵਰਤ ਸਕਦਾ ਇਹਦੇ ਲਈ, ਕਿਉਂਕਿ ਜਦੋਂ ਇਹਦੇ ਬਾਰੇ ਜਾਣਦੇ ਨੀ, ਜੇ ਸੱਚ ਹੋਇਆ ਤਾਂ ਇਹਨੂੰ ਆਪਾਂ ਅਫਵਾਹ ਕਿਵੇਂ ਕਹਿ ਸਕਦੇ ਹਾਂ, ਤੇ ਨਾ ਮੈਂ ਇਹਨੂੰ ਕੋਈ ਪੁਖਤਾ ਗੱਲ ਕਹਿ ਸਕਦਾ। ਇਹ ਗੱਲ ਮੈਨੂੰ ਵੀ ਬਹੁਤ ਸੁਣਨ ਨੂੰ ਮਿਲੀ, ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ ਪੈਸਾ ਲੈ ਕੇ ਨਾ ਜਾਈ, ਪੈਸਾ ਮੁੜ ਕੇ ਲਿਆ ਨਹੀਂ ਸਕਣਾ, ਇਹ ਜਿਹੀਆਂ ਗੱਲਾਂ ਬਹੁਤ ਸਾਰੀਆਂ ਜਿਹੜਾ ਜ਼ਿਕਰ ਹੋਇਆ, ਪਰ ਮੈਨੂੰ ਅਫੀਸ਼ੀਅਲ ਕਿਤੇ ਵੀ ਇਹ ਜੀ ਚੀਜ਼ ਨਹੀਂ ਲੱਭੀ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਵੀ ਭਾਈ ਇਹ ਤਾਂ ਜਿਹੜਾ ਆਪਣਾ ਪੈਸੇ ਦੀ ਵੀ ਆਹ ਐਕਟ ਲਾਗੂ ਜਾਂ ਇਸ ਦਿਨ ਪਾਸ ਹੋਇਆ, ਲੋਕ ਸਭਾ, ਵਿਧਾਨ ਸਭਾ, ਰਾਸ਼ਟਰਪਤੀ, ਅਕਸਰ ਕਿਥੋਂ ਦੀ ਤਾਂ ਹੋ ਕੇ ਗਿਆ ਹੀ ਹੋਣਾ ਐਕਟ, ਇਹ ਤਾਂ ਹੈ ਨੀ ਵੀ ਮੋਦੀ ਨੇ ਐਕਟ ਆਪਦਾ ਪਾਸ ਕਰਤਾ, ਕੋਈ ਤਾਂ ਐਕਟ ਕਿਸੇ ਢੰਗ ਨਾਲ ਪਾਸ ਕਰਨਾ ਹੀ ਹੋਊਗਾ। ਪਰ ਸਾਡੇ ਲੋਕ ਥੋੜੇ ਡਰੇ ਆ ਵੀ ਉਦੋਂ ਇੱਕਦਮ ਅਚਾਨਕ ਜਿਹੜੀ ਨੋਟਬੰਦੀ ਦਾ ਜਾਂ ਡੀਮੋਨੀਟਾਈਜ਼ ਦਾ ਜਿਹੜਾ ਕੰਮ ਚੱਕਿਆ ਗਿਆ ਵੀ ਕਿਤੇ ਉਹ ਨਾ ਹੋਣ ਹੋਵੇ, ਪਰ ਫਿਲਹਾਲ ਜਿਹੜੀ ਇਹਦੀ ਕੋਈ ਵੀ ਇਹੋ ਜਿਹਾ ਪੁਖਤਾ ਜਾਣਕਾਰੀ ਮੇਰੇ ਕੋਲ ਨਹੀਂ ਹੈ। ਮੈਨੂੰ ਇਹ ਸੁਣਨ ਨੂੰ ਬਹੁਤ ਮਿਲਿਆ, ਹਰ ਦੂਜੇ ਚੌਥੇ ਬੰਦੇ ਨੇ ਇਹ ਗੱਲ ਕਹੀ ਵੀ ਕੀ ਆ, ਤੇ ਕੁਝ ਇੱਕ ਜ਼ਿਆਦਾ ਰੁਝੇਵੇਂ ਰਹਿਣ ਕਾਰਨ ਮੈਂ ਜ਼ਿਆਦਾ ਪੜਤਾਲ ਵੀ ਨਹੀਂ ਸਕਿਆ ਇਸ ਵਿਸ਼ੇ ਦੇ ਉੱਤੇ, ਪਰ ਛੇਤੀ ਤੁਹਾਨੂੰ ਜਿਹੜੀ ਇਹਦੇ ਉੱਤੇ ਪਾਣੀ ਆਪਾਂ ਜ਼ਰੂਰ ਕੱਢਾਂਗੇ ਇਹਦੇ ਵਿੱਚੋਂ।
ਜੀ ਅੱਗੇ ਜੀ ਅਮਨ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕੀ ਹਾਲ ਚਾਲ ਆ, ਕਹਿੰਦੇ ਕਿ ਭਾਜੀ ਮੈਂ ਇੰਡੀਆ ਚ ਵੇਟ ਕਰਦਾ ਰਿਹਾ ਕਿ ਤੁਸੀਂ ਫਰੀਦਕੋਟ ਵੱਲ ਆਵੋਗੇ ਤਾਂ ਮਿਲਣ ਦਾ ਮੌਕਾ ਮਿਲੇਗਾ, ਪਰ ਅਫਸੋਸ ਨਹੀਂ ਹੋ ਸਕਿਆ।
ਹਾਂਜੀ ਮੈਂ
ਅੱਗੇ ਜੀ
ਮੈਂ ਫਰੀਦਕੋਟ ਵੱਲ ਗਿਆ ਸੀ ਤੇ ਮੇਰੇ ਐਕਚੁਅਲੀ ਜਿਹੜੇ ਅਫੀਸ਼ੀਅਲ ਇੱਕ ਦੋ ਲੈਕਚਰ ਵੀ ਰੱਖੇ ਹੋਏ ਸੀ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ, ਪਰ ਮੈਂ ਉਹਨਾਂ ਨੂੰ ਅਟੈਂਡ ਨਹੀਂ ਕਰ ਸਕਿਆ ਤੇ ਮੈਂ ਦੋ ਤਿੰਨ ਵਾਰ ਜਿਹੜਾ ਫਰੀਦਕੋਟ ਦੇ ਵਿੱਚ ਦੀ ਜ਼ਰੂਰ ਲੰਘਿਆ। ਪਰ ਅੱਜ ਕੱਲ ਥੋੜਾ ਜਿਹਾ ਨਾ ਇੱਕ ਜਿਹੜੇ ਹਾਈਵੇ ਬਣਾ ਦਿੱਤੇ ਆ, ਉਹ ਹਾਈਵਿਆਂ ਕਾਰਨ ਸ਼ਹਿਰ ਮਿਸ ਹੋਣ ਲੱਗ ਗਏ ਆ। ਅੱਗੇ ਸਾਨੂੰ ਜਿਹੜੇ ਸ਼ਹਿਰ ਭੈੜੇ ਲੱਗਦੇ ਹੁੰਦੇ ਸੀ ਵੀ ਟ੍ਰੈਫਿਕ ਕੰਟਰੋਲ ਟ੍ਰੈਫਿਕ ਨੂੰ ਜਾਮ ਕਰ ਦਿੰਦੇ ਆ, ਸਾਡਾ ਸਮਾਂ ਬਹੁਤ ਬਰਬਾਦ ਕਰਦੇ ਆ, ਐਤਕੀ ਉਲਟਾ ਮੈਂ ਮਹਿਸੂਸ ਕੀਤਾ। ਮੈਂ ਕਿਹਾ ਇਨਸਾਨ ਆ ਜਿਹੜਾ ਉਹ ਨੀ ਕਦੇ ਵੀ ਰੱਜ ਸਕਦਾ, ਇਨਸਾਨ ਦੀ ਜਿਹੜੀ ਫਿਤਰਤ ਆ ਉਹ ਉਹਨੇ ਸਦਾ ਹੀ ਕੰਪਲੇਂਟ ਕਰਦੇ ਰਹਿਣਾ ਕਿਸੇ ਨਾ ਕਿਸੇ ਚੀਜ਼ ਦੀ ਜਿਹੜੀ ਮਰਜ਼ੀ ਕਰਦਾ ਰਹੇ। ਸੋ ਐਤਕੀ ਮੈਨੂੰ ਕੰਪਲੇਂਟ ਇਹ ਸੀ ਵੀ ਜਿਹੜੇ ਸ਼ਹਿਰਾਂ ਚ ਮੈਂ ਜਾਣਾ ਚਾਹੁੰਦਾ ਸੀ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਦੀ ਗੁਜ਼ਰਨਾ ਚਾਹੁੰਦਾ ਸੀ, ਉਹ ਸ਼ਹਿਰ ਸਾਰੇ ਹੀ ਬਾਈਪਾਸ ਕੱਢ ਦਿੱਤੇ ਗਏ ਆ, ਤੇ ਪਤਾ ਹੀ ਨੀ ਲੱਗਦਾ। ਉਦੋਂ ਪਤਾ ਲੱਗਦਾ ਜਦੋਂ ਗਾਂ ਬੋਰਡ ਅਗਲੇ ਸ਼ਹਿਰ ਦਾ ਲਿਖੇ ਆਉਣ ਲੱਗ ਜਾਂਦੇ ਆ ਤੇ ਵੀ ਫਰੀਦਕੋਟ ਕਿੱਥੋਂ ਦੀ ਲੰਘ ਗਿਆ, ਕੋਟਕਪੂਰਾ ਕਿੱਥੋਂ ਦੀ ਲੰਘ ਗਿਆ, ਬਾਈਪਾਸ ਹੀ ਇਹੋ ਜਿਹੇ ਬਣਾ ਦਿੱਤੇ ਆ ਵੀ ਬੰਦੇ ਨੂੰ ਪਤਾ ਹੀ ਨੀ ਲੱਗਦਾ। ਸੋ ਮੈਂ ਦੋ ਤਿੰਨ ਵਾਰ ਜ਼ਰੂਰ ਲੰਘਿਆ ਪਰ ਮੈਨੂੰ ਪਤਾ ਹੀ ਨਹੀਂ ਲੱਗਿਆ, ਉਦੋਂ ਪਤਾ ਲੱਗਦਾ ਸੀ ਜਦੋਂ ਫਰੀਦਕੋਟ ਲੰਘ ਜਾਂਦਾ ਸੀ ਜਾਂ ਕੋਟਕਪੂਰਾ ਲੰਘ ਜਾਂਦਾ ਸੀ। ਸੋ ਮਾਫੀ ਚਾਹੁੰਦੇ ਆ, ਆਪਣਾ ਜਿਹੜਾ ਮੇਲ ਨਹੀਂ ਹੋ ਪਾਇਆ, ਪਰ ਮੈਂ ਇਹਦਾ ਦੇਖਿਆ ਵੀ ਇੱਕ ਥੋੜਾ ਜਿਹਾ ਨਾ ਅਸੀਂ ਜਾਂ ਤਾਂ ਜੇ ਫੇਸਬੁੱਕ ਤੇ ਜੁੜੇ ਹੋਈਏ ਇੱਕ ਦੂਜੇ ਨਾਲ ਜਾਂ ਸੋਸ਼ਲ ਮੀਡੀਆ ਤੇ ਫੇਰ ਵੀ ਅਸਰ ਹੁੰਦਾ। ਜਿੰਨੇ ਕੁ ਸੱਜਣ ਮਿੱਤਰ ਮੇਰੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਸੀ, ਮੈਂ ਜਾਣ ਤੋਂ ਪਹਿਲਾਂ ਆਪਣੇ ਨੰਬਰ ਛੱਡ ਕੇ ਗਿਆ ਸੀ, ਤਾਂ ਉਹਨਾਂ ਨੇ ਤਕਰੀਬਨ ਸਭ ਨੇ ਮੈਨੂੰ ਸੰਪਰਕ ਕੀਤਾ ਤੇ ਮੈਂ ਕੋਸ਼ਿਸ਼ ਕੀਤੀ ਸਭ ਨਾਲ ਮਿਲਣ ਦੀ, ਸਭ ਨੂੰ ਜਿਹੜਾ ਜਿੰਨਾ ਕੁ ਸਮਾਂ ਵਕਤ ਦੇ ਸਕਦਾ ਸੀ, ਕਿਉਂਕਿ ਮੈਂ ਫਰੀਦਕੋਟ ਦੇ ਲਾਗੇ ਹੀ ਪਿੰਡ ਚੰਦ ਬਾਜਾ ਤੁਸੀਂ ਸੁਣਿਆ ਹੋਣਾ ਤੇ ਮੈਂ ਗੁਰਪ੍ਰੀਤ ਸਿੰਘ ਚੰਦ ਬਾਜਾ ਦੇ ਘਰ ਚਾਹ ਦਾ ਕੱਪ ਪੀ ਕੇ ਆਇਆ ਸੀ ਇੱਕ ਦਿਨ ਦਰਬਾਰ ਸਾਹਿਬ ਤੋਂ ਆਉਂਦਾ ਆਉਂਦਾ 15-20 ਮਿੰਟ, ਕਿਉਂਕਿ ਉਹ ਵੀ ਮੈਨੂੰ ਜੋ ਪਤਾ ਲੱਗਿਆ ਵੀ ਰੋਡ ਦੇ ਉੱਤੇ ਹੀ ਸੀ, ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮੈਂ ਲੰਗਰ ਆਇਆ ਜੀ, ਤੇ ਉਹ ਆਦੇ ਫਿਰ ਐਂ ਤਾਂ ਨਹੀਂ ਲੰਘਣ ਦਿੰਦੇ, ਤਾਂ ਫਿਰ ਮੈਂ ਉੱਥੇ ਜ਼ਰੂਰ ਰੁਕਿਆ ਸੀ।
ਤੋ ਅੱਗੇ ਜੀ ਚਾਹਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਏ ਆ ਤੇ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ ਜਿਹਦੇ ਵਿੱਚ ਕਿ ਅਜੀਤ ਪੇਪਰ ਦੇ ਫਰੰਟ ਤੇ ਆ ਕੈਨੇਡਾ ਤੇ ਆਸਟ੍ਰੇਲੀਆ ਦੇ ਲਈ ਉਹਨਾਂ ਨੇ ਹੈਗਾ ਵਾ ਫਰੂਟ ਪੈਕਰ ਤੇ ਹੈਲਪਰ ਦੇ ਕੰਮ ਲਈ ਵੀਜ਼ੇ ਦੇ ਵਿੱਚ, ਜਿਹੜੀ ਕਿ ਉਹ ਕਹਿੰਦੇ ਕਿ ਇਹ ਟੋਟਲੀ ਨਾ ਮਤਲਬ ਕਿ ਜਿਹੜੀ ਇਹ ਐਡਵਰਟਾਈਜ਼ਮੈਂਟ ਆ ਇਹ ਗਲਤ ਆ ਤੇ ਇਹ ਲੋਕਾਂ ਨੂੰ ਮਿਸਗਾਈਡ ਕਰਦੇ ਆ, ਸੋ ਕਹਿੰਦੇ ਕਿ ਪਲੀਜ਼ ਇਹਦੇ ਬਾਰੇ ਵੀ ਥੋੜਾ ਜ਼ਰੂਰ ਗੱਲ ਕਰਨਾ।
ਦੇਖੋ ਜੀ ਮੈਂ ਕੱਲ ਪਰਸੋਂ ਦਾ ਮੈਨੂੰ ਪਤਾ ਸੀਗਾ ਆਪਣੇ ਹਰਮੰਦਰ ਕਾਂਗੋ ਰਾਣੇ ਵੀ ਇਸ ਨੂੰ ਜਿਹੜਾ ਸ਼ੇਅਰ ਕਰਕੇ ਤੇ ਬੜਾ ਕਟਾਕਸ਼ ਕਰਿਆ ਸੀ, ਲੋਕਾਂ ਨੇ ਉਸ ਤੇ ਬੜੇ ਜਿਹੜੀ ਬਹਿਸ ਦਾ ਵਿਸ਼ਾ ਬਣੀ ਹੋਈ ਸੀ, ਤੇ ਪਰ ਦੇਖੋ ਇਹ ਨਾ ਅਖਬਾਰਾਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਕਿਉਂਕਿ ਅਖਬਾਰਾਂ ਨੂੰ ਤਾਂ ਐਡਵਰਟਾਈਜ਼ਮੈਂਟ ਚਾਹੀਦੀ ਆ, ਉਹਨਾਂ ਨੂੰ ਤਾਂ ਪੈਸਾ ਚਾਹੀਦਾ, ਉਹਨਾਂ ਦਾ ਤਾਂ ਇੱਕ ਬਿਜ਼ਨਸ ਆ। ਜਿਹੜਾ ਅੱਗੇ ਜ਼ਮਾਨੇ ਗਏ ਵੀ ਅੱਗੇ ਹੁੰਦੇ ਸੀ ਅਖਲਾਕ ਦੇ ਤੌਰ ਦੇ ਉੱਤੇ ਅਖਲਾਕੀ ਫਰਜ਼ ਹੁੰਦੇ ਸੀ, ਹੁਣ ਅਖਲਾਕੀ ਖਲੂਕੀ ਫਰਜ਼ ਤੱਕ ਟੰਗੇ ਹੋਏ ਆ ਸਿੱਕਿਆਂ ਦੇ ਉੱਤੇ, ਤੇ ਉਹਦੇ ਕਾਰਨ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਮੈਨੂੰ ਐਤਕੀ ਨਾ ਅਜੀਤ ਚ ਵੀ ਅਜੀਤ ਦੇ ਮੈਨੂੰ ਦਫ਼ਤਰ ਜਾਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਮੈਨੂੰ ਸਤਨਾਮ ਸਿੰਘ ਮਾਨਕੋਰਾ ਨਾਲ ਕੁਛ ਚਿਰ ਬੈਠਣ ਦਾ ਮੌਕਾ ਮਿਲਿਆ, ਤੇ ਮੈਨੂੰ ਐਤਕੀ ਜਗਬਾਣੀ ਦੇ ਦਫ਼ਤਰ ਜਾਣ ਦਾ ਵੀ ਮੌਕਾ ਮਿਲਿਆ, ਤੇ ਮੈਂ ਉੱਥੇ ਕਾਫੀ ਤਬਦੀਲੀਆਂ ਦੇਖੀਆਂ, ਤੇ ਤਬਦੀਲੀਆਂ ਦੇ ਵਿੱਚ ਫਿਰ ਮੈਂ ਆਪਣੀ ਜਿੰਨੀ ਕੁ ਗੱਲਬਾਤ ਉਹਨਾਂ ਤੱਕ ਡਾਇਰੈਕਟਲੀ ਪਹੁੰਚਾ ਸਕਦਾ ਸੀ, ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਜਿਹੜੀ ਪਹੁੰਚਾਈ ਵੀ ਆ ਸਾਂਝੀ ਵੀ ਕੀਤੀ ਆ, ਤੇ ਮੈਨੂੰ ਲੱਗਦਾ ਵੀ ਆ ਜਿਹੜਾ ਓਹਦੇ ਨਤੀਜੇ ਆਉਣਗੇ, ਪਰ ਨਤੀਜੇ ਆਉਣ ਤੇ ਥੋੜਾ ਜਿਹਾ ਨਾ ਟਾਈਮ ਲੱਗੂਗਾ ਹਲੇ। ਇਹ ਵੀ ਉਹੀ ਕਾਰਨ ਆ ਜੀ। ਹੁਣ ਜਦੋਂ ਤੁਸੀਂ ਦੇਖਿਆ ਵੀ ਜਿਹੜੀ ਇਹ ਜਿਹੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਤੇ ਜਿਹੜੇ ਬੱਚਿਆਂ ਨੂੰ ਪ੍ਰਭਾਵਿਤ ਕਰਦੀਆਂ ਇਹ, ਤੇ ਬੱਚੇ ਫਿਰ ਘਰਦਿਆਂ ਨਾਲ ਲੜ ਪਿੜ ਕੇ ਵੀ ਇਹ ਕੰਮ ਜਿਹੜਾ ਸ਼ੁਰੂ ਕਰਦੇ ਆ ਵੀ ਜੇ ਕਿਵੇਂ ਮਰਜ਼ੀ ਆ ਸਾਨੂੰ ਆਸਟ੍ਰੇਲੀਆ ਭੇਜੋ। ਮੇਰੇ ਕੋਲੇ ਐਵਰੇਜ ਬਹੁਤ ਸਾਰੇ ਲੋਕ ਘਰੇ ਮਿਲਣ ਆਉਂਦੇ ਰਹੇ, ਮੈਨੂੰ ਫੋਨ ਆਉਂਦੇ ਰਹੇ, ਸਾਨੂੰ ਇਹ ਤਰੀਕਾ ਦੱਸੋ ਵੀ ਅਸੀਂ ਜਾ ਕੇ ਜ਼ਮੀਨ ਕਿਵੇਂ ਲਈਏ, ਅਸੀਂ ਛੇਤੀ ਤੋਂ ਛੇਤੀ ਉੱਥੇ ਖੇਤੀ ਕਰਨ ਲੱਗਣਾ। ਪੇਂਡੂ ਆਸਟ੍ਰੇਲੀਆ ਦੇ ਦਰਸ਼ਕ ਸਭ ਤੋਂ ਵੱਧ ਮੈਨੂੰ ਮਿਲਣ ਆਏ, ਜਿਨ੍ਹਾਂ ਨੇ ਵੀ ਪੇਂਡੂ ਆਸਟ੍ਰੇਲੀਆ ਦੇਖਿਆ ਉਹ ਸਾਰੇ ਦੇ ਸਾਰੇ ਲੋਕ ਮੈਨੂੰ ਮਿਲਣ ਆਏ, ਤੇ ਉਹ ਉਹਨਾਂ ਨੇ ਉਹਨਾਂ ਲੋਕਾਂ ਨੇ ਵੀ ਇਹੀ ਜਿਹੜੀ ਉਹਨਾਂ ਦੀ ਇੱਛਾ ਸੀ ਵੀ ਅਸੀਂ ਵੀ ਜਾ ਕੇ ਉੱਥੇ ਖੇਤੀ ਕਰੀਏ ਕਰੀਏ। ਪਰ ਜਿਹੜੇ ਏਜੰਟ ਆ ਜਾਂ ਹੋਰ ਲੋਕ ਆ ਇਹ ਅਕਸਰ ਮੂਰਖ ਬਣਾਉਂਦੇ ਆ, ਤੇ ਮੂਰਖ ਬਣਾ ਕੇ ਜਿਹੜੀ ਆਪਦਾ ਰੋਜੀ ਰੋਟੀ ਦਾ ਸਾਧਨ ਚਲਾਉਂਦੇ ਆ। ਮੈਨੂੰ ਬੜੀ ਹੈਰਾਨੀ ਹੋਈ ਕਈ ਗੱਲਾਂ ਦੇ ਉੱਤੇ, ਤੇ ਮੈਂ ਉਹਨਾਂ ਦੇ ਕੋਸ਼ਿਸ਼ ਕਰੂੰਗਾ। ਉਦੋਂ ਮੈਨੂੰ ਜਾਣ ਤੋਂ ਪਹਿਲਾਂ ਸਾਡੇ ਰਣਜੋਤ ਸਿੰਘ ਹੋਰਾਂ ਨੇ ਵੀ ਐਡਲੇਟ ਤੋਂ ਇੱਕ ਮੈਨੂੰ ਇਨਫੋਰਮੇਸ਼ਨ ਸਾਂਝੀ ਕੀਤੀ ਸੀ, ਪਰ ਉਸ ਤੋਂ ਬਾਅਦ ਮੈਂ ਕੋਸ਼ਿਸ਼ ਮੈਂ ਬਿਜੀ ਹੋਣ ਕਰਕੇ ਉਹਦੇ ਤੇ ਨਹੀਂ ਅੱਗੇ ਜਾ ਸਕਿਆ। ਪਰ ਉਹਦੇ ਚ ਵੀ ਇਹ ਸੀ ਵੀ ਏਜੰਟ ਇੰਨਾ ਕੁ ਮੂਰਖ ਬਣਾਉਂਦੇ ਆ ਵੀ ਤੁਹਾਨੂੰ ਇੱਕ ਪੈਕੇਜ ਦੱਸ ਦਿੰਦੇ ਆ ਵੀ ਜੇ ਤੁਸੀਂ ਆਸਟ੍ਰੇਲੀਆ ਸਟੱਡੀ ਕਰਨ ਜਾਣਾ ਤਾਂ ਤੁਹਾਡਾ 2 ਸਾਲਾਂ ਚ ਜੀ ਇੰਨੇ 17 ਲੱਖ ਦੇ ਦਿਓ, ਤੁਸੀਂ 2 ਸਾਲ ਜਾ ਕੇ ਉੱਥੇ ਬਸ ਪੜ੍ਹਨਾ ਤੇ ਤੁਸੀਂ 2 ਸਾਲਾਂ ਦੇ ਵਿੱਚ ਇੰਨੀ ਤੁਹਾਡੀ ਫੀਸ ਵੀ ਅਸੀਂ ਭਰਤੀ, ਤੁਸੀਂ ਆਪਦੇ ਕਮਾ ਕੇ ਰਹਿਣ ਨੂੰ ਕਰਨਾ ਤੇ ਅਗਲਾ ਦਾ ਵੀ 17 ਲੱਖ ਦੇ ਦਿੰਦੇ ਆ। ਤੇ ਪਰ ਜਦੋਂ ਇੱਥੇ ਆ ਕੇ ਦੇਖਦੇ ਆ ਤੇ ਇੱਥੇ ਆ ਕੇ ਉਹਨਾਂ ਦੀ ਫੀਸ 1 ਕੁਆਟਰ ਦੀ ਤਾਰੀ ਹੁੰਦੀ ਆ ਤੇ ਬਾਕੀ ਫੀਸ ਉਵੇਂ ਦੀ ਉਵੇਂ ਖੜੀ ਹੁੰਦੀ ਆ। ਸੋ ਇਹ ਜਿਹੀਆਂ ਚੀਜ਼ਾਂ ਕਾਰਨ ਉਹ ਮੂਰਖ ਬਣ ਰਹੇ ਆ। ਤੇ ਇੱਕ ਇੱਕ ਏਜੰਟ ਆ, ਮੰਨ ਲਓ ਅਸੀਂ ਉਸ ਦਿਨ ਕੱਢ ਰਹੇ ਸੀ ਵੀ 4 ਕੁ ਲੱਖ ਲਾਉਂਦਾ ਤੇ 13 ਲੱਖ ਜੇਬ ਚ ਪਾਉਂਦਾ, ਤੇ ਇੱਕ ਇੱਕ ਏਜੰਟ ਜੇ 100-100 ਬੰਦਾ ਭੇਜੀ ਜਾਂਦਾ ਤਾਂ ਕਰੋੜਾਂ ਰੁਪਈਆਂ ਦਾ ਬਿਜ਼ਨਸ ਜਿਹੜਾ ਉਹ ਏਜੰਟ ਕਰ ਰਹੇ ਆ। ਪਰ ਮੈਂ ਤਾਂ ਇੱਥੇ ਇਹੀ ਬੇਨਤੀ ਕਰ ਸਕਦਾ ਵੀ ਇਨਸਾਨੀਅਤ ਨਾਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪੈਸੇ ਕਿਹੜੇ ਸਿਸਟਮ ਨਾਲੇ ਬੱਚੇ ਇਕੱਠੇ ਕਰਦੇ ਆ, ਤੇ ਉਹਨਾਂ ਨੂੰ ਇਸ ਢੰਗ ਨਾਲ ਮੂਰਖ ਨਹੀਂ ਬਣਾਇਆ ਜਾਣਾ ਚਾਹੀਦਾ। ਦੂਜੀ ਜਿਹੜੀ ਅਖਬਾਰਾਂ ਦੇ ਮਾਮਲੇ ਚ ਇਹੀ ਆ ਵੀ ਅਸੀਂ ਦੇਖੋ ਉਹਨਾਂ ਤੱਕ ਡਾਇਰੈਕਟ ਗੱਲ ਪਹੁੰਚਾਉਣੇ ਆ, ਤੇ ਅਸੀਂ ਇਹ ਗੱਲ ਸਾਡਾ ਫਰਜ਼ ਬਣਦਾ ਵੀ ਅਜੀਤ ਨੂੰ ਅਸੀਂ ਵੱਧ ਤੋਂ ਵੱਧ ਈਮੇਲਾਂ ਪਾ ਕੇ ਇਹਦਾ ਜਿਹੜਾ ਤੱਥ ਪੁੱਛੀਏ ਵੀ ਤੁਸੀਂ ਕਿਹੜੇ ਤੱਥਾਂ ਦੇ ਆਧਾਰ ਤੇ ਕਹਿ ਸਕਦੇ ਹੋ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੱਕ ਇਸ ਕਿਸਮ ਦੀ ਚੱਲ ਰਹੀ ਹੈ, ਜਿਹੜਾ ਵੀਜ਼ਾ ਪ੍ਰਣਾਲੀ ਚੱਲ ਰਹੀ ਆ ਜਿਹੜੀ ਚ ਇੰਨੇ ਪੈਸੇ ਬਣਦੇ ਆ, ਕਿਉਂਕਿ ਸਾਰੀ ਦੁਨੀਆ ਤਾਂ ਇੱਕੋ ਗੱਲ ਕਹਿ ਰਹੀ ਹੈ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਮੰਦੇ ਦਾ ਮਹਿਸੂਸ ਕਰ ਰਹੇ ਹਾਂ, ਬਹੁਤ ਸਾਰੀ ਦੁਨੀਆ ਇੱਥੇ ਬੈਠਿਆਂ ਨੂੰ ਕੰਮ ਨਹੀਂ ਮਿਲ ਰਹੀ, ਤੇ ਪਤਾ ਨਹੀਂ ਕਿਹੜੇ ਫਰੂਟ ਪੈਕਰਾਂ ਦੀ ਗੱਲ ਕਰਦੇ ਆ ਤੇ ਕਿੱਥੋਂ ਕਿੱਥੇ ਫਰੂਟ ਪੈਕਰ ਲਾਉਣਗੇ। ਸੋ ਕੁੱਲ ਮਿਲਾ ਕੇ ਸਾਡਾ ਫਰਜ਼ ਡਿਊਟੀ ਬਣਦੀ ਇਹਨਾਂ ਤੱਕ ਪਹੁੰਚਾਉਣ ਦੀ। ਮੈਂ ਜਗਬਾਣੀ ਦੀ ਗੱਲ ਕਰ ਰਿਹਾ ਸੀ, ਜਗਬਾਣੀ ਅਦਾਰਾ ਜਾਂ ਪੰਜਾਬ ਕੇਸਰੀ ਅਦਾਰਾ ਦਾ ਜਿਹੜਾ ਇੱਕ ਵੱਖਰਾ ਮੁਹਿੰਮ ਰਹੀ ਆ, ਤੇ ਉਹਨਾਂ ਨੇ ਜਿਹੜਾ ਮਾੜੇ ਦੌਰ ਚ ਉਹਨਾਂ ਦਾ ਰੋਲ ਹੋਰ ਸੀ, ਤੇ ਤਕਰੀਬਨ ਉਹਨਾਂ ਨਾਲ ਉਹਨਾਂ ਦੀ ਜਿਹੜੀ ਕੰਮ ਕਰਨ ਦਾ ਤਰੀਕਾ ਆਮ ਤਰੀਕੇ ਨਾਲੋਂ ਕਾਫੀ ਵੱਖਰਾ ਰਿਹਾ ਤੇ ਉਹ ਹਜ਼ਮ ਨਹੀਂ ਹੁੰਦਾ ਰਿਹਾ ਸਾਡੇ। ਇਹ ਸੱਚਾਈ ਆ। ਮੈਂ ਖੁਦ ਵੀ ਜਦੋਂ ਉਹਨਾਂ ਦੇ ਅਕਸਰ ਇੱਕ ਐਡ ਆਉਂਦੀ ਹੁੰਦੀ ਸੀ ਵੀ ਫਲਾਨਾ ਬਾਬੇ ਨੂੰ ਕਾਲ ਕਰੋ ਇਹ ਕਰੋ, ਮੈਂ ਉਦੋਂ ਵੀ ਆਰਟੀਕਲ ਵੀ ਲਿਖੇ, ਮੈਂ ਉਸ ਦੇ ਮਾਮਲੇ ਚ ਉਹਨਾਂ ਨਾਲ ਉਸ ਟਾਈਮ ਰੇਡੀਓ ਤੇ ਵੀ ਕਾਫੀ ਬਹਿਸਬਾਜ਼ੀਆਂ ਹੋਈਆਂ। ਪਰ ਇਸ ਵਾਰ ਮੈਨੂੰ ਉਹਨਾਂ ਦੇ ਅਦਾਰੇ ਦੇ ਦਫ਼ਤਰ ਚ ਜਾਣ ਦਾ ਮੌਕਾ ਮਿਲਿਆ ਕਿ ਮੇਰਾ ਸ਼ੋਅ ਰਿਕਾਰਡ ਹੋਣਾ ਸੀ, ਤਾਂ ਮੈਂ ਦੇਖਿਆ ਵੀ ਉੱਥੇ ਜਿਹੜੀ ਨਾ ਜੰਗ ਜਨਰੇਸ਼ਨ ਨੇ ਆ ਕੇ ਕਮਾਂਡ ਸਾਂਭ ਲਈ ਆ, ਤੇ ਜਾਣੀ ਕਿ ਪੰਜਾਬ ਕੇਸਰੀ ਗਰੁੱਪ ਦਾ ਜਿਹੜੀ ਤੀਜੀ ਜਾਂ ਚੌਥੀ ਪੀੜ੍ਹੀ ਨੇ ਆ ਕੇ ਆਪਦਾ ਜਿਹੜਾ ਕਮਾਂਡ ਸਾਂਭ ਲਈ ਆ। ਤੇ ਬੜੀ ਹੈਰਾਨੀ ਹੋਈ ਵੀ ਚੌਥੀ ਪੀੜ੍ਹੀ ਅਮੈਰੀਕਾ ਦੇ ਵਿੱਚ ਪੱਕੀ ਆ, ਅਮੈਰੀਕਾ ਚ ਸੈਟਲ ਆ, ਪਰ ਉਹ ਉੱਥੋਂ ਆ ਕੇ ਵਾਪਸ ਇਸ ਅਦਾਰੇ ਨੂੰ ਸਾਂਭਣ ਲਈ ਉਹਨਾਂ ਨੇ ਜਿਹੜਾ ਬੀੜਾ ਚੱਕਿਆ। ਤੇ ਮੈਨੂੰ ਨੌਜਵਾਨ ਮੁੰਡਿਆਂ ਨਾਲ ਗੱਲ ਕਰਕੇ ਮਹਿਸੂਸ ਹੋਇਆ ਜਿਵੇਂ ਉਹ ਨਾ ਪਿਛਲੇ ਸਾਰੇ ਦਾਗ ਲਾ ਕੇ ਤੇ ਇੱਕ ਸਾਫ ਸੁਥਰਾ ਅਕਸ਼ ਬਣਾਉਣ ਦੇ ਲਈ ਉਹ ਕੁਛ ਵੀ ਕਰਨ ਨੂੰ ਤਿਆਰ ਆ, ਤੇ ਉਹਨਾਂ ਦੇ ਲਈ ਉਹ ਕੋਈ ਵੀ ਸਮਝੌਤਾ ਨਹੀਂ ਕਰ ਰਹੇ। ਮੈਂ ਲਾਈਵ ਦੇਖਿਆ ਵੀ ਉੱਥੇ ਬਹੁਤ ਵੱਡੇ ਵੱਡੇ ਨਾਂ ਆ ਰਹੇ ਸੀ ਇਸ ਦੌਰਾਨ ਮਿਲਣ ਉਹਨਾਂ ਨੂੰ ਆ ਰਹੇ ਸੀ, ਪਰ ਉਹਨਾਂ ਨੇ ਦੱਸਿਆ ਵੀ ਅਸੀਂ ਕੋਈ ਵੀ ਕਿਸੇ ਵੀ ਏਦਾਂ ਐਂ ਕਰਕੇ ਨਾ ਮਿਲਦੇ ਹਾਂ ਨਾ ਕਿਸੇ ਨੂੰ ਮੋਬਲਾਈਜ਼ ਕਰਦੇ ਹਾਂ ਨਾ ਸਾਨੂੰ ਲੋੜ ਆ, ਅਸੀਂ ਸਿਰਫ ਬਲੈਕ ਐਂਡ ਵਾਈਟ ਪਾਲਿਸੀ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਅਦਾਰੇ ਚ। ਦੇਖੋ ਮੈਂ ਨੀ ਕਹਿੰਦਾ ਵੀ ਉਹਨਾਂ ਚ ਆ ਗਈ ਜਾਂ ਆਜੂਗੀ ਜਾਂ ਆਉਣ ਵਾਲੀ ਆ, ਇਹ ਨੀ ਮੈਨੂੰ ਪਤਾ ਵੀ ਕੀ ਹੋਊਗਾ, ਪਰ ਫਿਲਹਾਲ ਜਿਹੜੀਆਂ ਮੈਂ ਗੱਲਾਂ ਉਸ ਨੌਜਵਾਨ ਪੀੜ੍ਹੀ ਨਾਲ ਬੈਠ ਕੇ ਕਰਕੇ ਆਇਆ ਜਾਂ ਮੈਂ ਉਹਨਾਂ ਨੂੰ ਜਿਹੜੀਆਂ ਇਹ ਗੱਲਾਂ ਦੱਸੀਆਂ 2-4 ਵੀ ਅਸੀਂ ਕੀ ਗੱਲਾਂ ਤੁਹਾਡੇ ਅਖਬਾਰਾਂ ਚ ਦੇਖਦੇ ਹਾਂ ਜਾਂ ਕਿਤੇ ਕਿਤੇ ਤੁਸੀਂ ਗਲਤ ਹੋ ਕੀ ਤੁਸੀਂ ਗਲਤ ਕਰਦੇ, ਮੈਂ ਉਹਨਾਂ ਦੇ ਮੂੰਹ ਤੇ ਕਹਿ ਕੇ ਆਇਆ, ਤਾਂ ਉਹਨਾਂ ਨੂੰ ਉਹਨਾਂ ਨੇ ਬੜੇ ਪਿਆਰ ਨਾਲ ਸੁਣਿਆ ਤੇ ਨਾਲ ਇਹ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਇਹ ਚੀਜ਼ਾਂ ਚ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਦਿਖਾਈ ਦੇਣਗੀਆਂ। ਸੋ ਤਬਦੀਲੀ ਆਉਂਦੀ ਆ ਜੇ ਅਸੀਂ ਪ੍ਰੈਸ਼ਰ ਬਣਾਈਏ ਕਿਸੇ ਵੀ ਚੀਜ਼। ਤਾਂ ਮੈਂ ਇਹੀ ਕਹਾਂਗਾ ਜੀ ਵੀ ਚਾਹੇ ਐਡ ਆਈ ਨੂੰ ਕਈ ਦਿਨ ਹੋ ਗਏ ਆ, ਪਰ ਫੇਰ ਵੀ ਆਪਾਂ ਹਜੇ ਵੀ ਜੇ ਈਮੇਲ ਨਹੀਂ ਕੀਤੀ ਨਾ ਅਜੀਤ ਨੂੰ, ਤਾਂ ਅਜੀਤ ਨੂੰ ਈਮੇਲ ਕਰਕੇ ਪੁੱਛੋ ਵੀ ਕਿਹੜੀ ਪੁਖਤਾ ਗੱਲ ਦੇ ਆਧਾਰ ਤੇ ਤੁਸੀਂ ਫੁੱਲ ਪੇਜ ਦੀ ਐਡ ਲਾਈ ਆ ਜਾਂ ਤੁਸੀਂ 10 ਲੱਖ ਰੁਪਇਆ ਲੈ ਕੇ ਬਸ ਇਹ ਐਡ ਲਾਈ ਆ
ਜੀ। ਸੋ ਅੱਗੇ ਗੁਰਦੀਪ ਸਿੰਘ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਤੁਹਾਡੀ ਲੈਕਚਰ ਵਾਲੀ ਗੱਲ ਬਹੁਤ ਵਧੀਆ ਹੈ। ਕਹਿੰਦੇ ਮੈਂ ਤੇ ਮੇਰਾ ਦੋਸਤ ਮਹੀਨੇ ਦੇ ਵਿੱਚ 12 ਕੈਂਪ ਲਾਉਂਦੇ ਸੀ ਜਿਹਦੇ ਵਿੱਚ 8 ਕੈਂਪ ਸਕੂਲ ਦੇ ਤੇ 4 ਪਿੰਡ ਦੇ ਵਿੱਚ ਲਾਉਂਦੇ ਸੀ ਤੇ ਮੈਂ ਘੱਟੋ ਘੱਟ 200 ਦੇ ਨੇੜੇ ਕੈਂਪ ਲਾਏ ਨੇ ਤੇ ਗਰਾਊਂਡ ਲੈਵਲ ਤੇ ਫੀਲ ਕੀਤਾ ਵੀ ਇਹਨਾਂ ਭੈਣ ਭਰਾਵਾਂ ਤੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਬਹੁਤ ਲੋੜ ਹੈ। ਮੇਰਾ ਫੇਸਬੁੱਕ ਤੇ ਕੋਡ ਨਿਗੋ ਦੇ ਨਾਮ ਤੇ ਪੇਜ ਹੈ ਜਿੱਥੇ ਜਿਸ ਦੇ ਵਿੱਚ ਅਸੀਂ ਕੈਂਪਾਂ ਦੀ ਪਿਕਸ ਐਕਸੈਕਟਰਾ ਸਭ ਦਿੱਤਾ ਸਭ ਡਾਟਾ ਪਾਇਆ ਹੋਇਆ ਹੈ। ਮੇਰੇ ਕੈਂਪ ਚ ਕਹਿੰਦੇ ਫਾਈਨੈਂਸ਼ੀਅਲ ਇਨਕਲੂਜਨ ਦੇ ਬਾਰੇ ਵੀ ਹੁੰਦਾ ਹੈ ਪਰ ਅਸੀਂ ਪੂਰੀ ਤਿਆਰੀ ਕਰਦੇ ਸੀ ਵੀ ਇਧਰੋਂ ਉਧਰੋਂ ਕੀ ਖੋਲਦੇ ਕੇ ਬੱਚਿਆਂ ਨੂੰ ਵੀ ਗਾਈਡ ਕੀਤਾ ਜਾਵੇ ਤੇ ਦੂਸਰਾ ਉਹ ਨਾਲ ਹੀ ਕਹਿੰਦੇ ਕਿ ਆਪਣੇ ਪਿੰਡ ਦੇ ਲੋਕ ਇੱਥੋਂ ਤੱਕ ਅਨਐਜੂਕੇਟ ਨੇ ਕਿ ਉਹ ਭਾਵੇਂ ਬੈਂਕ ਬਾਰੇ ਉਹਨਾਂ ਨੂੰ ਕੁਛ ਨੀ ਪਤਾ। ਕਈ ਵਾਰੀ ਕਹਿੰਦੇ ਜਿਹੜੇ ਮਨੀ ਲੈਂਡਰ ਦੇ ਉਹਨਾਂ ਦੇ ਹੱਥੋਂ ਮਾਰ ਖਾਂਦੇ ਆ ਤੇ ਉਹ ਡਬਲ ਇੰਟਰਸਟ ਰੇਟ ਤੇ ਉਹ ਮਤਲਬ ਕਿ ਉਹਨਾਂ ਤੋਂ ਕਰਜ਼ਾ ਵੀ ਲੈਂਦੇ ਆ। ਸੋ ਉਹ ਕਹਿੰਦੇ ਕਿ ਅਸੀਂ ਏਦਾਂ ਦੇ ਕੈਂਪ ਲਾਉਂਦੇ ਆ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਗਾਈਡ ਕਰ ਸਕੀਏ।
ਬਿਲਕੁਲ ਜੀ, ਬੜਾ ਚੰਗਾ ਲੱਗਿਆ ਜੇ ਗੁਰਦੀਪ ਸਿੰਘ ਇਹੋ ਜਿਹੇ ਉਪਰਾਲੇ ਕਰਦੇ ਰਹੇ ਆ ਜਾਂ ਕਰਦੇ ਆ। ਮੈਂ ਤਾਂ ਕੋਸ਼ਿਸ਼ ਇਹ ਕਹੂੰਗਾ ਵੀ ਇਹ ਚੀਜ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਤੇ ਬੜਾ ਬੜਾ ਇਹਦੇ ਨਤੀਜੇ ਆਉਣ ਦੇ ਪੂਰੇ ਚਾਂਸਿਸ ਆ
ਜੀ। ਸੋ ਖਬਰ ਬਾਰੇ ਇੱਕ ਹਲਕੀ ਜੀ ਖਬਰ ਬਾਰੇ ਗੱਲ ਕਰਦੇ ਆ ਜੀ। ਹੁਣ ਤੁਸੀਂ ਦੇਖ ਲਓ ਹਲਕੀ ਆ ਕਿ ਫਾਰੀ ਆ, ਜਿਹੜੀ ਕਿ ਮਾਈਨਿੰਗ ਦਾ ਮਾਮਲਾ ਵਾ। ਕਹਿੰਦੇ ਕਿ ਨਜਾਇਜ਼ ਰੇਤ ਮਾਈਨਿੰਗ ਮਾਮਲਾ ਨਰਮੀ ਦੇ ਰੋਂ ਵਿੱਚ ਨਹੀਂ ਕੈਪਟਨ, ਤੇ ਕਹਿੰਦੇ ਮਾਫੀਆ ਗੰਢ ਤੁਕਦੀ ਹੋਵੇਗੀ ਵਿਜੀਲੈਂਸ ਜਾਂਚ। ਸੋ ਇਸ ਦੇ ਬਾਰੇ ਕੀ ਕਹੋਗੇ ਜੀ, ਕਿਉਂਕਿ ਇਹ ਜਿਹੜਾ ਮਾਮਲਾ ਵਾ ਇਹ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕਾ ਵਾ।
ਦੇਖੋ ਸੁਰਖੀਆਂ ਚ ਤਾਂ ਆਇਆ ਪਰ ਮੈਂ ਇਸ ਕੱਲ ਦਾ ਜਿਹੜਾ ਕੱਲ ਪਰਸੋਂ ਤੋਂ ਜਿਹੜਾ ਘਟਨਾਕ੍ਰਮ ਚੱਲ ਰਿਹਾ ਮੈਂ ਇਹ ਮਹਿਸੂਸ ਕਰ ਰਿਹਾ ਵੀ ਚਲੋ ਮਾਈਨਿੰਗ ਦਾ ਜਾਂ ਮਸਲਾ ਤਾਂ ਜੋ ਮਰਜ਼ੀ ਆ ਪਰ ਮੈਨੂੰ ਇਹ ਲੱਗਿਆ ਵੀ ਕੈਪਟਨ ਤਾਂ ਐਕਸ਼ਨ ਚ ਦੇਖਿਆ ਲੋਕਾਂ ਨੇ, ਨਹੀਂ ਤਾਂ ਇੱਕੋ ਗੱਲ ਮੈਂ ਪਿਛਲੇ ਚ 40 ਦਿਨ ਇੰਡੀਆ ਟੂਰ ਦੇ ਵਿੱਚ ਲਾਈ ਆ ਤਾਂ ਉਹਦੇ ਚ ਮੈਂ ਇੱਕੋ ਮਹਿਸੂਸ ਗੱਲ ਕੀਤੀ ਆ ਵੀ ਜਿਹੜੇ ਕੈਪਟਨ ਸਾਹਿਬ ਆ ਉਹ ਆਪਦੀ ਮੁੱਖ ਮੰਤਰੀ ਦੀਆਂ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਤੋਂ ਕਿਤੇ ਨਾ ਕਿਤੇ ਭੱਜੇ ਹੋਏ, ਉਹਨਾਂ ਤੋਂ ਲੁਕੇ ਹੋਏ ਮਹਿਸੂਸ ਹੋ ਰਹੇ ਸੀ। ਸਾਰੀ ਸਟੇਟ ਦੇ ਵਿੱਚ ਇੱਕੋ ਗੱਲ ਆ ਰਹੀ ਸੀ ਵੀ ਕੋਈ ਵੀ ਕੰਮ ਨੀ ਹੋ ਰਿਹਾ, ਕੋਈ ਵੀ ਕੰਮ ਨੀ ਹੋ ਰਿਹਾ, ਚੁੱਪ ਕਰਕੇ ਸਰਕਾਰ ਬੈਠੀ ਆ, ਕੋਈ ਡਿਵੈਲਪਮੈਂਟ ਦੀ ਗੱਲ ਨੀ, ਕੋਈ ਜਿਹੜੇ ਦਾਅਵੇ ਵਾਅਦੇ ਕੀਤੇ ਸੀ ਉਹਨਾਂ ਨੂੰ ਸਿਰੇ ਲਾਉਣ ਦੀ ਗੱਲ ਨੀ, ਵੀ ਕੁਛ ਹੋ ਹੀ ਨੀ ਰਿਹਾ। ਜੀਰੋ ਜੀਰੋ ਚ ਕਹਿ ਸਕਦੇ ਸੀ, ਕਾਰ ਸ਼ੂਨਿਆ ਚ ਅਵਸਥਾ ਦੇ ਵਿੱਚ ਪਹੁੰਚੀ ਹੋਈ ਸੀਗੀ। ਸੋ ਜੇ ਹੁਣ ਕੈਪਟਨ ਨੇ ਮੰਨ ਲਓ ਕਿਤੇ ਜਾਂਦੇ ਨੇ ਜਹਾਜ਼ ਨੀਵਾਂ ਕਰਕੇ ਉਹਨੂੰ ਮਾਈਨਿੰਗ ਦੀ ਗੱਲ ਦੇਖ ਗਈ, ਵੈਸੇ ਤਾਂ ਇਹ ਗੱਲਾਂ ਇੱਕ ਇਹ ਵੀ ਇੱਕ ਡਰਾਮਾ ਜੇ ਅਸਲ ਮਾਇਨੇ ਚ ਦੇਖਿਆ ਜਾਵੇ ਤਾਂ ਜਿਹੜੇ ਸੱਜੇ ਖੱਬੇ ਹੱਥ ਗੁਰਜੀਤ ਰਾਣੇ ਵਰਗੇ ਮਾਈਨਿੰਗ ਦੇ ਕਿੰਨੇ ਰੌਲੇ ਪਏ, ਮਾਈਨਿੰਗ ਬਾਰੇ ਕੀ ਨੀ ਹੋਇਆ, ਕਿਉਂ ਮਾਈਨਿੰਗ ਦੇ ਵਿੱਚ ਲੋਕ ਲੀਡਰਾਂ ਦੇ ਇੰਟਰਸਟ ਆ, ਇਹ ਸਾਰੀਆਂ ਗੱਲਾਂ ਕੋਈ ਲੁਕੀਆਂ ਨੀ ਸੀ ਜਾਂ ਇਹਨਾਂ ਬਾਰੇ ਪਤਾ ਨੀ ਸੀ, ਇਹ ਸਭ ਕੁਛ ਪਹਿਲਾਂ ਵੀ ਪਤਾ ਸੀ, ਸਭ ਕੁਛ ਗੱਲਾਂ ਹੋਈਆਂ, ਪਰ ਹੁਣ ਜਿਹੜਾ ਇੱਕ ਐਕਸ਼ਨ ਦੇ ਵਿੱਚ ਹੋਣਾ ਦਿਖਾਇਆ ਗਿਆ, ਚਾਹੇ ਡਰਾਮ ਚਾਹੇ ਸੱਚਾਈ ਹੈ ਅੱਡ ਇੱਕ ਵੱਖਰੀ ਗੱਲ ਆ, ਪਰ ਚਲੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਵੀ ਮਾਈਨਿੰਗ ਦੇ ਬਹਾਨੇ ਚਲੋ ਲੋਕਾਂ ਨੇ ਕੈਪਟਨ ਨੂੰ ਪਬਲਿਕਲੀ ਤਾਂ ਦੇਖਿਆ ਨਾ, ਪਬਲਿਕਲੀ ਤਾਂ ਲੋਕਾਂ ਚ ਕੋਈ ਗੱਲ ਕਰਦਾ ਦੇਖਿਆ ਕੈਪਟਨ ਪਿਛਲੇ ਦਿਨੋਂ ਦੀ ਸਰਕਾਰ ਬਣੀ ਆ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਬਹੁਤ ਘੱਟ ਜਿਹੜੀ ਇਹ ਜੇ ਕੰਮਾਂ ਦੇ ਵਿੱਚ ਜਿਹੜੀਆਂ ਗੱਲਾਂ ਸਨ ਜਾਂ ਕੋਈ ਇਹ ਜੇ ਸ਼ਬਦ ਜਿਹੜੇ ਕੈਪਟਨ ਅਕਸਰ ਕਹਿੰਦਾ ਹੁੰਦਾ ਸੀ ਮੈਂ ਕਰ ਦੂ ਮੈਂ ਬਹੁਤ ਕਰ ਦੂ, ਉਹ ਵਰਤਨੋਂ ਹੀ ਹਟ ਗਏ ਸੀ ਤੇ ਅੱਜ ਉਹਨਾਂ ਨੇ ਫੇਰ ਕਿਹਾ ਵੀ ਹੁਣ ਮੈਂ ਮਾਈਨਿੰਗ ਦੇ ਮਾਮਲੇ ਚ ਸਖ਼ਤ ਸ਼ਬਦਾਵਲੀ ਜਿਹੜੀ ਵਰਤੀ ਹੈ ਇੱਕ ਰਾਜੇ ਵਾਲੀ ਸ਼ਬਦਾਵਲੀ ਜਿਹੜੀ ਉਹ ਵਰਤ ਰਹੇ ਆ। ਸੋ ਦੇਖਦੇ ਆ ਜੀ ਐਕਸ਼ਨ ਕਿੰਨਾ ਹੁੰਦਾ, ਪਰ ਇਹ ਐਕਸ਼ਨ ਮੇਰੇ ਹਿਸਾਬ ਨਾਲ 2-4 ਦਾ ਨਾ ਲੀਡਰਾਂ ਦੀ ਥਾਂ ਤੇ ਆਫਿਸਰਾਂ ਦੇ ਉੱਤੇ ਗਾਜ ਸਿੱਟ ਕੇ ਤੇ ਬੰਦ ਹੋ ਜੂਗਾ, ਕਿਉਂਕਿ ਇਹ ਕਸੂਰ ਆ ਜਿਹੜਾ ਲੀਡਰਾਂ ਦਾ ਛੱਡ ਕੇ ਅਫਸਰਾਂ ਦਾ ਨਿਕਲ ਜੂ, ਪਰ ਇੱਕ ਪਾਸੇ ਜਿਹੜੀ ਧਮਕੀ ਆ ਉਹ ਲੀਡਰਾਂ ਨੂੰ ਕੈਪਟਨ ਨੇ ਦੇ ਦਿੱਤੀ ਆ ਵੀ ਜੇ ਮੈਂ ਜਿਹੜਾ ਨੈਕਸਟ ਬਜ਼ਾਰਤ ਚ ਵਾਧਾ ਕਰਦਾ ਤਾਂ ਉਹਦੇ ਚ ਉਸੇ ਬੰਦੇ ਦਾ ਨਾਂ ਕੰਸਿਡਰ ਕਰਿਆ ਜਾਊਗਾ ਜਿਹੜਾ ਕਿਸੇ ਘੁਟਾਲੇ ਚ ਜਾਂ ਕਿਸੇ ਗੱਲ ਦੇ ਵਿੱਚ ਸ਼ਾਮਿਲ ਨਹੀਂ ਹੈ, ਕਿਉਂਕਿ ਜੇ ਤੁਹਾਡਾ ਨਾਂ ਸ਼ਾਮਿਲ ਹੋ ਗਿਆ ਜਿਹਦੇ ਚ ਵੀ ਭਾਈ ਤੁਸੀਂ ਮਾਈਨਿੰਗ ਦੇ ਨਾਲ ਸੰਬੰਧਿਤ ਹੋ ਜਾਂ ਕਿਸੇ ਹੋਰ ਏਜ ਨਾਲ, ਤਾਂ ਫੇਰ ਤੁਹਾਡੀ ਕੋਈ ਸੁਣਵਾਈ ਨਹੀਂ, ਫੇਰ ਤੁਹਾਨੂੰ ਨਹੀਂ ਅਸੀਂ ਕਿਸੇ ਚੀਜ਼ ਦੇ ਵਿੱਚ ਲੈ ਕੇ ਆਵਾਂਗੇ। ਸੋ ਕੁੱਲ ਮਿਲਾ ਕੇ ਇਹ ਇੱਕ ਜਿਹੜਾ ਹਾਈ ਪਿੱਚ ਦਾ ਜਿਹੜਾ ਇੱਕ ਡਰਾਮਾ ਜਿਹਾ ਬਣਿਆ ਹੋਇਆ ਹਾਲੇ ਤੱਕ, ਤੇ ਪਰ ਦੇਖਦੇ ਆ 2-4 ਦਿਨਾਂ ਦੇ ਵਿੱਚ ਵੀ ਕਾਜ ਕਿਹਦੇ ਤੇ ਡਿੱਗਦੀ ਆ
ਜੀ। ਸੋ ਅੱਗੇ ਜੀ TDP ਦੇ ਦੋ ਮੰਤਰੀਆਂ ਵੱਲੋਂ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਤੇ ਸਿਆਸੀ ਹਲਚਲ ਦੇ ਵਿੱਚ ਏਦਾਂ ਹੀ ਆ ਕਿ ਸਰਕਾਰ ਤੋਂ ਬਾਹਰ ਹੋਣ ਪਿੱਛੋਂ ਵੀ DNA ਚ ਰਹੇਗੀ TDP ਤੇ ਵਿਸ਼ੇਸ਼ ਦਰਜੇ ਨੂੰ ਲੈ ਕੇ ਦੋਨਾਂ ਪਾਰਟੀਆਂ ਦੇ ਵਿੱਚ ਜਿਹੜੀ ਖਿੱਚੋ ਤਾਣ ਹੋ ਰਹੀ ਆ ਉਸ ਬਾਰੇ ਤੁਸੀਂ ਕੀ ਕਹੋਗੇ?
ਦੇਖੋ TDP ਜਿਹੜੀ ਚੰਦਰ ਬਾਬੂ ਨਾਇਡੂ ਦੀ ਪਾਰਟੀ ਹੈ ਜੀ ਤੇ ਆਂਧਰਾ ਪ੍ਰਦੇਸ਼ ਚ ਜਿਹੜਾ ਉਹਨਾਂ ਨੇ ਬੇਸ ਬਣਾਇਆ ਵੀ ਸਾਡੀ ਜਿਹੜੀ ਜਿਹੜਾ ਰਾਜ ਆ ਆਂਧਰਾ ਪ੍ਰਦੇਸ਼ ਉਹਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇ। ਹੁਣ ਵਿਸ਼ੇਸ਼ ਰਾਜ ਦਾ ਦਰਜਾ ਪਹਿਲਾਂ ਵੀ ਇੱਕ ਦੋ ਸਟੇਟਾਂ ਨੂੰ ਮਿਲ ਚੁੱਕਿਆ ਤੇ ਦੇਣ ਦੀ ਕੋਸ਼ਿਸ਼ ਵੀ ਹਰੇਕ ਸਟੇਟ ਦਾ ਹੁੰਦੀ ਹੈ ਕੋਸ਼ਿਸ਼ ਵੀ ਸਾਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਓ। ਜਦੋਂ ਵਿਸ਼ੇਸ਼ ਰਾਜ ਦਾ ਦਰਜਾ ਮੰਗਿਆ ਜਾਂਦਾ ਜਾਂ ਦਿੱਤਾ ਜਾਂਦਾ ਤਾਂ ਉਹਦੇ ਲਈ ਕੁਝ ਇੱਕ ਐਕਸਟਰਾ ਚੀਜ਼ਾਂ ਮਿਲਣ ਲੱਗ ਜਾਂਦੀਆਂ ਤੇ ਜਿਹੜੀ ਐਕਸਟਰਾ ਚੀਜ਼ਾਂ ਮਿਲਣ ਲੱਗ ਗਿਆ ਤਾਂ ਉਹ ਯੂਨੀਫਾਰਮ ਖਤਮ ਹੋ ਜਾਂਦੀ ਆ, ਜਿਹੜੀ ਇੱਕ ਮੁਲਕ ਦੀ ਯੂਨੀਫਾਰਮ ਹੁੰਦੀ ਆ ਜਾਂ ਸਾਰਿਆਂ ਲਈ ਬਰਾਬਰਤਾ ਦਾ ਜਿਹੜਾ ਇੱਕ ਗੱਲ ਹੁੰਦੀ ਆ। ਸੋ ਸਰਕਾਰ ਨੇ ਜਿਹੜੀ ਨੈਸ਼ਨਲ ਜਿਹੜੀ ਫੈਡਰਲ ਸਰਕਾਰ ਨੇ ਇਸ ਚੀਜ਼ ਤੋਂ ਮਨਾ ਕਰਤਾ ਵੀ ਅਸੀਂ ਵਧੇ ਸਪੈਸ਼ਲ ਰਾਜ ਦਾ ਦਰਜਾ ਨਹੀਂ ਦੇ ਸਕਦੇ, ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦੇ ਸਕਦੇ। ਤਾਂ ਉਹਦੇ ਕਾਰਨ ਜਿਹੜੀ TDP ਨੇ ਆਪਦਾ ਰੋਸ ਦਿਖਾਉਂਦੇ ਹੋਏ ਜਿਹੜੇ ਉਹਨਾਂ ਦੇ ਦੋ ਮੰਤਰੀ ਸੀ, ਹਾਲਾਂਕਿ ਉਹਨਾਂ ਕੋਲ ਦੋਨੇ ਮਹਿਕਮੇ ਕਾਫੀ ਚੰਗੇ ਮਹਿਕਮੇ ਸਨ, ਇੱਕ ਹਵਾਬਾਜੀ ਦਾ ਸੀ ਤੇ ਇੱਕ ਜਿਹੜੀ ਆਧੁਨਿਕਤਾ ਦਾ ਸੀ, ਇਲੈਕਟ੍ਰੋਨਿਕਸ ਦਾ ਜਿਹੜਾ ਕੰਪਿਊਟਰ ਦਾ, ਦੋਨੇ ਡਿਪਾਰਟਮੈਂਟ ਉਹਨਾਂ ਨੇ ਤਿਆਗ ਤੇ ਕੱਲ ਤੇ ਉਹਨਾਂ ਨੇ ਅਸਤੀਫਾ ਦਿੱਤਾ। ਪਰ ਇਹਦੇ ਨਾਲ ਜੇ ਕਹੀਏ ਭਾਵੇਂ TDP ਦੇ ਜਿਹੜੇ ਕਾਫੀ ਹੈਗੀਆਂ 16 MP ਆ, TDC ਦੇ 6 ਰਾਜ ਸਭਾ ਮੈਂਬਰ ਆ ਤੇ 176 ਸੀਟਾਂ ਜਿਹੜੀਆਂ ਬਦਾਜੇ ਚੋਂ 103 ਸੀਟਾਂ ਉਹਨਾਂ ਦੀ ਆਂਧਰਾ ਚ ਆ, ਪਰ ਇਹਦੇ ਨਾਲ ਮੈਨੂੰ ਨੀ ਲੱਗਦਾ ਸਰਕਾਰ ਡਿੱਗੂਗੀ ਜਾਂ ਸਰਕਾਰ ਤੇ ਕੋਈ ਅਸਰ ਪਊਗਾ, ਕਿਉਂਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਅਸੀਂ ਸਰਕਾਰ ਤੋਂ ਬਾਹਰ ਨੀ ਹੁੰਦੇ, ਸਰਕਾਰ ਨੂੰ ਅਸੀਂ ਹਮਾਇਤ ਜਾਰੀ ਰੱਖਾਂਗੇ ਪਰ ਅਸੀਂ ਸਰਕਾਰ ਦੀ ਭਾਈਵਾਲ ਨੀ ਬਣਦੇ। ਸੋ ਮੈਨੂੰ ਇਹ ਲੱਗਦਾ ਵੀ 2019 ਦੇ ਇਲੈਕਸ਼ਨਾਂ ਲਈ ਇਹ ਬਣਾਈ ਗਈ ਭੂਮਿਕਾ, ਕਿਉਂਕਿ TDP ਨੂੰ ਪਤਾ ਵੀ ਜੇ 2019 ਦੇ ਇਲੈਕਸ਼ਨ ਉਹਨਾਂ ਨੇ ਜਿੱਤਣੇ ਆ ਆਂਧਰਾ ਪ੍ਰਦੇਸ਼ ਚ, ਜੇ ਬਹੁਮਤ ਕਾਇਮ ਰੱਖਣਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਆਪਦੀ ਹੋਂਦ ਦਰਸਾਉਣੀ ਪੈਣੀ ਆ, ਨਹੀਂ ਤਾਂ 75% ਮੁਲਕ ਤੇ ਭਾਜਪਾ ਕਾਬਜ ਹੋ ਚੁੱਕੀ ਹੈ ਤੂੰ ਪਹਿਲਾਂ ਤੇ 75% ਤੋਂ ਬਾਅਦ ਹੁਣ ਜਿਹੜੇ ਕਰਨਾਟਕਾ ਦੇ ਉੱਤੇ ਉਹਨਾਂ ਨੇ ਅੱਖ ਰੱਖੀ ਹੋਈ ਹੈ, ਜੇ ਕਰਨਾਟਕਾ ਦੇ ਉੱਤੇ ਕੋਈ ਤੇ ਵੀ BJP ਸਰਕਾਰ ਆ ਜਾਂਦੀ ਹੈ ਕਰਨਾਟਕਾ ਚ ਵੀ, ਤਾਂ ਆਂਧਰਾ ਦਾ ਵੀ ਜਿਹੜਾ ਸਫਾਇਆ ਹੋਣਾ ਲਾਜ਼ਮੀ ਆ। ਸੋ ਇਹ ਲੰਮੀ ਦੂਰ ਦੇਸ਼ੀ ਨੂੰ ਦੇਖ ਕੇ, ਸੋਚ ਨੂੰ ਦੇਖ ਕੇ ਜਿਹੜੀ TDP ਆ ਉਹ ਆਪਣਾ ਬਿਗਲ ਜਾਂ ਆਪਣਾ ਰਾਸਤਾ ਅਲੱਗ ਦਿਖਾਉਣ ਦੀ ਕੋਸ਼ਿਸ਼ ਆ ਵੋਟਰਾਂ ਨੂੰ, ਉਹ ਕਹਿ ਰਹੀ ਹੈ ਵੀ ਅਸੀਂ ਕਿਤੇ ਵੀ ਧੱਕਾ ਜਾਂ ਕਿਤੇ ਵੀ ਕੋਈ ਜੇ ਅਣਹੋਣੀ ਜਾਂ ਅਣਸੁਣੀ ਗੱਲ ਹੁੰਦੀ ਆ ਤਾਂ ਸਾਡਾ ਸਰਕਾਰ ਨਾਲ ਕੋਈ ਸਾਥ ਨਹੀਂ, ਤਾਂ ਕਿ ਜਿਹੜਾ ਲੋਕਲ ਨਾਗਰਿਕ ਆ ਉਹ 2019 ਦੀਆਂ ਵੋਟਾਂ ਆਂਧਰਾ ਚ ਵੀ ਸੇਮ ਟਾਈਮ ਹੋਣ ਜਾ ਰਹੀਆਂ, ਜਦੋਂ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਉਦੋਂ ਆਂਧਰਾ ਸਟੇਟ ਦੀਆਂ ਵੋਟਾਂ ਵੀ ਆ। ਸੋ ਉਹਦੇ ਮੱਦੇ ਨਜ਼ਰ ਅਸਤੀਫੇ ਆ, ਹੋਰ ਕੁਛ ਨੀ ਹੈ
ਜੀ। ਸੋ ਬ੍ਰਾਦਰ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਪਰ ਮੈਂ ਇੱਕ ਹੋਰ ਗੱਲ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ, ਕਿਉਂਕਿ ਤੁਸੀਂ ਵੀ ਇੰਡੀਆ ਤੋਂ ਵਾਪਸ ਹੁਣੇ ਹੁਣੇ ਆਏ ਹੋ, ਕਿਉਂਕਿ ਪਹਿਲਾਂ ਪਿੱਛੇ ਜੇ ਬੜਾ ਰੌਲਾ ਪਿਆ ਹੋਇਆ ਸੀ ਕਿ ਇੰਡੀਆ ਦੇ ਵਿੱਚ ਨਸ਼ੇ ਦਾ ਹੜ੍ਹ ਵਗਦਾ, ਬਹੁਤ ਜ਼ਿਆਦਾ ਨਸ਼ਾ ਵਾ, ਸੋ ਤੁਹਾਨੂੰ ਕੀ ਦੇਖਣ ਨੂੰ ਮਿਲਿਆ ਜੀ ਉੱਥੇ, ਵੀ ਕੀ ਵਾਕਈ ਇਹ ਜਿਹੜੀਆਂ ਗੱਲਾਂ ਸਹੀ ਸੀ ਜਾਂ ਵਾਕਈ ਸਾਡੀ ਜਿਹੜੀ ਨੌਜਵਾਨੀ ਆ ਉਹ ਨਸ਼ੇ ਵਾਲੀ ਸਾਈਡ ਨੂੰ ਗਰਕ ਰਹੀ ਆ, ਤੁਹਾਡਾ ਕੀ ਕਹਿਣਾ ਇਸ ਬਾਰੇ?
ਦੇਖੋ ਕਹੀ ਕੁਹਾੜੀ ਤਾਂ ਉੱਥੇ ਦੀ ਉੱਥੇ ਆ, ਪਰ ਇਹ ਕੀ ਹੁੰਦਾ ਨਾ ਮੁੱਦੇ ਸਮੇਂ ਸਮੇਂ ਮੁਤਾਬਕ ਚੱਕੇ ਜਾਂਦੇ ਆ, ਸਮੇਂ ਸਮੇਂ ਮੁਤਾਬਕ ਉਛਾਲੇ ਜਾਂਦੇ ਆ। ਸੋ ਹੁਣ ਸਮਾਂ ਜਿਹੜਾ ਉਹ ਇਲੈਕਸ਼ਨ ਉਲੂਕਸ਼ਨ ਨੇੜੇ ਹੈ ਨੀ, ਕੋਈ ਕਿਸੇ ਕਿਸਮ ਦਾ ਕੋਈ ਇਹ ਜੀ ਗੱਲ ਨੀ ਕਿਸੇ ਨੂੰ ਛੋਟਾ ਵੱਡਾ ਦਿਖਾਉਣ ਦਾ, ਇਸ ਕਰਕੇ ਹੁਣ ਜਿਹੜਾ ਉਹ ਰੁਕਿਆ ਹੋਇਆ ਇਸ ਚੀਜ਼ ਦੇ ਤੇ, ਨਸ਼ਿਆਂ ਦੀ ਕੋਈ ਬਾਹਲੀ ਵੱਡੀ ਗੱਲ ਨੀ ਹੁੰਦੀ, ਉਹ ਛੋਟੀਆਂ ਮੋਟੀਆਂ ਨਿੱਕੀਆਂ ਇੱਕਾ ਦੁੱਕਾ ਗੱਲਾਂ ਹੁੰਦੀਆਂ, ਅਖਬਾਰ ਜਾਂ ਰੇਡੀਓ ਜਾਂ ਚੈਨਲ ਕੋਈ ਪ੍ਰੋਪੋਗੰਡਾ ਨਹੀਂ ਕਰ ਰਹੇ, ਇਸ ਲਈ ਮਹਿਸੂਸ ਹੋ ਰਿਹਾ ਵੀ ਹੁਣ ਤਾਂ ਕਿਵੇਂ ਨਾ ਕਿਵੇਂ ਨਸ਼ਿਆਂ ਤੇ ਕੰਟਰੋਲ ਹੋ ਗਿਆ ਲੱਗਦਾ। ਪਰ ਮੈਂ ਬਹੁਤ ਸਾਰੇ ਪਿੰਡਾਂ ਚ ਗੱਲ ਕੀਤੀ ਆ, ਮੈਂ ਬਹੁਤ ਸਾਰੇ ਸ਼ਹਿਰਾਂ ਚ ਗੱਲ ਕੀਤੀ ਆ, ਤਾਂ ਹਰ ਥਾਂ ਦੇ ਉੱਤੇ ਇੱਕੋ ਗੱਲ ਨਿਕਲ ਕੇ ਆਉਂਦੀ ਆ ਵੀ ਭਾਈ ਉਵੇਂ ਹੀ ਚੱਲੀ ਜਾਂਦਾ ਸਾਰਾ ਕੁਛ, ਕੋਈ ਬਾਹਲਾ ਫਰਕ ਨਹੀਂ ਪਿਆ। ਸੋ ਅਸਲ ਜ਼ਮੀਨੀ ਪੱਧਰ ਦੇ ਉੱਤੇ ਨਹੀਂ ਜ਼ਿਆਦਾ ਫਰਕ ਪਿਆ ਕੋਈ, ਪਰ ਜੇ ਫਰਕ ਪਿਆ ਤਾਂ ਸਿਰਫ ਪ੍ਰੋਪੋਗੰਡੇ ਚ ਪਿਆ। ਪ੍ਰੋਪੋਗੰਡਾ ਵਾ ਉਦੋਂ ਸ਼ੁਰੂ ਹੋ ਜੂਗਾ ਫੇਰ ਜਦੋਂ ਕੋਈ ਮਸਲਾ ਜਾਂ ਇਲੈਕਸ਼ਨ ਆ ਗਏ ਜਾਂ ਕਿਸੇ ਨੂੰ ਮੂਰਖ ਬਣਾਉਣ ਦਾ ਮਸਲਾ ਆ ਗਿਆ, ਉਦੋਂ ਕੋਈ ਨਾ ਕੋਈ ਪਾਰਟੀ ਇਸ ਨੂੰ ਪ੍ਰੋਪੋਗੰਡੇ ਦੇ ਤੌਰ ਤੇ ਲੈ ਲੂਗੀ। ਪਰ ਫਿਲਹਾਲ ਜਿਹੜੀ ਪ੍ਰੋਪੋਗੰਡੇ ਦੀ ਜਿਹੜੀ ਗੱਲ ਕਰੀਏ ਤਾਂ ਉਹ ਸਿਰਫ ਤੇ ਸਿਰਫ ਇੱਕ ਕਹਿ ਸਕਦੇ ਹਾਂ ਵੀ ਇਹ ਸਾਬਤ ਕਰਨ ਲਈ ਚੁੱਪ ਕੀਤਾ ਜਾ ਰਿਹਾ ਵੀ ਭਾਈ ਕੋਈ ਨਸ਼ਾ ਹੈ ਨੀ, ਨਸ਼ੇ ਤੇ ਕੰਟਰੋਲ ਹੋ ਗਿਆ, ਪਰ ਕਿਤੇ ਸੱਚਾਈ ਇਸ ਦੇ ਵਿੱਚ ਕਿਤੇ ਦਿਖਾਈ ਨਹੀਂ ਦਿੰਦੀ
ਜੀ। ਸੋ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਜਿਹੜੀਆਂ ਕਿ ਸਾਡੇ ਸਿੱਖ ਗੇਮ ਤੋਂ ਹੋ ਰਹੀਆਂ ਨੇ ਸਿਡਨੀ ਦੇ ਵਿੱਚ, ਉਸ ਦੇ ਲਈ ਕੋਈ ਅਪਡੇਟ ਕਰਨਾ ਚਾਹੋ?
ਬਿਲਕੁਲ ਜੀ, ਬੜੇ ਜ਼ੋਰਾਂ ਸ਼ੋਰਾਂ ਤੇ ਤਿਆਰੀ ਚੱਲ ਰਹੀ ਆ ਤੇ ਕੀਰਤਨ ਦਰਬਾਰ ਆ ਜਿਹੜੇ ਉਹ ਪਰਥ ਐਡਲੇਟ ਤੋਂ ਹੁੰਦੇ ਹੋਏ ਅੱਜ ਵਿਕਟੋਰੀਆ ਚ ਪਹੁੰਚ ਚੁੱਕਿਆ ਜੀ ਮਲਡੂਰੇ, ਤੇ ਮਲਡੂਰੇ ਤੋਂ ਬਾਅਦ ਇਹ ਜਿਹੜਾ ਕੀਰਤਨ ਦਰਬਾਰ ਮੈਲਬਨ ਦੇ ਵਿੱਚ ਹੋਣੇ ਆ, ਇੱਦਾਂ ਹੀ ਸ਼ੈਪਟਨ, ਗ੍ਰਿਫਟ ਤੇ ਫਿਰ ਕੈਨਬਰਾ, ਫਿਰ ਉਸ ਤੋਂ ਬਾਅਦ ਇਹਨਾਂ ਨੇ ਜਾਣਾ ਬਲਗੂਲਗਾ, ਕੇਨਸ ਤੇ ਬ੍ਰਿਸਬਨ ਹੁੰਦੇ ਹੋਏ ਫਿਰ ਜਿਹੜਾ ਇੱਦਾਂ ਵਾਪਸ ਸਿਡਨੀ 31 ਤਰੀਕ ਨੂੰ ਆ ਜਾਣੇ ਆ, 30-31 ਨੂੰ ਸਿਡਨੀ ਦੇ ਵਿੱਚ ਆ ਦਵਾਨ। ਸੋ ਉਮੀਦ ਆ ਸਾਰੇ ਜਿਹੜੇ ਸਰੋਤੇ ਸਾਡੇ ਸੁਣਦੇ ਆ ਤੇ ਉਹ ਜ਼ਰੂਰ ਆਪੋ ਆਪਦੇ ਢੰਗ ਨਾਲ ਜੁੜਨਗੇ ਤੇ ਬਣਦਾ ਸਹਿਯੋਗ ਵੀ ਦੇਣਗੇ ਤਾਂ ਕਿ ਇਹ ਜਿਹੜਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ, ਇਸ ਪ੍ਰੋਜੈਕਟ ਨੂੰ ਪ੍ਰੋਪਰ ਢੰਗ ਨਾਲ ਜਿਹੜਾ ਚਲਾਇਆ ਜਾ ਸਕੇ। ਸੋ ਇੱਕ ਤਾਂ ਇਹ ਆ, ਦੂਜਾ ਸਿੱਖ ਖੇਡਾਂ ਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਨੇ ਅਜੇ ਟਿਕਟਾਂ ਨੀ ਲਈਆਂ ਹੋਣੀਆਂ, ਬਹੁਤ ਸਾਰੇ ਲੋਕਾਂ ਨੇ ਅਜੇ ਅਕੋਮੋਡੇਸ਼ਨ ਨੀ ਬੁੱਕ ਕਰਾਈ ਹੋਣੀ, ਸੋ ਉਹਨਾਂ ਨੂੰ ਵੀ ਬੇਨਤੀ ਹੈ ਜੀ ਵੀ ਉਹ ਜ਼ਰੂਰ ਕਰਵਾ ਲੈਣ ਤੇ ਉਹ ਜ਼ਰੂਰ ਜਿਹੜੀ ਆਪਦੀ ਆਪਦੀ ਜਿਹੜੀ ਰਾਖਵੇਂ ਕਰ ਲੈਣ, ਤਾਂ ਕਿ ਜਿਹੜੀਆਂ ਐਤਕੀ ਦੀਆਂ ਖੇਡਾਂ ਕੱਟੀ ਗਈਆਂ ਤੇ ਖਾਸ ਹੋਣ ਜਾ ਰਹੀਆਂ, ਕਾਫੀ ਕੁਛ ਉੱਥੇ ਨਵਾਂ ਵੀ ਹੋਏਗਾ ਤੇ ਉਮੀਦ ਆ ਸਾਨੂੰ ਵੀ ਜਿਹੜਾ ਇੱਕ ਹੋਰ ਮੀਲ ਪੱਥਰ ਬਣਨਗੀਆਂ ਕੱਟੀਆਂ ਖੇਡਾਂ। ਸੋ ਜੇ ਇਹੋ ਜਿਹੇ ਇਤਿਹਾਸਿਕ ਪਲ ਦੇ ਤੁਸੀਂ ਵੀ ਭਾਈਵਾਲ ਬਣਨੇ ਚਾਹੁੰਦੇ ਹੋ ਤਾਂ ਜ਼ਰੂਰ ਹੁਣੇ ਤੋਂ ਸ਼ੇਅਰ ਆਓ ਜੀ, ਕੋਸ਼ਿਸ਼ ਸ਼ੁਰੂ ਕਰੋ
ਜੀ। ਬਹੁਤ ਬਹੁਤ ਸ਼ੁਕਰੀਆ ਬ੍ਰਦਰ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ ਤੁਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਤੇ ਬਹੁਤ ਵਧੀਆ ਗੱਲਾਂ ਕੀਤੀਆਂ ਤੁਹਾਡੇ ਨਾਲ, ਬੜਾ ਵਧੀਆ ਲੱਗਾ। ਤੇ ਇਸ ਤੋਂ ਇਲਾਵਾ ਕੁਛ ਹੋਰ ਤੁਸੀਂ ਕਹਿਣਾ ਚਾਹੋ, ਕਿਉਂਕਿ ਸਾਡੀ ਗੱਲਬਾਤ ਵੀ ਚੱਲ ਰਹੀ ਆ ਕਿ ਜਿਹੜਾ ਆਸਟ੍ਰੇਲੀਆ ਦੀ ਧਰਤੀ ਆ ਉਹਦੇ ਤੇ ਵੀ ਮੇਲੇ ਤੇ ਤਿਉਹਾਰ ਕਾਫੀ ਜ਼ਿਆਦਾ ਮਨਾਏ ਜਾ ਰਹੇ ਆ, ਤਕਰੀਬਨ ਹੁਣ ਸ਼ੁਰੂਆਤ ਹੋ ਚੁੱਕੀ ਆ ਤੇ ਹਰੇਕ ਹਫ਼ਤੇ ਕੋਈ ਨਾ ਕੋਈ ਮੇਲਾ, ਕੋਈ ਨਾ ਕੋਈ ਸਿੰਗਰ, ਕੋਈ ਨਾ ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਪ੍ਰੋਗਰਾਮ ਹੋ ਰਹੇ ਆ, ਸੋ ਤੁਸੀਂ ਉਸਦੇ ਬਾਰੇ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਚਲੋ ਮੇਲੇ ਉੱਥੇ ਲੱਗਦੇ ਹੁੰਦੇ ਆ ਜਿੱਥੇ ਖੁਸ਼ੀ ਹੋਵੇ, ਖੁਸ਼ੀਆਂ ਖੇੜਿਆਂ ਦੀ ਨਿਸ਼ਾਨੀ ਆ ਮੇਲੇ ਤੇ ਇੱਕ ਚੰਗੇ ਜੀਵਨ ਦੀ ਨਿਸ਼ਾਨੀ ਆ ਮੇਲੇ, ਜਿੱਥੇ ਜਿੱਥੇ ਚੰਗਾ ਜੀਵਨ ਆ, ਸੁਖਾਲੇ ਆ ਲੋਕ, ਉੱਥੇ ਮੇਲੇ ਮਸੱਬੇ ਲੱਗਦੇ ਆ, ਕੋਈ ਬੁਰੀ ਗੱਲ ਨੀ ਹੈ। ਪਰ ਮੇਲੇ ਮਸੱਬਿਆਂ ਦੇ ਜਿਹੜੇ ਕੁਛ ਨਾ ਕੁਛ ਮਕਸਦ ਹੋਣੇ ਚਾਹੀਦੇ ਆ, ਮੇਲੇ ਮਸੱਬਿਆਂ ਦੇ ਕੁਛ ਨਾ ਕੁਛ ਜਿਹੜੇ ਆਪਦੇ ਦਾਇਰੇ ਹੋਣੇ ਚਾਹੀਦੇ ਆ, ਸੋ ਇਹਨਾਂ ਚੀਜ਼ਾਂ ਲਈ ਮੈਂ ਜ਼ਰੂਰ ਸਾਰਿਆਂ ਨੂੰ ਸਰੋਤਿਆਂ ਨੂੰ ਬੇਨਤੀ ਕਰੂੰਗਾ ਵੀ ਦੇਖੋ ਕੋਈ ਵੀ ਮੇਲਾ ਮਸੱਬਾ ਜੇ ਤਾਂ ਲੱਗਦਾ ਕਿਸੇ ਦੇ ਪਰਸਨਲ ਇੰਟਰਸਟ ਲਈ ਤੇ ਪਰਸਨਲ ਆਪਦੀ ਕੋਈ ਚੀਜ਼ ਉਹਨੂੰ ਕਹਿ ਸਕਦੇ ਹਾਂ ਪ੍ਰਮੋਟ ਕਰਨ ਲਈ, ਤਾਂ ਉਹਦਾ ਕੋਈ ਬਾਹਲਾ ਲਾਹਾ ਨਹੀਂ ਹੈ। ਜੇ ਮੇਲਾ ਮਸੱਬਾ ਲੱਗਦਾ ਕਿਸੇ ਤਿਥ ਤਿਉਹਾਰ ਦੇ ਉੱਤੇ ਕੋਈ ਖਾਸ ਚੀਜ਼ ਨੂੰ ਪ੍ਰਮੋਟ ਕਰਨ ਲਈ, ਕੋਈ ਖਾਸ ਚੀਜ਼ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਲਈ, ਤਾਂ ਜ਼ਰੂਰ ਉਹਨਾਂ ਚੀਜ਼ਾਂ ਦਾ ਸਾਥ ਦੇਣਾ ਚਾਹੀਦਾ। ਤੇ ਪਰ ਜ਼ਿਆਦਾਤਰ ਮੈਂ ਦੇਖਿਆ ਜੀ ਮੇਲੇ ਮਸੱਬੇ ਆ ਜਿਹੜੇ ਉਹ ਇੱਕ ਆਪਣੇ ਪਰਸਨਲ ਲੈਵਲ ਦੇ ਉੱਤੇ ਜੇ ਹੋ ਕੇ ਰਹਿ ਗਏ ਆ, ਤੇ ਇੱਥੋਂ ਲੋਕਾਂ ਨੂੰ ਔਖਾ ਵੀ ਬਹੁਤ ਹੋਇਆ ਪਿਆ ਹੁਣ ਹਰ ਥਾਂ ਤੇ ਪਹੁੰਚਣਾ, ਕਿਉਂਕਿ ਦੋ ਤਾਂ ਜਿਹੜੀਆਂ ਵੱਡੇ ਮੇਲੇ ਸਿੱਖ ਖੇਡਾਂ ਤੇ ਗ੍ਰਿਫਟ ਖੇਡਾਂ, ਇਹ ਦੋ ਤਾਂ ਹਨ ਉਹਨਾਂ ਤੇ ਜਾਣਾ ਚਾਹੁੰਦਾ ਸਾਲ ਦੇ ਵਿੱਚ, ਜੂਨ ਦੇ ਵਿੱਚ ਤੇ ਮਾਰਚ ਦੇ ਵਿੱਚ ਜਿਹੜੀਆਂ ਖੇਡਾਂ ਹੁੰਦੀਆਂ, ਤੇ ਪਰ ਉਸ ਤੋਂ ਬਾਅਦ ਜਿਹੜੇ ਲੋਕਲ ਤਾਂ ਬੰਦਾ ਭੁਗਤ ਲੈਂਦਾ ਵੀ ਲੋਕਲ ਮੰਨ ਲਓ ਹਰ ਸਿਟੀ ਦਾ ਆਪਦਾ ਇੱਕ ਅੱਧਾ ਮੇਲਾ ਸਾਲ ਚ ਹੁੰਦਾ ਤਾਂ ਕੋਈ ਔਖਾ ਨੀ, ਪਰ ਜੇ ਕਹੀਏ ਦੂਰ ਦੁਰਾਡਿਆਂ ਤੋਂ ਹਰ ਥਾਂ ਤੇ ਪਹੁੰਚਣਾ ਤਾਂ ਇਸ ਮੁਲਕ ਦੇ ਵਿੱਚ ਕਾਫੀ ਔਖਾ ਜੀ। ਪਰ ਚਲੋ ਅਸੀਂ ਤਾਂ ਇਹੀ ਕਹਾਂਗੇ ਜੀ ਵੀ ਇਹ ਮੇਲੇ ਮਸੱਬੇ ਲੱਗਦੇ ਰਹਿਣ ਤੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਖੇੜੇ ਵਸਦੇ ਰਹਿਣ, ਇਹ ਵਧੀਆ ਹੀ ਆ ਜੀ, ਇਹਦੇ ਚ ਕੋਈ ਬੁਰਾ ਨੀ ਹੈ
ਜੀ। ਸੋ ਬ੍ਰਾਜ ਸਾਹਿਬ, ਜਾਂਦੇ ਜਾਂਦੇ ਇੱਕ ਹੋਰ ਪਾਲ ਆਇਆ ਜੀ, ਜੇ ਕੱਲ ਟੂ ਡੇ ਕੇ ਹਾਂਗਕਾਂਗ ਵਾਲਿਆਂ ਦਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਇੱਕ ਮਨਪ੍ਰੀਤ ਬਾਦਲ ਤੇ ਕੈਪਟਨ ਦੇ ਵਿਚਕਾਰ ਕੁਝ ਮਤਭੇਦ ਸੁਣਨ ਨੂੰ ਮਿਲ ਰਿਹਾ ਹੈ, ਉਹ ਕਿਹੜੀਆਂ ਗੱਲਾਂ ਹਨ ਜੋ ਇਹਨਾਂ ਵਿਚਕਾਰ ਮੁੱਦਾ ਬਣੀਆਂ ਹੋਈਆਂ ਹਨ, ਤੇ ਨਾਲ ਹੀ ਕਹਿੰਦੇ ਕਿ ਤ੍ਰਿਪੁਰਾ ਚ ਮਾਣਿਕ ਸਰਕਾਰ ਦੀ ਹਾਰ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ?
ਦੇਖੋ ਨੰਬਰ ਇੱਕ ਤਾਂ ਜਿਹੜਾ ਮਨਪ੍ਰੀਤ ਬਾਦਲ ਤੇ ਜਿਹੜੀ ਕੈਪਟਨ ਦੇ ਜਿਹੜਾ ਮਤਭੇਦ ਆ ਉਹ ਹੋਣੇ ਲਾਜ਼ਮੀ ਸੀ, ਤੇ ਇਕੱਲੇ ਦੋਨਾਂ ਦੇ ਨਹੀਂ ਨਾਲ ਨਵਜੋਤ ਸਿੱਧੂ ਨੂੰ ਵੀ ਸਾਨੂੰ ਲੈਣਾ ਪੈਣਾ, ਕਿਉਂਕਿ ਜਦੋਂ ਭਾਂਡਾ ਖਾਲੀ ਹੋਵੇ ਤੇ ਉਦੋਂ ਫਿਰ ਆਪਸ ਵਿੱਚ ਇਹ ਚੀਜ਼ਾਂ ਖੜਕਦੀਆਂ ਹੀ ਹੁੰਦੀਆਂ, ਹੁਣ ਉੱਥੇ ਪੈਸਾ ਟਕਾ ਹੈ ਨੀ, ਕੋਈ ਵੀ ਚੀਜ਼ ਉਹਨੂੰ ਸੀਰੀਅਸਲੀ ਲੈ ਨੀ ਰਹੇ, ਤੇ ਜਿਹਦੀ ਜ਼ਿੰਮੇਵਾਰੀ ਆ ਹੁਣ ਮਨਪ੍ਰੀਤ ਦੇ ਮਾਮਲੇ ਤੇ ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਆ ਤੇ ਉਹਨੂੰ ਜਵਾਬਦੇਹ ਹੋਣਾ ਪੈ ਰਿਹਾ, ਕਿਉਂਕਿ ਥੰਤ ਪੁਤਲੇ ਮਨਪ੍ਰੀਤ ਦੇ ਸਾਡੇ ਜਾ ਰਹੇ ਆ, ਖਾਸ ਕਰਕੇ ਜੇ ਬਠਿੰਡੇ ਦੀ ਗੱਲ ਕਰੀਏ, ਤਾਂ ਇਹਦੀਆਂ ਚੀਜ਼ਾਂ ਕਾਰਨ ਜਿਹੜੀ ਇਹ ਮਤਭੇਦ ਤਾਂ ਹੈਗੀ ਆ। ਪਰ ਕੈਪਟਨ ਦੀ ਜਿਹੜੀ ਪਾਲਿਸੀ ਆ ਲੋਕਾਂ ਦੇ ਸਮਝ ਆਈ ਹੋਈ ਆ ਉਹ ਇਹੀ ਆ ਵੀ ਕੈਪਟਨ ਕਹਿੰਦਾ ਜੀ ਆਪਣਾ ਤਾਂ ਅਖੀਰਲਾ ਪਲਾਨ ਆ, ਆਪਾਂ ਰਾਜ ਕਰਨਾ, ਆਪਾਂ ਗਾਹ ਕਿਸ ਤੋਂ ਕੁਛ ਲੈਣਾ ਨੀ ਦੇਣਾ ਨੀ, ਆਪਾਂ ਕੀ ਕਰਨਾ, ਆਪਾਂ ਤਾਂ ਇੱਥੇ ਖੁਸ਼ ਆ, ਕੈਪਟਨ ਇਸ ਪਾਲਿਸੀ ਦੇ ਉੱਤੇ ਜਿਹੜਾ ਕੰਮ ਕਰ ਰਹੇ ਆ। ਪਰ ਜਿਹੜਾ ਹੈਗਾ ਨਵਜੋਤ ਸਿੱਧੂ ਆ, ਨਵਜੋਤ ਸਿੱਧੂ ਜਿਹੜਾ ਜਿੰਨੇ ਕੁ ਐਕਸ਼ਨ ਚ ਆ ਜਾਂ ਜਿੰਨਾ ਕੁ ਕੰਮ ਕਰ ਰਿਹਾ ਉਹਨੂੰ ਜਿਹੜੀ ਕਾਂਗਰਸ ਨੇ ਜਦੋਂ ਲੈ ਕੇ ਆਂਦਾ ਸੀ ਓਹਨੂੰ ਇੱਕ ਸਬਜ ਬਾਗ ਦਿਖਾ ਕੇ ਲਿਆਂਦਾ ਸੀ ਵੀ ਤੈਨੂੰ ਆਉਣ ਵਾਲਾ ਨੇਤਾ ਇੰਸਟਾਲ ਕਰ ਰਹੇ ਆ ਕਾਂਗਰਸ ਦਾ, ਤੇ ਉਹ ਇਸ ਲਈ ਤਰਲੋ ਮੱਛੀ ਹੁੰਦਾ ਵੀ ਜੇ ਕਾਂਗਰਸ ਹੁਣ ਚੰਗੀ ਪਰਫਾਰਮੈਂਸ ਦੇਊਗੀ ਤਾਂ ਹੀ ਕਾਂਗਰਸ ਗਾਂਹ ਨੂੰ ਸਰਕਾਰ ਬਣਾ ਸਕੂ, ਤੇ ਤਾਂ ਹੀ ਜਿਹੜਾ ਮੁੱਖ ਮੰਤਰੀ ਦਾ ਸੁਪਨਾ ਨਵਜੋਤ ਸਿੱਧੂ ਲੈ ਰਹੇ ਆ ਉਹ ਪੂਰਾ ਹੋਊਗਾ। ਸੋ ਕਿਤੇ ਨਾ ਕਿਤੇ ਸਾਰੇ ਆਪੋ ਆਪਦੀਆਂ ਜਿਹੜੀਆਂ ਭੀੜ ਚ ਟੱਟੂ ਭਜਾਉਣ ਵਾਲੀ ਗੱਲ ਆ ਜੀ ਭਜਾ ਰਹੇ ਆ, ਤੇ ਇਹੀ ਇੱਕ ਕਾਰਨ ਆ ਮਤਭੇਦਾਂ ਦਾ। ਦੂਜਾ ਤ੍ਰਿਪੁਰਾ ਦੇ ਵਿੱਚ ਜਿਹੜੀ ਮਾਣਕ ਸਰਕਾਰ ਬਾਰੇ ਇਹਨਾਂ ਨੇ ਗੱਲ ਕਹੀ ਆ, ਦੇਖੋ ਜਿਹੜਾ ਕਾਮਰੇਡੀ ਜਿਹੜਾ ਇੱਕ ਰਾਜ ਸੀ ਜਾਂ ਕਾਮਰੇਡਾਂ ਦਾ ਜਿਹੜਾ ਦਾਇਰਾ ਸੀ ਉਹ ਬਾਕੀ ਭਾਰਤ ਜੋ ਤਾਂ ਬਹੁਤ ਪਹਿਲਾਂ ਸਿਮਟ ਗਿਆ ਸੀ, ਬਸ ਉੱਤਰ ਪੂਰਬ ਵਾਲੇ ਪਾਸੇ ਜਿਹੜਾ ਜਾਂ ਪੂਰਵੀ ਰਾਜਾਂ ਦੇ ਵਿੱਚ ਜਿਹੜਾ ਉਹ ਬਾਕੀ ਸੀ। ਤੇ ਜਦੋਂ 35-40 ਸਾਲ ਦੇ ਰਾਜ ਤੋਂ ਬਾਅਦ ਬੰਗਲਾਦੇਸ਼ ਚ ਉਹਦਾ ਖਾਤਮਾ ਹੋਇਆ ਤਾਂ ਹੁਣ ਜਿਹੜਾ ਤ੍ਰਿਪੁਰਾ ਦੇ ਵਿੱਚ ਜਿਹੜੀ ਇੱਕ ਜਿੱਥੇ ਕਿਤੇ ਜਮਾਨਤਾਂ ਜ਼ਬਤ ਹੁੰਦੀਆਂ ਸਨ ਤੇ ਉਸ ਥਾਂ ਦੇ ਉੱਤੇ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਂ ਬਣਾ ਹੀ ਲਈ ਆ ਸਮਝ ਲਓ ਅੱਜ ਜਾਂ ਕੱਲ ਜਿਹੜਾ ਬਿਪਲ ਕੁਮਾਰ ਨੂੰ ਜਿਹੜਾ ਮੁੱਖ ਮੰਤਰੀ ਬਣਾ ਦੇਣਾ। ਸੋ ਇਹ ਕਾਮਰੇਡੀ ਜਿਹੜੇ ਇੱਕ ਕਲਚਰ ਸੀ ਉਹਦਾ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਅੰਤ ਹੀ ਦਿਖਾਈ ਦੇ ਰਿਹਾ। ਇਹ ਅੰਤ ਦੇ ਪਿੱਛੇ ਜੇ ਮੈਂ ਵੱਡੀ ਗੱਲ ਮੰਨਦਾ ਤਾਂ ਇਹ ਹੈ ਜੀ ਵੀ ਕਾਮਰੇਡੀ ਕਲਚਰ ਆਇਆ ਸੀ ਬਦਲਾ ਲਿਆਉਣ ਲਈ। ਉਹਨਾਂ ਨੇ ਉਸ ਟਾਈਮ ਦੇ ਵਿੱਚ ਜਦੋਂ ਇੱਕ ਬੰਧੂਆ ਮਜ਼ਦੂਰੀ ਹੁੰਦੀ ਸੀ, ਜਦੋਂ ਇੱਕ ਸ਼ੋਸ਼ਣ ਹੁੰਦਾ ਸੀ, ਉਦੋਂ ਇੱਕ ਇਹੋ ਜਿਹਾ ਕਲਚਰ ਲੈ ਕੇ ਆਇਆ ਸੀ ਕਾਮਰੇਡ ਵੀ ਆਮ ਬੰਦੇ ਨੂੰ ਹੱਕਾਂ ਲਈ ਜਾਗਰੂਕ ਕੀਤਾ ਜਾਵੇ ਤੇ ਇੱਕ ਬਦਲਾ ਲਿਆਂਦਾ ਜਾਵੇ ਬਹੁਤ ਵੱਡਾ। ਤਾਂ ਪਰ ਲੇਟਰ ਆਉਣ ਹੌਲੀ ਹੌਲੀ ਕੀ ਹੋ ਗਿਆ ਵੀ ਕਾਮਰੇਡੀ ਜਿਹੜੀ ਇੱਕ ਖੜੇ ਪਾਣੀ ਵਾਂਗ ਹੋ ਗਈ ਤੇ ਉਹ ਬਦਲਾ ਆਪਦੇ ਆਪ ਚ ਨੀ ਲਿਆ ਸਕੇ, ਆਪਣੇ ਆਪ ਨੂੰ ਨੀ ਬਦਲ ਸਕੇ, ਆਪ ਹੀ ਉਹ ਪੁਰਾਣੀਆਂ ਲੀਹਾਂ ਨੂੰ ਉੱਡਦੇ ਰਹੇ। ਤੇ ਜਿਹਦੇ ਨਤੀਜੇ ਨਿਕਲ ਰਹੇ ਆ ਵੀ ਅੱਜ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਜਦੋਂ ਦੁਨੀਆਂ ਜਾਗਰੂਕ ਹੋ ਗਈ, ਵਰਲਡ ਵਾਈਡ ਪਤਾ ਲੱਗ ਗਿਆ ਸਾਰੀ ਗੱਲਾਂ ਦਾ, ਤਾਂ ਉਦੋਂ ਲੋਕਾਂ ਨੇ ਮੁੱਢੋਂ ਜਿਹੜੀ ਕਾਮਰੇਡ ਪਣੇ ਨੂੰ ਜਿਹੜਾ ਨਕਾਰਤਾ, ਤੇ ਉਹ ਉਹੀ ਕਾਰਨ ਆ ਉਸਦਾ ਜਿਹੜਾ ਇੱਕ ਵਾਰੀ ਪਿੱਛੇ ਜੇ ਮੈਂ ਲਿਖਿਆ ਵੀ ਸੀ ਅੱਜ ਤੋਂ 5-4 ਸਾਲ ਪਹਿਲਾਂ ਜੋ ਸੀਤਾਰਾਮ ਜੇਤਲੀ ਨੂੰ ਕਿਸੇ ਨੇ ਸਵਾਲ ਕਰਿਆ ਸੀ ਵੀ ਕਾਮਰੇਡਾਂ ਦੀ ਹਾਰ ਦਾ ਕੀ ਕਾਰਨ, ਤਾਂ ਉਹਨਾਂ ਦਾ ਜਵਾਬ ਬੜਾ ਇੱਕ ਹੈਰਾਨੀਜਨਕ ਸੀ, ਸਿੰਪਲ ਜਵਾਬ ਸੀ ਤੇ ਪਰ ਉਹ ਮਾਇਨੇ ਬਹੁਤ ਵੱਡੇ ਰੱਖਦਾ ਸੀ। ਉਹਨਾਂ ਨੇ ਕਿਹਾ ਸੀ ਜੀ ਲੋਕਾਂ ਨੇ ਆਪਦੇ ਧੀ ਪੁੱਤ ਪੜ੍ਹਾ ਲਏ, ਕਾਮਰੇਡਾਂ ਨੇ ਆਪਦੇ ਧੀ ਪੁੱਤ ਪੜ੍ਹਾ ਲਏ, ਇਹ ਕਾਰਨ ਆ ਵੀ ਸਾਡੀ ਹਾਰ ਆ। ਸੋ ਮਤਲਬ ਤਾਂ ਇਹਦਾ ਇਹੀ ਨਿਕਲਿਆ ਨਾ ਵੀ ਜਿੱਦਾਂ ਤੱਕ ਤਾਂ ਅਨਪੜ੍ਹ ਸੀ ਉਹਨਾਂ ਚ ਸਾਡੇ ਮਗਰ ਤੁਰੇ ਫਿਰਦੇ ਸੀ, ਜਦੋਂ ਪੜ੍ਹ ਲਿਖ ਲਏ ਉਹਨਾਂ ਨੂੰ ਪਤਾ ਲੱਗ ਗਿਆ ਆਪਦੇ ਰਾਈਟਸ ਦਾ ਤੇ ਉਹ ਇਸ ਕਰਕੇ ਅਸੀਂ ਹਾਰਨਾ ਸ਼ੁਰੂ ਹੋ ਗਏ। ਸੋ ਆਪ ਹੀ ਆਪਦੀ ਪਾਰਟੀ ਪ੍ਰਤੀ ਦਿੱਤਾ ਗਿਆ ਸਭ ਤੋਂ ਮੈਂ ਇੱਕ ਖਤਰਨਾਕ ਬਿਆਨ ਮੰਨੂੰਗਾ ਇਹ ਜਿਹੜਾ ਮੈਂ ਆਪਣੇ ਅੱਖੀ ਪੜ੍ਹਿਆ ਜਾਂ ਕੰਨੀ ਸੁਣਿਆ। ਸੋ ਮੈਨੂੰ ਲੱਗਦਾ ਵੀ ਜਿਹੜੇ ਇਹ ਇੱਕ ਤ੍ਰਿਪੁਰਾ ਦੇ ਰਾਜ ਜਾਣ ਦਾ ਕਾਰਨ ਆ।
ਲਓ ਜੀ ਖਬਰਾਂ ਦੇ ਸਿਲਸਿਲੇ ਨੂੰ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ।
ਬਹੁਤ ਮਿਹਰਬਾਨੀ ਬੋਬੀ ਜੀ, ਬਹੁਤ।
ਲਓ ਜੀ ਇਹ ਸਨ ਮਿੰਟੂ ਬਰਾੜ ਜੀ ਜਿਹੜੇ ਕਿ ਐਡੀਲੇਡ ਜਾਂ ਰਿਵਰਲੈਂਡ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਵੀ ਉਹ ਜ਼ਰੂਰ ਦੇ ਕੇ ਗਏ ਨੇ। ਸੋ ਬੜੀ ਵਧੀਆ ਗੱਲ ਕਹੀ ਆ ਉਹਨਾਂ ਨੇ ਅਖੀਰ ਦੇ ਵਿੱਚ ਕਿ ਕਾਮਰੇਡਾਂ ਦੀ ਹਾਰ ਦਾ ਕਾਰਨ ਸੀਗਾ ਕਿ ਲੋਕਾਂ ਨੇ ਆਪਣੀ ਧੀਆਂ ਪੁੱਤ ਪੜ੍ਹਾ ਲਈ। ਸੋ ਇਸੇ ਤਰ੍ਹਾਂ ਹੀ ਜੀ ਧੀਆਂ ਪੁੱਤ ਪੜ੍ਹਾਉਣ ਸਿਰਫ ਕਿਤਾਬੀ ਗੱਲਾਂ ਨੇ, ਉਹਨਾਂ ਨੂੰ ਪਤਾ ਵੀ ਹੋਣਾ ਚਾਹੀਦਾ ਕਿ ਉਹਨਾਂ ਦੇ ਰਾਈਟਸ ਕੀ ਆ, ਸਹੀ ਕੀ ਆ ਤੇ ਗਲਤ ਕੀ ਆ। ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿਚਲੇ ਫਰਕ ਨੂੰ ਸਮਝ ਲਾਂਗੇ ਤਾਂ ਆਈ ਥਿੰਕ ਕੋਈ ਵੀ ਸਾਡਾ ਸ਼ੋਸ਼ਣ ਨਹੀਂ ਕਰ ਸਕਦਾ ਤੇ ਸਾਨੂੰ ਸਹੀ ਰਸਤਾ ਆਪਣੀ ਲਾਈਫ ਦਾ ਚੁਣਨ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਮਿਲਦੀ ਆ। ਸੋ ਜ਼ਰੂਰ ਜੀ ਅਸੀਂ ਮੇਲਿਆਂ ਤੇ ਤਿਉਹਾਰਾਂ ਬਾਰੇ ਗੱਲ ਕਰ ਰਹੀ ਸੀ ਕਿ ਆਸਟ੍ਰੇਲੀਆ ਦੀ ਧਰਤੀ ਤੇ ਹੁਣ ਤਾਂ ਹਰੇਕ ਹਫ਼ਤੇ ਕੋਈ ਨਾ ਕੋਈ ਮੇਲਾ ਤਿਉਹਾਰ ਬਣਿਆ ਰਹਿੰਦਾ। ਸੋ ਸ਼ਾਇਦ ਕਈਆਂ ਨੂੰ ਮੇਰੀ ਗੱਲ ਪੂਰੀ ਵੀ ਲੱਗੂਗੀ ਪਰ ਕਿਤੇ ਨਾ ਕਿਤੇ ਇਹ ਜਿਹੜੇ ਮੇਲੇ ਹਰੇਕ ਹਫ਼ਤੇ ਹੀ ਇੱਥੇ ਲੱਗਦੇ ਆ ਕਿਤੇ ਨਾ ਕਿਤੇ ਉਹ ਮਨੀ ਮਾਈਂਡਡ ਹੁੰਦੇ ਜਾ ਰਹੇ ਆ। ਹਾਂ ਜਾਣ ਇਹ ਵੀ ਗੱਲ ਜ਼ਰੂਰ ਆ ਕਿ ਉਹ ਮੇਲੇ ਕਰਵਾਉਣ ਦੇ ਲਈ ਕੋਈ ਛੋਟੀ ਜਿਹੀ ਗੱਲ ਤਾਂ ਹੈ ਨੀ, ਉਸਦੇ ਲਈ ਬਹੁਤ ਜ਼ਿਆਦਾ ਮਿਹਨਤ ਤੇ ਬਹੁਤ ਜ਼ਿਆਦਾ ਤਿਆਰੀਆਂ ਵੀ ਕਰਨੀਆਂ ਪੈਂਦੀਆਂ ਨੇ। ਪਰ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ, ਆਪੋ ਆਪਣੇ ਸੁਝਾਅ ਤੇ ਆਪੋ ਆਪਣੇ ਵਿਚਾਰ ਜ਼ਰੂਰ ਦਿਓ ਤੇ ਇਸਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹੀ ਰਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਆਪਣੇ ਜਿਹੜੇ ਮਨ ਦੀਆਂ ਗੱਲਾਂ ਵਾ ਜੋ ਤੁਹਾਡੇ ਦਿਲ ਦੇ ਵਿੱਚ ਆ ਇਹਨਾਂ ਮੇਲਿਆਂ ਨੂੰ ਲੈ ਕੇ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ +9171708049 ਤੇ। ਤੇ ਨਾਲ ਹੀ ਜੀ ਆਪਾਂ ਇੱਕ ਬੁਜ਼ਾਰਤ ਵੀ ਪਾ ਦਈਏ। ਸੋ ਬੁਜ਼ਾਰਤ ਬੜੀ ਸੌਖੀ ਜੀ ਪਾ ਰਹੀ ਹਾਂ ਕਿਉਂਕਿ ਆਪਾਂ ਅੱਜ ਥੋੜੀ ਜਿਹੀ ਗੱਲ ਵੀ ਕਰ ਰਹੇ ਹਾਂ ਮੇਲਿਆਂ ਦੇ ਬਾਰੇ ਕਿ ਕਿੱਥੋਂ ਕੁ ਤੱਕ ਜਾਇਜ਼ ਆ ਸਾਰੇ ਪਰਦੇਸੀਆਂ ਦੇ ਲਈ, ਇਹ ਨਹੀਂ ਕਿ ਇਕੱਲੇ ਆਸਟ੍ਰੇਲੀਆ ਦੇ ਵਿੱਚ, ਜਿੱਥੇ ਜਿੱਥੇ ਵੀ ਏਦਾਂ ਦੇ ਮੇਲੇ ਹੁੰਦੇ ਆ ਕਿ ਉਹਨਾਂ ਦਾ ਕੀ ਮੋਟਿਵ ਹੋਣਾ ਚਾਹੀਦਾ ਤੇ ਕਿਸ ਤਰੀਕੇ ਦੇ ਨਾਲ ਇਹ ਮੇਲੇ ਹੋਣੇ ਚਾਹੀਦੇ ਨੇ ਤਾਂ ਜੋ ਇਹਨਾਂ ਤੋਂ ਕੁਛ ਸਿੱਖਿਆ ਵੀ ਚੱਲ ਸਕੇ ਤੇ ਨਾਲ ਦੀ ਨਾਲ ਮੌਜ ਮਸਤੀ ਵੀ ਉਸੇ ਤਰ੍ਹਾਂ ਹੀ ਚੱਲਦੀ ਰਹੇ। ਤੇ ਲਓ ਜੀ ਬੁਝਾਰੇ ਤਾਂ ਫਿੱਟੇ ਮੂੰਹ ਉਸ ਵੱਡੀ ਦਾ ਜਿਹਨੇ ਵੱਖੋ ਵੱਖ ਕਰਾਇਆ, ਸ਼ਾਬਾਸ਼ ਉਸ ਛੋਟੀ ਦਾ ਜਿਸ ਵਿਛੜਿਆ ਤਾਈ ਮਲਾਇਆ। ਤੋ ਬੜੀ ਜੀ ਸੌਖੀ ਬੁਝਾਰੇ ਦਾ ਕਿ ਫਿੱਟੇ ਮੂੰਹ ਉਸ ਵੱਡੀ ਦਾ ਜਿਸ ਵੱਖੋ ਵੱਖ ਕਰਾਇਆ, ਸ਼ਾਬਾਸ਼ ਉਸ ਛੋਟੀ ਦਾ ਜਿਸ ਵਿਛੜਿਆ ਤਾਈ ਮਲਾਇਆ। ਤੇ ਤੁਸੀਂ ਮੈਨੂੰ ਦੱਸੋ ਜੀ ਇਸ ਬੁਝਾਰਤ ਦਾ ਜਵਾਬ ਤੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਲੌਂਗ ਲਾਸਟਿੰਗ ਮੂਵੀ ਦੇ ਵਿੱਚੋਂ। ਕਾਫੀ ਜ਼ਿਆਦਾ ਸੋਹਣੇ ਗਾਣੇ ਆ ਜੀ ਇਸ ਮੂਵੀ ਦੇ, ਬੜੀ ਵਧੀਆ ਲੱਗ ਰਹੀ ਹੈ ਦੇਖਣ ਤੋਂ ਤਾਂ, ਤੇ ਹੁਣ ਬੜੀ ਬੇਸਬਰੀ ਨਾਲ ਇੰਤਜ਼ਾਰ ਵੀ ਕਰ ਰਹੇ ਹਾਂ ਜੀ ਇਸ ਮੂਵੀ ਦਾ ਕਿ ਕਦੋਂ ਆਊਗੀ ਤੇ ਕਦੋਂ ਦੇਖਾਂਗੇ ਇਸ ਮੂਵੀ ਦੀ ਕੀ ਸਟੋਰੀ ਆ ਤੇ ਇਸ ਦੇ ਵਿੱਚੋਂ ਕੀ ਕੀ ਦੇਖਣ ਨੂੰ ਮਿਲਦਾ ਵਾ। ਦੁਨੀਆਂ ਦੇ ਰੰਗ ਤਰ੍ਹਾਂ ਤਰ੍ਹਾਂ ਦੇ ਆ, ਤੇ ਲਓ ਫਿਰ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ।
ਜੱਟਾ ਮੁੱਛ ਮੋੜਨਾ, ਬੇਗੀ ਪਾਣ ਦੀ ਨਾ ਦੁੱਕਿਆਂ ਨੂੰ ਜੋੜਨਾ, ਜਿਹੜੇ ਬਣਦੇ ਸੀ ਟੱਡ ਸੁਣ ਮੱਖਣਾ, ਮੇਰੇ ਬੈਠਣੇ ਨੂੰ ਬਾਰ ਬਾਰ ਚੇਰ ਪੁੱਛਦੇ।
ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਜਲੰਗਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਅ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਲਓ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਤੇ ਟਾਈਮ ਹੋ ਚੁੱਕਾ ਜੀ 9:00 ਆ ਤੇ ਆਪਣਾ ਇਹ ਜਿਹੜਾ ਸਫ਼ਰ ਆ ਬਸ ਹੁਣ 1 ਘੰਟੇ ਦਾ ਰਹਿ ਗਿਆ ਤੇ ਸਾਡੇ ਇੱਧਰ ਬਾਰਿਸ਼ ਵੀ ਹੋਣ ਵਾਲੀ ਆ ਬ੍ਰਿਸਬਨ ਦੇ ਵਿੱਚ ਤੇ ਲਓ ਫਿਰ ਤੁਹਾਡੇ ਮੈਸੇਜ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ ਤੇ ਜਿੱਦਾਂ ਕਿ ਮੈਂ ਬੁਝਾਰਤ ਪਾਈ ਸੀ ਕਿ ਫਿੱਟੇ ਮੂੰਹ ਸਬੱਡੀ ਦਾ ਜਿਸ ਵੱਖੋ ਵੱਖ ਕਰਾਇਆ ਸ਼ਾਬਾਸ਼ ਇਸ ਛੋਟੀ ਦਾ ਜਿਸ ਵਿਛੜਿਆਂ ਤਾਈ ਮਲਾਇਆ ਸੋ ਇਹ ਸੀ ਜੀ ਬੁਝਾਰਤ ਜਿਸਦਾ ਕਿ ਤੁਸੀਂ ਸਾਨੂੰ ਭੇਜ ਸਕਦੇ ਹੋ ਆਨਸਰ ਤੇ ਆਨਸਰ ਕੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਇੱਧਰ ਮੇਰੀ ਭੈਣ ਕੁਲਦੀਪ ਕੌਰ ਪ੍ਰੋਗਰਾਮ ਦੇ ਵਿੱਚ ਕਾਫੀ ਟਾਈਮ ਪਹਿਲਾਂ ਸ਼ਾਮਲ ਹੋਈ ਸੀ ਤੇ ਉਹਨਾਂ ਨੇ ਮੈਨੂੰ ਸਰਬਜੀਤ ਭਾਜੀ ਮਿੰਟੂ ਭਾਜੀ ਤੇ ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਿਹਾ ਵਾ ਤੇ ਕਹਿੰਦੇ ਕਿ ਅਰਦਾਸ ਕਰਦੇ ਆ ਕਿ ਜਿਹੜੀ ਸਾਰਿਆਂ ਦੀ ਸਵੇਰ ਆ ਤਾਜ਼ਗੀ ਵਿੱਚ ਚਹਿਚਹਾਉਂਦੇ ਪੰਛੀਆਂ ਦੀਆਂ ਤਰੰਗਾਂ ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਬਾਰਿਸ਼ ਦੇ ਵਿੱਚ ਕਹਿੰਦੇ ਠੰਡੇ ਠੰਡੇ ਹਵਾ ਦੇ ਬੁੱਲਿਆਂ ਜਿਹਾ ਮਾਹੌਲ ਮਾਣ ਰਹੇ ਹਾਂ ਕਹਿੰਦੇ ਜ਼ਿੰਦਗੀ ਵਿੱਚ ਸੱਚੇ ਰਾਹ ਤੇ ਚੱਲਣ ਵਾਲਿਆਂ ਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਕਿ ਸਾਗਰ ਵਿੱਚ ਪੱਥਰ ਵੀ ਹੁੰਦੇ ਨੇ ਤੇ ਅਨਮੋਲ ਮੋਤੀਆਂ ਦਾ ਖਜ਼ਾਨਾ ਵੀ ਪਰ ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਉਹ ਗੁਰੂ ਰੂਪੀ ਸਾਗਰ ਵਿੱਚੋਂ ਕੀ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਨਾਲ ਹੀ ਉਹ ਕਹਿੰਦੇ ਕਿ ਔਰਤਾਂ ਲਈ ਅੱਜ ਪਲ ਫੈਸਲੇ ਲੈਣ ਦੇ ਹਨ ਕਿ ਇਹਨਾਂ ਲੋਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣਾ ਹੈ ਜੋ ਇਤਿਹਾਸ ਰਚਦੇ ਹਨ ਜਾਂ ਫਿਰ ਉਹਨਾਂ ਦੀ ਸ਼੍ਰੇਣੀ ਵਿੱਚ ਜੋ ਇਤਿਹਾਸ ਰਟਦੇ ਸੋ ਬਿਲਕੁਲ ਜੀ ਇਹ ਹਰ ਇੱਕ ਇਨਸਾਨ ਦੇ ਲਈ ਜ਼ਰੂਰੀ ਆ ਕਿ ਉਹ ਇਤਿਹਾਸ ਨੂੰ ਰਟਣਾ ਚਾਹੁੰਦਾ ਵਾ ਜਾਂ ਇਤਿਹਾਸ ਨੂੰ ਰਚਣਾ ਚਾਹੁੰਦਾ ਵਾ ਸੋ ਬਹੁਤ ਵਧੀਆ ਥੈਂਕ ਯੂ ਕੁਲਦੀਪ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਇੱਧਰ ਗੌਰਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਕਹਿੰਦੇ ਕਿ ਬ੍ਰਹਮ ਪਟਿਆਲੇ ਆਉਣ ਦਾ ਇੰਤਜ਼ਾਰ ਕਰਦੇ ਆ ਪਰ ਜਦੋਂ ਤੁਹਾਡੇ ਪਟਿਆਲੇ ਆਉਣ ਦਾ ਪਤਾ ਲੱਗਿਆ ਉਦੋਂ ਮੇਰੇ ਕਹਿੰਦੇ ਦੰਦਾਂ ਦੀ ਸਰਜਰੀ ਸੀ ਇਸੇ ਕਰਕੇ ਪਟਿਆਲੇ ਮਿਲਣ ਨਹੀਂ ਆ ਸਕਿਆ ਕੋਈ ਗੱਲ ਨੀ ਜੀ ਚੱਕਰੀ ਕੋਈ ਨੀ ਤੁਸੀਂ ਆ ਜਾਓ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਜਾਓ ਤੇ ਇੱਥੇ ਆ ਕੇ ਜ਼ਰੂਰ ਮਿਲ ਕੇ ਜਾਇਓ ਤੇ ਨਾਲੇ ਫਿਰ ਇੱਥੇ ਗੇਮਾਂ ਵੀ ਹੋ ਰਹੀਆਂ ਵਾ ਤੇ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਸਿੱਖ ਗੇਮਸ ਦਿਖਾਵਾਂਗੇ ਤੇ ਤੁਸੀਂ ਬਸ ਆ ਜਾਓ ਜੀ ਟਿਕਟ ਟੁਕਟ ਲੈ ਲਓ ਤੇ ਬਸ ਮੇਰੇ ਖਿਆਲ ਰੋਡਵੇਜ ਵਾਲੀ ਵੀ ਆਉਂਦੀ ਆ ਜੀ ਇੱਧਰ ਨੂੰ ਟਾਈਮ ਪਤਾ ਕਰ ਲਿਓ ਲੱਗ ਹੀ ਜਾਣਾ ਵਾ ਤੇ ਪਹੁੰਚ ਜਾਓ ਜੀ ਫਟਾਫਟ ਤੇ ਅੱਗੇ ਚਾਹਲ ਉਹਨਾਂ ਨੇ ਸਾਨੂੰ ਨਾ ਇੱਕ ਫੋਟੋ ਭੇਜੀ ਆ ਤੇ ਕਹਿੰਦੇ ਕਿ ਵੀ ਇੱਕ ਬੰਦਾ ਪੁੱਛਦਾ ਵਾ ਕਹਿੰਦਾ ਵੀ ਮੈਂ ਆਪਦੀਆਂ ਜਿਹੜੀਆਂ ਗਲਤੀਆਂ ਵਾ ਉਹਨਾਂ ਨੂੰ ਕਿਵੇਂ ਆਈਡੈਂਟੀਫਾਈ ਕਰਾਂ ਸੋ ਦੱਸੋ ਜੀ ਕਹਿੰਦੇ ਕਿ ਗੁਰੂ ਜੀ ਹਾਊ ਡੂ ਆਈ ਲਰਨ ਅਬਾਊਟ ਮਾਈ ਮਿਸਟੇਕ ਸੋ ਜੇ ਤੁਸੀਂ ਵੀ ਆਪਦੀਆਂ ਗਲਤੀਆਂ ਬਾਰੇ ਪਤਾ ਕਰਨਾ ਹੋਵੇ ਤਾਂ ਕਿੱਦਾਂ ਪਤਾ ਕਰੋਗੇ ਸਾਰਿਆਂ ਤੋਂ ਵਧੀਆ ਤੇ ਸੌਖਾ ਤਰੀਕਾ ਦੱਸ ਦਿਓ ਜੀ ਕਿੱਦਾਂ ਇਹਨਾਂ ਨੇ ਬੜਾ ਵਧੀਆ ਤਰੀਕਾ ਦੱਸਿਆ ਵਾ ਆਪਣੀਆਂ ਗਲਤੀਆਂ ਆਪਣੀਆਂ ਕੀ ਇਹ ਤਾਂ ਆਪਣੀਆਂ ਦੱਸੋ ਮੈਂ ਤਾਂ ਆਪਣੀਆਂ ਬਚਦੀ ਇਹਨਾਂ ਨੇ ਤਾਂ ਆਪਣੀਆਂ ਆਪਣੇ ਰਿਸ਼ਤੇਦਾਰਾਂ ਦੀਆਂ ਤੇ ਮਤਲਬ ਕਿ ਆਂਢ ਗੁਆਂਢ ਜਿੰਨੇ ਵੀ ਫੈਮਿਲੀ ਫਰੈਂਡ ਆ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋ ਸਾਰੀਆਂ ਦੀਆਂ ਗਲਤੀਆਂ ਲੱਭਣ ਦਾ ਬੜਾ ਹੀ ਸੌਖਾ ਜਿਹਾ ਤਰੀਕਾ ਦੱਸਿਆ ਹੋਇਆ ਵਾ ਵੈਸੇ ਤਰੀਕਾ ਬੜਾ ਹਾਸੇ ਵੀ ਵਾਲਾ ਵਾ ਹਾਸੇ ਵਾਲਾ ਵਾ ਪਰ ਤੁਸੀਂ ਵੀ ਦੱਸਿਓ ਸ਼ਾਇਦ ਤੁਹਾਨੂੰ ਕੋਈ ਕਲੂ ਮਿਲ ਜਾਵੇ ਨਹੀਂ ਫਿਰ ਜਿਹੜਾ ਇਹਨਾਂ ਨੇ ਤਰੀਕਾ ਦੱਸਿਆ ਨਾ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਕਿਹੜਾ ਹੁੰਦਾ ਵਾ ਪਰ ਫਿਲਹਾਲ ਆਪਾਂ ਇਹਨਾਂ ਦਾ ਇਹ ਮੈਸੇਜ ਆ ਜਿਹੜਾ ਥੋੜੇ ਜਿਹੇ ਟਾਈਮ ਲਈ ਪੈਂਡਿੰਗ ਰੱਖਦੇ ਹਾਂ ਜੀ ਅੱਗੇ ਜਗਤਾਰ ਟੂ ਡੀਕੇ ਹਾਂਗਕਾਂਗ ਵਾਲੇ ਇਹ ਹਮੇਸ਼ਾ ਦੀ ਤਰ੍ਹਾਂ ਬੜਾ ਹੀ ਪਿਆਰਾ ਜਿਹਾ ਵਿਚਾਰ ਭੇਜਿਆ ਜੀ ਇਹਨਾਂ ਨੇ ਬੜੀ ਸੋਹਣੀਆਂ ਵਾਦੀਆਂ ਨੇ ਬੜੀ ਸੋਹਣੀ ਹਰਿਆਲੀ ਦੇਖ ਰਹੀ ਆ ਜੀ ਪਹਾੜਾਂ ਦੀ ਆਪਣੀ ਰੌਣਕ ਆ ਕਹਿੰਦੇ ਕਿ ਤੁਹਾਡੇ ਵਾਅਦੇ ਤੁਹਾਨੂੰ ਮਹਾਨ ਨਹੀਂ ਬਣਾਉਂਦੇ ਤੁਹਾਡੀ ਕੀਤੀ ਪ੍ਰਤੀਬੱਧਤਾ ਮਹਾਨ ਬਣਾਉਂਦੀ ਹੈ ਸ਼ੁਭ ਸਵੇਰ ਦੋਸਤੋ ਟੁੱਟੀ ਕੇ ਸੋ ਵਾਕਈ ਜੀ ਵਾਅਦੇ ਤਾਂ ਟੁੱਟ ਵੀ ਜਾਂਦੇ ਆ ਨਾ ਤੇ ਝੂਠੇ ਵੀ ਹੋ ਸਕਦੇ ਆ ਤੇ ਤੁਹਾਡੇ ਵੱਲੋਂ ਕੀਤਾ ਗਿਆ ਕੰਮ ਚੰਗਾ ਜਾਂ ਮਾੜਾ ਉਹ ਤੁਹਾਡੀ ਸ਼ਬਦੀ ਨੂੰ ਨਿਖਾਰਦਾ ਵਾ ਕਿ ਤੁਸੀਂ ਕਿੱਦਾਂ ਦੇ ਇਨਸਾਨ ਹੋ ਤੇ ਕਿੱਦਾਂ ਦੀਆਂ ਤੁਸੀਂ ਪੈੜਾਂ ਛੱਡ ਕੇ ਜਾ ਰਹੇ ਹੋ ਸੋ ਬਹੁਤ ਵਧੀਆ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਅੱਗੇ ਗੁਰਦੀਪ ਸਿੰਘ ਇਹਨਾਂ ਨੇ ਦੱਸਿਆ ਜੀ ਮੇਲਿਆਂ ਵਾਲੀ ਕਹਿੰਦੇ ਕਿ ਜਿਹੜਾ ਮੇਲਾ ਵਾ ਇੱਕ ਪਰਿਵਾਰ ਮਤਲਬ ਪਰਿਵਾਰਵਾਦ ਬਣ ਕੇ ਰਹਿ ਗਿਆ ਵਾ ਸੋ ਪਰਿਵਾਰ ਦੇ ਕੋਲ ਹੀ ਹੁੰਦਾ ਸੀ ਇੱਕ ਪਰਿਵਾਰ ਕੋਲੇ ਕਹਿੰਦੇ ਇੱਕ ਜਾਂ ਦੋ ਪਰਿਵਾਰ ਮੋਟੀ ਕਮਾਈ ਕਰੀ ਜਾਂਦੇ ਆ ਪਰ ਉਹਨਾਂ ਨੂੰ ਕਾਲ ਕਰੋ ਕਿ ਕਿਸੇ ਸਟੂਡੈਂਟ ਨੂੰ ਹੈਲਪ ਦੀ ਲੋੜ ਆ ਤਾਂ ਦੁਬਾਰਾ ਉਹ ਫੋਨ ਹੀ ਨਹੀਂ ਚੱਕਦੇ ਲੋਕਾਂ ਨੂੰ ਚਾਹੀਦਾ ਵਾ ਕਿ ਤੁਸੀਂ ਕੁਝ ਖਾਸ ਲੋਕਾਂ ਨੂੰ ਕਮਾਈ ਕਰਕੇ ਦੇ ਰਹੇ ਹੋ ਤੇ ਆਪਾਂ ਲੋਕਾਂ ਦੀ ਹੈਲਪ ਲਈ ਵੀ ਉਹਨਾਂ ਤੋਂ ਉਮੀਦ ਕਰੋ ਸੋ ਬਾਕੀ ਜੀ ਜੇ ਏਦਾਂ ਦੇ ਆਪਾਂ ਮੇਲੇ ਤਿਉਹਾਰ ਕਰਾਉਂਦੇ ਆ ਇਸ ਦੇ ਵਿੱਚ ਵੀ ਕੋਈ ਮਤਲਬ ਸ਼ੱਕ ਨਹੀਂ ਹੈਗੀ ਕਿ ਅਗਲਾ ਵੀ ਬਹੁਤ ਮਿਹਨਤ ਕਰਦਾ ਸਾਰਾ ਕੁਛ ਆਰਗੇਨਾਈਜ਼ ਕਰਦਾ ਵਾ ਪਰ ਇਸ ਦੇ ਬਾਰੇ ਵਿੱਚ ਅਗਰ ਉਹਨਾਂ ਦੀ ਕੋਈ ਜਿੱਦਾਂ ਸੰਸਥਾ ਬਣੀ ਹੋਈ ਹੈ ਤਾਂ ਉਸ ਦੇ ਵਿੱਚ ਅਗਰ ਉਹ ਕਦੇ ਨਾ ਕਦੇ ਕਿਸੇ ਜ਼ਰੂਰਤਮੰਦ ਦੀ ਹੈਲਪ ਕਰ ਦੇਣਗੇ ਤਾਂ ਮੇਰੇ ਖਿਆਲ ਦੇ ਵਿੱਚ ਆਈਡੀਆ ਮਾੜਾ ਨਹੀਂ ਹੈਗਾ ਤੇ ਅੱਗੇ ਜੀ ਇਹਨਾਂ ਨੇ ਦੱਸਿਆ ਕਹਿੰਦੇ ਕਿ ਮੇਰੇ ਅਕੋਰਡਿੰਗ ਮੇਲਿਆਂ ਨੂੰ ਪਰਿਵਾਰ ਵਿੱਚੋਂ ਕੱਢਣਾ ਚਾਹੀਦਾ ਵਾ ਤੇ ਕਹਿੰਦੇ ਜਿਹੜੀ ਅਸੀਂ ਟਿਕਟ ਦੇ ਪੈਸੇ ਦਿੰਦੇ ਹਾਂ ਨਾ ਬਾਏ ਕਰਦੇ ਹਾਂ ਇੱਕ ਦਿਨ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਲੱਖਾਂ ਡਾਲਰ ਦੀ ਬਿਜ਼ਨਸ ਤੇ ਇਸ ਪਾਸੇ ਦਾ ਪੈਸੇ ਦਾ ਸਾਨੂੰ ਕੋਈ ਬੈਕਅਪ ਨਹੀਂ ਆਉਂਦਾ ਦੂਸਰੀ ਗੱਲ ਕਹਿੰਦੇ ਅਗਰ ਕਮਿਊਨਿਟੀ ਦੀ ਸਰਵਿਸ ਲਈ ਜਾਂ ਲੋਕਾਂ ਨੂੰ ਐਜੂਕੇਟ ਕਰਨ ਲਈ ਇਹਨਾਂ ਤੋਂ ਕਾਊਂਟਰ ਲਓ ਤਾਂ ਵੀ $500 ਆ ਜਿਹੜਾ ਉਹਨਾਂ ਨੂੰ ਰੈਂਟ ਦੇਣਾ ਪੈਂਦਾ ਵਾ ਤਾਂ ਕੋਈ ਕਿਵੇਂ ਹੌਸਲਾ ਕਰੂ ਵੀ ਮੈਂ ਕੈਂਪ ਲਾ ਕੇ ਕਿਸੇ ਨੂੰ ਮਤਲਬ ਕਿ ਲੋਕਾਂ ਨੂੰ ਕਿਸੇ ਵੀ ਟੋਪਿਕ ਤੇ ਕਿਤੇ ਵੀ ਐਜੂਕੇਟ ਕਰਾਂ ਅਗਰ ਇਹਨਾਂ ਲੋਕਾਂ ਨੂੰ ਅਸੀਂ ਬਿਜ਼ਨਸ ਦਿੰਨੇ ਆ ਤਾਂ ਸਾਨੂੰ ਚਾਹੀਦਾ ਕਿ ਕਮਿਊਨਿਟੀ ਦੀ ਕਿਸੇ ਵੀ ਟਾਈਮ ਹੈਲਪ ਟਾਈਮ ਸਪੈਸ਼ਲ ਇਹਨਾਂ ਲੋਕਾਂ ਤੋਂ ਵਧੀਆ ਹੈਲਪ ਲਈ ਜਾਵੇ ਜਨਤਕ ਕਰਕੇ ਸਭ ਦੇ ਸਾਹਮਣੇ ਸੋ ਬਿਲਕੁਲ ਜੀ ਵੈਸੇ ਇਹ ਗੱਲ ਤਾਂ ਹੋਣੀ ਵੀ ਚਾਹੀਦੀ ਆ ਅਗਰ ਸਾਰੇ ਮਤਲਬ ਕਿ ਉਹਨਾਂ ਦੀ ਮਦਦ ਵੀ ਕਰਦੇ ਆ ਜਾਂਦੇ ਵੀ ਆ ਉਹਨਾਂ ਚੀਜ਼ਾਂ ਨੂੰ ਦੇਖਦੇ ਵੀ ਆ ਅਗਰ ਕੋਈ ਕਮਿਊਨਿਟੀ ਜਿੱਦਾਂ ਕਿ ਅਸੀਂ ਵੈਸੇ ਵੀ ਦੁਹਾਈ ਪਾਉਂਦੇ ਹਾਂ ਕਿ ਅਸੀਂ ਮੇਲੇ ਲਗਵਾਉਂਦੇ ਹਾਂ ਤਾਂ ਅਸੀਂ ਆਪਣੇ ਪੰਜਾਬੀ ਕਲਚਰ ਵਾ ਜਿਹੜਾ ਜਾਂ ਉਹਦੀ ਦੁਹਾਈ ਦਿੰਦੇ ਹਾਂ ਮੋਸਟਲੀ ਆਪਾਂ ਹਨਾ ਸ਼ਾਇਦ ਕਈ ਲੋਕਾਂ ਨੂੰ ਮੇਰਾ ਇਹ ਜਿਹੜਾ ਅੱਖਰ ਆ ਜਾਂ ਇਹ ਮੇਰਾ ਵਰਡ ਆ ਦੁਹਾਈ ਦੇਣਾ ਸ਼ਾਇਦ ਬੁਰਾ ਲੱਗੂਗਾ ਪਰ ਰਿਐਲਿਟੀ ਜੀ ਅੱਜ ਦੀ ਇਹੀ ਆ ਕਿਉਂਕਿ 2 ਸਾਲ ਪਹਿਲਾਂ ਮੈਂ ਵੀ ਇਹਨਾਂ ਚੀਜ਼ਾਂ ਦੇ ਕਰੀਬ ਹੋ ਕੇ ਦੇਖਿਆ ਸੀ ਮੈਨੂੰ ਕੋਈ ਇਹਨਾਂ ਚੀਜ਼ਾਂ ਦਾ ਸ਼ੌਂਕ ਨਹੀਂ ਹੈਗਾ ਮੈਨੂੰ ਜਸਟ ਮੇਰੇ ਮਤਲਬ ਇੱਥੇ ਰੇਡੀਓ ਤੇ ਆਉਣਾ ਵੀ ਮੇਰੀ ਇੱਕ ਹੋਬੀ ਆ ਬਸ ਇਸ ਤੋਂ ਜ਼ਿਆਦਾ ਕੋਈ ਸ਼ੌਂਕ ਨਹੀਂ ਕਿ ਫੇਮਸ ਹੋਈਏ ਜਾਂ ਕਿੱਦਾਂ ਹੋਈਏ ਹਨਾ ਪਰ ਉੱਥੇ ਵਾਕਈ ਏਦਾਂ ਵਾ ਜਿਹਨੂੰ ਤੁਸੀਂ ਜਾਣਦੇ ਹੋ ਉਹਨੂੰ ਉਹੀ ਬੰਦਾ ਅੱਗੇ ਆਊਗਾ ਉਹਦੀ ਹੀ ਚੱਲੂਗੀ ਤੁਸੀਂ ਜਿਹੜਾ ਅਸਲੀ ਬੰਦਾ ਵਾ ਜਿਹੜਾ ਅਸਲੀ ਟੈਲੈਂਟਡ ਲੋਕ ਹੈਗੇ ਆ ਉਹਨਾਂ ਨੂੰ ਕੋਈ ਮਤਲਬ ਪੁੱਛਦਾ ਨਹੀਂ ਹੈਗਾ ਜਿਹਦੇ ਵਿੱਚ ਟੈਲੈਂਟ ਹੈਗਾ ਵਾ ਉਸ ਬੰਦੇ ਨੂੰ ਸਟੇਜ ਤੇ ਆਉਣਾ ਚਾਹੀਦਾ ਵਾ ਸੋ ਪਿੱਛੇ ਜੇ ਮੈਂ ਦੇਖਿਆ ਸੀ ਮੈਨੂੰ ਕਈਆਂ ਮਤਲਬ ਕਈਆਂ ਨੇ ਦੱਸਿਆ ਵੀ ਹਾਂ ਅਸੀਂ ਏਦਾਂ ਪਾਰਟੀਸਪੇਟ ਕਰਨਾ ਚਾਹੁੰਦੇ ਸੀ ਸਾਨੂੰ ਏਦਾਂ ਆਹ ਗੱਲਾਂ ਦਾ ਸੁਣਨਾ ਪਿਆ ਜਾਂ ਸਾਹਮਣਾ ਪਿਆ ਜਾਂ ਆਹ ਚੀਜ਼ਾਂ ਚੋਂ ਸਾਨੂੰ ਵਿਚਰਨਾ ਪਿਆ ਸੋ ਕਿਤੇ ਨਾ ਕਿਤੇ ਵਾਕਈ ਜੀ ਇਹ ਚੀਜ਼ਾਂ ਵਾ ਜਿਹੜੀਆਂ ਕੁਝ ਕੁ ਲੋਕਾਂ ਦੇ ਹੱਥਾਂ ਦਾ ਬਣ ਕੇ ਰਹਿ ਰਹੀਆਂ ਨੇ ਸੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਆ ਕੀ ਨਹੀਂ ਬਾਕੀ ਇਹਦੀ ਕੀ ਰਿਐਲਿਟੀ ਆ ਉਸਦੇ ਬਾਰੇ ਤਾਂ ਤੁਸੀਂ ਸਾਰੇ ਜ਼ਿਆਦਾ ਜਾਣਦੇ ਹੋ ਮੈਂ ਤਾਂ ਜਸਟ ਤੁਹਾਡੇ ਸਾਰਿਆਂ ਦੇ ਵਿਚਾਰ ਲੈ ਰਹੀ ਹਾਂ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਬੁਝਾਰਤ ਵੀ ਪਾ ਦਿੱਤੀ ਸੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਸੀ ਕਿ ਦੱਸ ਦੋ ਗਲਤੀ ਲੱਭਣ ਦਾ ਸਾਰਿਆਂ ਤੋਂ ਸੌਖਾ ਤਰੀਕਾ ਕੀ ਆ ਸੋ ਤੁਹਾਨੂੰ ਸੌਖਾ ਤਰੀਕਾ ਦੱਸਦੇ ਹਾਂ ਬਾਅਦ ਦੇ ਵਿੱਚ ਪਰ ਫਿਲਹਾਲ ਇੱਕ ਗੀਤ ਸੁਣਾਉਣੀ ਆ ਨਲਾਇਕ ਨਾਨਕੇ ਨਲਾਇਕ ਨਾਨਕੇ ਵੀ ਹੁੰਦੇ ਆ ਤੁਸੀਂ ਦੱਸੋ ਵੀ ਹਨਾ ਮੇਰਾ ਇੰਨਾ ਹੱਸੀ ਗਾਣਾ ਸੁਣ ਕੇ ਕਿ ਵੀ ਨਾਨਕੇ ਵੀ ਨਲਾਇਕ ਹੁੰਦੇ ਆ ਸੋ ਤੁਸੀਂ ਦੇਖਿਓ ਜੀ ਇਸ ਗਾਣੇ ਦੀ ਵੀਡੀਓ ਵੀ ਦੇਖਿਓ ਵੀਡੀਓ ਵੀ ਬੜੀ ਪਿਆਰੀ ਬਣੀ ਹੋਈ ਆ ਤੇ ਗਾਣਾ ਵੀ ਮੇਰੇ ਖਿਆਲ ਦੇ ਵਿੱਚ ਤਾਂ ਬੜਾ ਵਧੀਆ ਲੱਗਾ ਮੈਨੂੰ ਸੋ ਇਸ ਦੇ ਬਾਰੇ ਜ਼ਰੂਰ ਤੁਸੀਂ ਵੀਡੀਓ ਵੀ ਦੇਖੋਗੇ ਤੇ ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾ ਦਿੰਦੇ ਹਾਂ ਤੇ ਬੁਝਾਰਤਾਂ ਦਾ ਜਵਾਬ ਤੁਸੀਂ ਸਾਨੂੰ ਭੇਜ ਰਹੇ ਹੋ ਤੇ ਉਸ ਤੋਂ ਬਾਅਦ ਵਿੱਚ ਇੱਕ ਛੋਟੀ ਜਿਹੀ ਸਟੋਰੀ ਤੁਹਾਨੂੰ ਮੈਂ ਸੁਣਾਉਂਗੀ ਪਰ ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਤੁਹਾਡੀ ਵੀ ਪਸੰਦ ਦਾ ਕੋਈ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਫਰਮਾਇਸ਼ ਕਰ ਸਕਦੇ ਹੋ, ਕਿਉਂਕਿ ਉਸ ਤੋਂ ਬਾਅਦ ਚ ਤਾਂ ਫਿਰ ਗਲਤੀਆਂ ਦਾ ਜਿਹੜਾ ਸਿਲਸਿਲਾ ਵਾ ਕਿ ਤੁਹਾਡੀਆਂ ਗਲਤੀਆਂ ਕਿੱਦਾਂ ਤੁਹਾਡੇ ਤੱਕ ਪਹੁੰਚ ਸਕਦੀਆਂ ਨੇ ਉਹ ਸ਼ੁਰੂ ਹੋ ਜਾਣਾ ਵਾ, ਫਿਰ ਸ਼ਾਇਦ ਥੋੜਾ ਕੁ ਟਾਈਮ ਨਾ ਲੱਗੇ, ਕਿਉਂਕਿ ਗਲਤੀਆਂ ਤਾਂ ਮੇਰੇ ਚ ਵੀ ਬਹੁਤ ਆ, ਤੁਸੀਂ ਵੀ ਮੈਨੂੰ ਮੇਰੀਆਂ ਗਲਤੀਆਂ ਦੱਸੋਗੇ ਤੇ ਤੁਹਾਡੀਆਂ ਗਲਤੀਆਂ ਵੀ ਮੈਂ ਤੁਹਾਨੂੰ ਦੱਸੂਗੀ, ਹਨਾ। ਚਲੋ ਜੀ ਫਿਰ ਸੁਣਦੇ ਆ ਨਲਾਇਕ ਨਾਨਕੇ ਤੇ ਗਾਣੇ ਦਾ ਬਾਅਦ ਮਿਲਦੇ ਆ।
ਫੈਨ ਕਟਰੀ ਨਾ ਕਹਿ ਦੀ ਉੱਤੋਂ ਟੋਪਰ ਸੁਣੀ ਦੀ ਮੈਥ ਦੀ, ਉਹ ਕੁੜੀ ਫੈਨ ਕਟਰੀ ਨਾ ਕਹਿ ਦੀ ਉੱਤੋਂ ਟੋਪਰ ਸੁਣੀ ਦੀ ਮੈਥ ਦੀ, ਸਾਨੂੰ ਮਾਰ ਗਏ ਸਵਾਲ ਮੂਲ ਧਨ ਦੇ ਕੁਝ ਲੈਸਣਾ ਦੇ ਗੈਬ ਮਾਰ ਗਏ, ਉਹਨੂੰ ਮਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਨੂੰ ਮਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਨੂੰ ਮਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਨੂੰ ਮਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਦੇ ਬਰਥਡੇ ਤੇ ਚਾਚੇ ਤਾਏ ਦਿੰਦੇ ਸੀ ਗਿਫਟ ਸਾਨੂੰ ਖੰਡ ਦੇ ਖਡਾਉਣੇ ਜੁੜੇ ਨਾ, ਜਿਹੜੇ ਸੌ ਸੌ ਸ਼ਰੀਕਾਂ ਦਿੱਤੀ ਬੇਬੇ ਦੇ ਕੇ ਆਈ ਸਾਡੇ ਅੱਜ ਤੱਕ ਉਹ ਵੀ ਮੁੜੇ ਨਾ, ਜਿਹੜੇ ਸੌ ਸੌ ਸ਼ਰੀਕਾਂ ਦਿੱਤੀ ਬੇਬੇ ਦੇ ਕੇ ਆਈ ਸਾਡੇ ਅੱਜ ਤੱਕ ਉਹ ਵੀ ਮੁੜੇ ਨਾ, ਉਹ ਮੇਰਾ ਕੰਮ ਵਗੜਾ ਗਏ ਕੁਰ ਯਾਰ ਬੇਲੀ ਸਾਡੇ ਉਹਦਾ ਬੈਸਟ ਫਰੈਂਡ ਸਾਰ ਗਏ, ਉਹਨੂੰ ਸਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਨੂੰ ਸਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਮੈਥੋਂ ਮੇਰਾ ਟੂਣੇ ਟੱਪਿਆਂ ਤੇ ਜ਼ੋਰ ਦਿੰਦਾ ਸੀ, ਦੂਜਾ ਆਖਦਾ ਸੀ ਆਉਣਾ ਜੇ ਮੈਂ ਬਾਹਰ ਆਇਆ ਵੀ ਜਾ ਬਾਪੂ ਪਹਿਲੀ ਸੱਟੇ ਮੋੜ ਦਿੰਦਾ ਸੀ, ਦੂਜਾ ਆਖਦਾ ਸੀ ਆਉਣਾ ਜੇ ਮੈਂ ਬਾਹਰ ਆਇਆ ਵੀ ਜਾ ਬਾਪੂ ਪਹਿਲੀ ਸੱਟੇ ਮੋੜ ਦਿੰਦਾ ਸੀ, ਉਹ ਕੁਝ ਕਾਲਿਆਂ ਮਹਾਂ ਦੀ ਮੈਨੂੰ ਦਾਲ ਡੋਬ ਗਈ ਤੇ ਕੁਝ ਲੇਖ ਵੀ ਬਲੈਕ ਮਾਰ ਗਏ, ਉਹਨੂੰ ਸਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਨੂੰ ਸਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ। ਬਾਹਰ ਪੱਕਾ ਲੱਭ ਦੇਣਗੇ, ਇੱਥੇ ਕਾਬਲ ਸਰੂਪ ਵਾਲੀ ਹੋਣੀ ਉਹਦੇ ਨਾਂ ਦਾ ਤੀਜੇ ਦਿਨ ਗਾਣਾ ਕੱਢ ਦੇਣਗੇ, ਇੱਥੇ ਕਾਬਲ ਸਰੂਪ ਵਾਲੀ ਹੋਣੀ ਉਹਦੇ ਨਾਂ ਦਾ ਤੀਜੇ ਦਿਨ ਗਾਣਾ ਕੱਢ ਦੇਣਗੇ, ਉਹਨੇ ਫੌਰਨ ਚ ਲੁੱਟਣੇ ਫਰੰਗੀਆਂ ਨਾ ਬੁੱਲੇ ਆਪਾਂ ਜਿੱਤਦੇ ਜਿਤਾਉਂਦੇ ਹਾਰ ਗਏ, ਉਹਨੂੰ ਸਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ, ਉਹਨੂੰ ਸਾਰ ਗਈਆਂ ਬੱਕੀਆਂ ਵਲੈਤ ਮਾਫੀਆਂ ਤੇ ਮੈਨੂੰ ਨਾਨਕੇ ਨਲੈਕ
ਮਾਰ ਗਏ। ਇਹਦੇ ਵਿੱਚ ਕੁਝ ਮੇਰੇ ਸਵਾਲ ਜਵਾਬ ਦੇ,
ਕਹਿੰਦੇ ਉਹਨੂੰ ਤਾਰ ਗਈਆਂ ਉਹਦੀਆਂ ਮਾਸੀਆਂ ਜਿਹੜੀਆਂ ਕਿ ਪੱਕੀਆਂ ਸੀ ਤੇ ਮੈਨੂੰ ਨਾਨਕੇ ਨਲੈਕ ਮਾਰ ਗਏ। ਸੋ ਗਾਣੇ ਦੀ ਵਰਡਿੰਗ ਤਾਂ ਤੁਸੀਂ ਸੋਹਣੀ ਲਈ ਹੈ ਜੀ, ਵੀਡੀਓ ਵੀ ਦੇਖ ਲਿਓ, ਵੀਡੀਓ ਦੇ ਵਿੱਚ ਉਹਦਾ ਮਾਮਾ ਹੁੰਦਾ ਜਿਹੜਾ ਕਿ ਉੱਥੋਂ ਬਣੇ ਟੂਣੇ ਟਾਮੇ ਦੇ ਕਰਾਉਂਦਾ ਹੁੰਦਾ, ਸੋ ਬੜੀ ਵਧੀਆ ਵੀਡੀਓ ਬਣਾਈ ਹੋਈ ਆ, ਸੋ ਥੋੜੀ ਫਨੀ ਵੀ ਆ। ਸੋ ਏਦਾਂ ਦੀ ਨਾ ਇੱਕ ਸਟੋਰੀ ਮੈਂ ਪੜ੍ਹਦੀ ਸੀਗੀ ਸੁਰਜੀਤ ਸਿੰਘ ਦੀ ਲਿਖੀ ਹੋਈ ਆ, ਤੇ ਉਹਨਾਂ ਨੇ ਲਿਖਿਆ ਸੀ ਕਹਿੰਦੇ ਕਿ ਅਸੀਂ ਨਾ ਤੀਜੀ ਚੌਥੀ ਚ ਪੜ੍ਹਦੇ ਹੁੰਦੇ ਸੀ ਤੇ ਮੇਰੇ ਨਾਲ ਕਹਿੰਦੇ ਮੇਰੇ ਪਿੰਡ ਦਾ ਮੁੰਡਾ ਹੁੰਦਾ ਸੀ ਤੇ ਦੋਨੋਂ ਜਾਣੇ ਅਸੀਂ ਨਾ ਦੁਪਹਿਰੇ ਛੱਪੜ ਦੇ ਉੱਪਰ ਬਾਹਰ ਛੱਪੜ ਦੇ ਨਾ ਪਿੱਪਲ ਨਾਲ ਪਾਈਪਿੰਗ ਝੂਟਣ ਚਲੇ ਜਾਂਦੇ ਸੀ, ਤੇ ਇੱਕ ਦਿਨ ਕਹਿੰਦੇ ਪਿੱਪਲ ਦੇ ਦੁਆਲੇ ਨਾ ਇੱਕ ਚੌਂਤੜਾ ਜਿਹਾ ਬਣਿਆ ਹੋਇਆ ਸੀ ਤੇ ਅਸੀਂ ਉਹਦੇ ਉੱਪਰ ਨਾ ਖੇਡਣ ਲੱਗ ਪਏ, ਤੇ ਕੁਦਰਤੀ ਕਹਿੰਦੇ ਸਾਡੀ ਨਿਗਾਹ ਨਾ ਉੱਪਰ ਵੱਲ ਨੂੰ ਪਈ ਤੇ ਉੱਥੇ ਨਾ ਇੱਕ ਬੰਦੇ ਦਾ ਸਿਰ ਲਟਕਿਆ ਹੋਇਆ ਲੱਗਿਆ, ਕਹਿੰਦੇ ਜਦੋਂ ਮੈਂ ਉਹਨੂੰ ਉਂਗਲ ਕਰਕੇ ਉੱਪਰ ਨੂੰ ਦਿਖਾਇਆ ਉਹਦੇ ਨਾਲ ਦੇ ਮੁੰਡੇ ਨੂੰ ਜਿਹੜਾ ਦੂਸਰਾ ਪਿੰਡੋਂ ਮੁੰਡਾ ਸੀ, ਕਿਤੇ ਪੁੱਛਿਆ ਆਹ ਕੀ ਆ, ਕਹਿੰਦਾ ਉਹਨੇ ਵੀ ਉਹੀ ਕਿਹਾ ਕਿ ਇਹ ਤਾਂ ਬੰਦੇ ਦਾ ਸਿਰ ਆ। ਕੋਲ ਸੀ ਦੋਨੇ ਕਹਿੰਦੇ ਚੀਕਾਂ ਮਾਰਦੇ ਪਿੰਡ ਨੂੰ ਭੱਜ ਲਏ, ਛੱਪੜ ਦੇ ਦੂਜੇ ਪਾਸੇ ਪਿੰਡ ਦੇ ਸਿਵੇ ਸੀ ਤੇ ਪਿੰਡ ਜਾ ਕੇ ਕਹਿੰਦੇ ਦੁਹਾਈ ਚੱਕਦੀ ਕਿ ਪਿੱਪਲ ਦੇ ਨਾਲ ਬੰਦੇ ਦਾ ਸਿਰ ਲਟਕਦਾ, ਇੱਕ ਤੋਂ ਦੂਜੇ ਨੂੰ ਸਾਰਾ ਪਿੰਡ ਦੱਸਦੀਆਂ ਸਾਰੀਆਂ ਜਨਾਨੀਆਂ ਤੇ ਬੰਦੇ ਨਾ ਪਿੱਪਲ ਥੱਲੇ ਆ ਕੇ ਬੰਦੇ ਦਾ ਸਿਰ ਲੱਭਣ ਲੱਗ ਪਏ, ਉੱਥੇ ਕੋਈ ਕਹਿ ਦੇਵੇ ਹੈਗਾ ਵਾ ਤੇ ਕੋਈ ਕਹੇ ਐਵੇਂ ਭਕਾਈ ਮਾਰੀ ਜਾਂਦੇ ਆ ਜਵਾਕ ਤਾਂ। ਦੋ ਦਿਨ ਕਹਿੰਦੇ ਪਿੰਡ ਚ ਇਹੀ ਸ਼ੋਰ ਸ਼ਰਾਬਾ ਚੱਲੀ ਗਿਆ ਤੇ ਦੂਸਰੇ ਦਿਨ ਜਦੋਂ ਇਹ ਰੌਲਾ ਰੱਪਾ ਚੱਲੀ ਗਿਆ ਤਾਂ ਕਹਿੰਦੇ ਕਿ ਮੇਰੀ ਜਿਹੜੀ ਮਾਂ ਆ ਨਾ ਉਹਨੇ ਮੈਨੂੰ ਬਾਹੋਂ ਫੜ ਲਿਆ ਤੇ ਨਾਲ ਤੁਰ ਪਈ। ਕਹਿੰਦੀ ਪਿੱਪਲ ਥੱਲੇ ਜਾ ਕੇ ਖੜਾ ਕਰਤਾ, ਕਹਿੰਦੀ ਦਿਖਾ ਕਿੱਥੇ ਆ ਸਿਰ? ਕਹਿੰਦਾ ਪਹਿਲਾਂ ਤਾਂ ਮੈਨੂੰ ਚੇਤਾ ਨਾ ਆਵੇ ਵੀ ਕਿਹੜੇ ਡਾਲੇ ਨਾਲ ਸੀਗਾ, ਵੀ ਜਿਹੜਾ ਡਾਣਾ ਸੀਗਾ ਉਹ ਕਿਹੜੇ ਨਾਲ ਸੀ, ਫਿਰ ਪਤਾ ਲੱਗਾ। ਤੇ ਕਹਿੰਦਾ ਵਿਚੇ ਵਿੱਚ ਲੱਭ ਕੇ ਇੱਕ ਜੋੜ ਵੱਲ, ਕਹਿੰਦੇ ਮੈਂ ਉਂਗਲ ਕਰਤੀ ਕਿ ਉਹ ਦੇਖ ਮਾਂ। ਤੇ ਕਹਿੰਦਾ ਮਾਂ ਨੇ ਮੇਰੇ ਇੱਕ ਟਕਾ ਕੇ ਮਾਰੀ, ਕਹਿੰਦੇ ਕਿ ਸਾਰੇ ਪਿੰਡ ਨੂੰ ਤੁਸੀਂ ਵਕਤ ਪਾਇਆ ਹੋਇਆ ਵਾ, ਉਹ ਟਾਣੇ ਦਾ ਜੋੜ ਆ, ਇੱਥੇ ਕਿਹੜੇ ਬੰਦੇ ਦਾ ਸਿਰ ਲਟਕਿਆ ਹੋਇਆ? ਕਹਿੰਦੇ ਮੈਨੂੰ ਵੀ ਫਿਰ ਉਹ ਸਾਫ਼ ਸਾਫ਼ ਦਿਖਣ ਲੱਗ ਪਿਆ ਕਿ ਇਹ ਪਿੱਪਲ ਆ ਜਿਹੜਾ, ਇਹ ਟਾਣੇ ਦੀ ਗੰਢ ਆ, ਤੇ ਨਾ ਕਿ ਇੱਥੇ ਕਿਸੇ ਦਾ ਕੋਈ ਸਿਰ ਲਟਕਦਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਸੀ, ਸਾਡੇ ਮਨ ਦਾ ਵਹਿਮ ਹੋ ਜਾਂਦਾ ਵਾ ਕਿ ਮਨ ਦੇ ਵਿੱਚ ਜਿੱਦਾਂ ਦੀ ਕੋਈ ਗੱਲ ਆ ਜਾਂਦੀ ਆ, ਅਸੀਂ ਉਹਨੂੰ ਉਸੇ ਤਰ੍ਹਾਂ ਹੀ ਲੈ ਕੇ ਚੱਲ ਪੈਂਦੇ ਹਾਂ। ਇਮੈਜੀਨੇਸ਼ਨ ਹੁੰਦੀ ਆ, ਨਿੱਕੇ ਹੁੰਦੇ ਮੈਨੂੰ ਵੀ ਬੜੀ ਇਮੈਜੀਨੇਸ਼ਨ ਹੁੰਦੀ ਸੀ, ਜੇ ਕਿਤੇ ਉੱਥੇ ਨਾ ਆਪਣੇ ਪਤਾ ਹੀ ਆ ਹੁਣ ਖੇਤੀਬਾੜੀ ਵਾਲੇ ਘਰਾਂ 'ਚ ਰਸਤੇ ਰੱਸੀਆਂ ਜਿਹੀਆਂ ਤਾਂ ਪਈਆਂ ਹੀ ਹੁੰਦੀਆਂ, ਮੈਂ ਤੇ ਰਾਤ ਨੂੰ ਜਦੋਂ ਹਨੇਰਾ ਹੋਣਾ ਮੈਂ ਦੇਖੀ ਨੀ ਨਾ ਰਸਤੇ ਜੇ ਪਿਆ ਵੀ ਹੋਣਾ, ਮੈਂ ਕਹਿਣਾ ਲੈ ਇਹ ਤਾਂ ਸੱਪ ਬਣ ਗਿਆ, ਸੱਪ ਤੁਰਿਆ ਆਉਂਦਾ ਵਾ। ਸੋ ਕਿਤੇ ਨਾ ਕਿਤੇ ਜੋ ਤੁਹਾਡੇ ਇਮੈਜੀਨੇਸ਼ਨ ਦੇ ਵਿੱਚ ਹੁੰਦੀ ਆ ਉਹੀ ਚੀਜ਼ ਤੁਹਾਡੇ ਸਾਹਮਣੇ ਬਣਨੀ ਸ਼ੁਰੂ ਹੋ ਜਾਂਦੀ ਆ। ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਆ ਨਾ ਕਿ ਚੰਦਰਮਾ ਦੇ ਵਿੱਚ ਬੁੱਢੀ ਆ ਜਿਹੜੀ ਉਹ ਚਰਖਾ ਕਰ ਦਿੱਤੀ ਆ, ਕਹਿੰਦੇ ਚੰਦਰਮਾ ਵੱਲ ਨਾ ਇੱਕ ਟਿਕਟਕੀ ਲਗਾ ਕੇ ਦੇਖਿਓ, ਜੇ ਤੁਹਾਡੇ ਮਨ ਦੇ ਵਿੱਚ ਆਊਗਾ ਕਿ ਬੁੱਢੀ ਆ ਜਿਹੜੀ ਚਰਖਾ ਕੱਤੀ ਜਾਂਦੀ ਆ ਤਾਂ ਤੁਹਾਨੂੰ ਉਹੀ ਦਿਖੂ, ਫਿਰ ਤੁਹਾਨੂੰ ਦਿਖਣਗੀਆਂ ਪਰੀਆਂ ਪਾਣੀ ਲਈ ਜਾਂਦੀਆਂ ਜਾਂ ਲੋਕੀ ਤੁਰੇ ਫਿਰਦੇ, ਸਾਰਾ ਕੁਛ ਜਿੱਦਾਂ ਜਿੱਦਾਂ ਦਾ ਤੁਹਾਡੇ ਦਿਮਾਗ ਦੇ ਵਿੱਚ ਇਮੈਜੀਨੇਸ਼ਨ ਹੋਊਗਾ ਉਹੀ ਉਹੀ ਚੀਜ਼ ਆ ਜਿਹੜੀ ਤੁਸੀਂ ਚੰਦਰਮਾ ਦੇ ਵਿੱਚ ਦੇਖ ਪਾਓਗੇ। ਕਦੇ ਦੇਖੇ ਕੀਤਾ ਹੋਇਆ ਤਾਂ ਵੀ ਦੱਸਿਓ, ਅਗਰ ਨਹੀਂ ਕੀਤਾ ਹੋਇਆ ਤਾਂ ਕਦੇ ਕਰਕੇ ਦੇਖਿਓ। ਸੀ ਇਹ ਤੁਹਾਡੇ ਆਪਣੇ ਮਨ ਦਾ ਹੀ ਵਹਿਮ ਹੁੰਦਾ ਵਾ ਜਾਂ ਮਨ ਦੀ ਇਮੈਜੀਨੇਸ਼ਨ ਦਿਮਾਗ ਦੇ ਵਿੱਚ ਜੋ ਚੱਲਦਾ ਵਾ ਐਜ ਇਟ ਇਜ਼, ਉਸੇ ਤਰ੍ਹਾਂ ਹੀ ਤੁਹਾਨੂੰ ਉਹ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਲਓ ਜੀ ਫਿਰ ਇਹਨੂੰ ਤਾਂ ਨਾਨਕੇ ਨਲਾਇਕ ਮਾਰ ਗਏ, ਕਿਉਂਕਿ ਗਲਤੀ ਤਾਂ ਆਪਣੀ ਵੀ ਸੀਗੀ ਨਾ। ਤੇ ਬਾਕੀ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਦੀ ਹਾਂ, ਆਲਾ ਕੀ ਹੁੰਦਾ ਵਾ? ਤੁਸੀਂ ਸਾਰਿਆਂ ਨੇ ਪਿੰਡਾਂ ਦੇ ਵਿੱਚ ਸੁਣਿਆ ਹੋਊਗਾ ਨਾ ਇਹ ਵਰਡ, ਬੜਾ ਸੌਖਾ ਜਿਹਾ ਅੱਖਰ ਆ, ਹਰੇਕ ਪਿੰਡ ਦੇ ਵਿੱਚ ਆਲਮੋਸਟ ਹਰੇਕ ਘਰ ਦੇ ਵਿੱਚ ਹੁੰਦਾ ਸੀ ਪਹਿਲਾਂ, ਪਰ ਹੁਣ ਤਾਂ ਜਿਹੜੀਆਂ ਕੋਠੀਆਂ ਬਣੀਆਂ ਉਹਨਾਂ ਨੇ ਚਾਰੇ ਪਾਸੇ ਦੇ ਹਿਸਾਬ ਕਿਤਾਬ ਦੇ ਨਾਲ ਜਿਹੜਾ ਹਵਾ ਦਾ ਆਉਣਾ ਜਾਣਾ ਹੀ ਰੋਕ ਲਿਆ, ਪਰ ਪਹਿਲਾਂ ਪਿੰਡਾਂ ਦੇ ਵਿੱਚ ਨਾ ਆਲੇ ਹੁੰਦੇ ਸੀ। ਇਹ ਮੈਂ ਤੁਹਾਨੂੰ ਅਲਝਾਉਣ ਲਈ ਦੱਸਿਆ ਵਾ ਕਿ ਪਿੰਡਾਂ ਦੇ ਵਿੱਚ ਕੋਠੀਆਂ ਬਣ ਗਈਆਂ ਤੇ ਹੁਣ ਚਾਰ ਜਿਹੜੇ ਹਵਾ ਦੇ ਆਉਣ ਦਾ ਜਿਹੜਾ ਰਸਤਾ ਵਾ ਉਹ ਕੰਧਾਂ ਨਹੀਂ ਘੇਰ ਲਿਆ ਚਾਰੇ ਪਾਸੇ ਤੋਂ, ਤੇ ਕਈ ਥਾਵਾਂ ਤੇ ਤਾਂ ਬੜਾ ਵਧੀਆ ਬਣਿਆ ਹੋਇਆ। ਤੇ ਹੁਣ ਤੁਸੀਂ ਮੈਨੂੰ ਦੱਸਣਾ ਆਲਾ ਕੀ ਹੁੰਦਾ ਵਾ, ਤੇ ਦੱਸ ਦਿਓ ਜੀ ਫਿਰ ਆਲਾ ਕੀ ਹੁੰਦਾ ਵਾ? ਤੇ ਬੜੇ ਇਜ਼ੀ ਜਿਹਾ ਵਾ, ਤੇ ਨਾਲੇ ਮੈਂ ਤੁਹਾਨੂੰ ਗਾਣੇ ਗੁਣੇ ਸੁਣਾਈ ਜਾਂਦੀ ਹਾਂ ਨਾਲ ਦੀ ਨਾਲ, ਤੇ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਮੈਸੇਜ ਵੀ ਤੁਹਾਡੇ ਸਾਰਿਆਂ ਦੇ ਲੈ ਲਈਏ ਜੀ। ਅਗੇਨ ਨਰਿੰਦਰ ਠੌਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਸਾਰਿਆਂ ਦਾ ਜਿਹੜਾ ਦਿਨ ਆ ਉਹ ਬੜਾ ਵਧੀਆ ਲੱਗੇ। ਤੇ ਬਚੇਤਰ ਮੌਰ ਭੁੱਲਰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਹੋਰ ਸੁਣਾਓ ਭੁੱਲਰ ਸਾਹਿਬ, ਬੜੇ ਟਾਈਮ ਬਾਅਦ ਤੁਸੀਂ ਮੇਰੇ ਖਿਆਲ ਪ੍ਰੋਗਰਾਮ ਦੇ ਵਿੱਚ ਆਏ ਹੋ, ਸੋ ਸਵਾਗਤ ਆ ਜੀ ਤੁਹਾਡਾ। ਤੇ ਇੱਧਰ ਨਵੀਂ ਦਿਨੀ ਪੈ ਗਾਲੇ, ਇਹ ਮੈਨੂੰ ਲੱਗਦਾ ਬੜੀ ਦੁਖੀ ਆ ਵਿਚਾਰੇ, ਮਿੰਟ ਮਾਰਿਆ ਵੈਸੇ ਇਹਨਾਂ ਨੇ ਗਲਤੀਆਂ ਲੱਭਣ ਲਈ, ਹੈਨਾ ਵੀ ਤੁਸੀਂ ਆਪਦੀਆਂ ਜਿਹੜੀਆਂ ਗਲਤੀਆਂ ਉਹ ਕਿਹੜੇ ਤਰੀਕੇ ਦੇ ਨਾਲ ਲੱਭ ਸਕਦੇ ਹੋ ਬੜੀ ਈਜ਼ੀਲੀ, ਹੈਨਾ। ਦੱਸੀਏ ਜੀ ਫਿਰ, ਚਲੋ ਦੱਸ ਦਿੰਦੇ ਹਾਂ, ਜ਼ਿਆਦਾ ਵੇਟ ਵੀ ਕਾਹਨੂੰ ਕਰਾਉਣੀ ਆ। ਕਹਿੰਦੇ ਕਿ ਵਿਆਹ ਕਰਵਾ ਲਓ ਫਿਰ ਸਾਰੇ ਪਰਦੇ ਫਰੋਲ ਦਊਗੀ ਕਰਮਾਂ ਵਾਲੀ। ਲਓ ਜੀ ਫਿਰ ਗਲਤੀਆਂ ਲੱਭਣ ਦਾ ਜਿਹੜਾ ਤਰੀਕਾ, ਚਾਹਲ ਜੀ ਨੂੰ, ਚਾਹਲ ਨੇ ਦੱਸਿਆ ਸੀਗਾ ਕਿ ਗੁਰੂ ਜੀ ਨੂੰ ਕੋਈ ਪੁੱਛਦਾ, ਕਹਿੰਦੇ ਕਿ ਵੀ ਮੈਨੂੰ ਜਿਹੜੀਆਂ ਮੇਰੀਆਂ ਗਲਤੀਆਂ ਉਹਦੇ ਬਾਰੇ ਕਿਵੇਂ ਪਤਾ ਲੱਗੂਗਾ? ਤਾਂ ਬਾਬਾ ਕਹਿੰਦਾ ਕਿ ਆਈਡੈਂਟੀਫਾਈ ਵਨ ਮਿਸਟੇਕ ਇਨ ਯੂਅਰ ਵਾਈਫ ਐਂਡ ਟੈਲ ਹਰ ਟੂ ਕੋਰੈਕਟ ਇਟ, ਇਨ ਰਿਸਪੋਂਸ ਸ਼ੀ ਵਿਲ ਹੈਲਪ ਯੂ ਆਈਡੈਂਟੀਫਾਈ ਆਲ ਮਿਸਟੇਕਸ ਅਲੋਂਗ ਵਿਦ ਯੂਅਰ ਫੈਮਿਲੀ ਰਿਲੇਟਿਵਸ ਐਂਡ ਯੂਅਰ ਆਲ ਫਰੈਂਡਸ। ਸੋ ਲਓ ਜੀ ਘਰ ਵਾਲੀ ਚੇਕੇ ਗਲਤੀ ਲੱਭੋ ਤੇ ਬਦਲੇ ਦੇ ਵਿੱਚ ਆਪਣੀਆਂ ਰਿਸ਼ਤੇਦਾਰਾਂ ਦੀਆਂ ਤੇ ਆਪਣੇ ਫਰੈਂਡਸ ਦੀਆਂ ਸਾਰੀਆਂ ਗਲਤੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ, ਤੇ ਬਸ ਫਿਰ ਇੱਕ ਇੱਕ ਕਰਕੇ ਠੀਕ ਕਰਨੀ ਸ਼ੁਰੂ ਕਰ ਦੋ। ਵੈਸੇ ਘਰ ਵਾਲੀਆਂ ਬਾਲੀਆਂ ਬਦਨਾਮ ਕੀਤੀਆਂ ਹੋਈਆਂ ਹਨਾ, ਪਰ ਇੱਕ ਗੱਲ ਆ, ਇਹਨਾਂ ਤੋਂ ਬਿਨਾਂ ਰੋਟੀ ਵੀ ਨੀ ਮਿਲਣੀ ਹੈਗੀ, ਹੈਨਾ। ਹੁਣ ਕੰਮਾਂ ਕਾਰਾਂ ਤੋਂ ਆਉਂਦੇ, ਇੰਨਾ ਤਾਂ ਪਤਾ ਹੁੰਦਾ ਨਾ, ਘਰੇ ਜਾਂਦਿਆਂ ਨੂੰ ਰੋਟੀ ਪੱਟੀ ਪਕਾਈ ਮਿਲ ਜਾਣੀ ਆ, ਕੱਪੜੇ ਧੋਤੇ ਹੋਏ ਮਿਲਣੇ ਆ, ਹਨਾ। ਤੇ ਦੇਖ ਲਓ ਫਿਰ, ਇਹ ਵੀ ਆਪਣੇ ਆਪ ਹੀ ਕਰਨਾ ਪਿਆ ਕਰਨਾ ਵਾ ਸਾਰਾ। ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ, ਜੋਗਿੰਦਰ ਸਿੰਘ ਸੋਹੀ, ਗੌਰਵ ਸ਼ਰਮਾ, ਜਗਤਾਰ ਢੁਡੀਕੇ ਹਾਂਗਕਾਂਗ, ਤੇ ਗੁਰਦੀਪ ਸਿੰਘ ਤੇ ਵਰਿੰਦਰ ਸੀਮਾ ਸਾਰੇ ਜੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ, ਜ਼ਰੂਰ ਇਹਨਾਂ ਦੇ ਮੈਸੇਜ ਵੀ ਲਵਾਂਗੇ। ਤੇ ਨਾਲ ਨਾਲ ਜਿੱਦਾਂ ਕਿ ਸਾਡੇ ਗੱਲਾਂ ਦਾ ਸਿਲਸਿਲਾ ਚੱਲ ਰਿਹਾ ਵਾ ਜੀ, ਇੱਕ ਤਾਂ ਤੁਸੀਂ ਦੱਸਣਾ ਆਲਾ ਕੀ ਹੁੰਦਾ ਵਾ? ਆਲਾ ਤਾਂ ਸੁਣਿਆ ਹੀ ਹੋਣਾ ਨਾ, ਬੜਾ ਵਧੀਆ ਜਿਹਾ ਹੁੰਦਾ ਵਾ, ਦੋ ਅੱਖਰਾਂ ਦਾ ਸ਼ਬਦ ਆ, ਵਧੀਆ ਹੀ ਆ ਨਾ, ਹਨਾ। ਤੇ ਆਲਾ ਕੀ ਹੁੰਦਾ ਤੁਸੀਂ ਇਹ ਦੱਸ ਦਿਓ। ਵੈਸੇ ਆਲਾ ਦੋ ਚੀਜ਼ਾਂ ਨੂੰ ਕਹਿੰਦੇ ਆ, ਤੇ ਹੁਣ ਇਹ ਤੁਸੀਂ ਦੇਖਦੇ ਆ ਜੀ ਕਿਹੜੀ ਚੀਜ਼ ਬਾਰੇ ਦੱਸਦੇ ਆ। ਸੋ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਣੀ ਆ, ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਡੇ ਬਾਕੀ ਮੈਸੇਜ ਦੇ ਨਾਲ, ਤੇ ਜ਼ਰੂਰ ਦੇਵਾਂਗੇ ਤੁਹਾਡੀਆਂ ਗੱਲਾਂ ਦੇ ਜਵਾਬ ਵੀ। ਤੇ ਜੇ ਕਿਸੇ ਨੇ ਕੋਈ ਖਬਰਸਾਰ ਵੀ ਪੁੱਛਣੀ ਸੀ ਪੁੱਛ ਲਿਓ, ਮੈਂ ਦੱਸ ਦੂੰਗੀ। ਮਿੰਟੂ ਭਾਜੀ ਦਾ ਚੱਲ ਗਏ ਆ, ਪਰ ਕੋਈ ਗੱਲ ਨੀ, ਮੈਂ ਇੱਥੇ ਹੀ ਹਾਂ। ਸੋ ਜ਼ਰੂਰ ਜੀ
ਦੇ ਕੱਲੇ ਨੂੰ ਬਿੱਲੋ ਕੱਲੀ ਮਿਲ ਨਹੀਂ ਖਾਂਦੇ ਪੈਗ ਨਾਲ ਛੜਾ ਖੀਰਿਆਂ ਦੇ ਨਾ ਕਰੋ ਬਣਾ ਕੇ ਦਿਲ ਨਹੀਂ ਖਾਂਦੇ ਪੈਗ ਨਾਲ ਛੜਾ ਖੀਰਿਆਂ ਦੇ ਅੱਲੇ ਬਣਾ ਕੇ ਦਿਲ ਨਹੀਂ ਖਾਂਦੇ ਪੈਗ ਨਾਲ ਪੱਗ ਬੰਨੀ ਹੁੰਦੀ ਬਿੱਲੋ ਪਿੰਕ ਛੜੇ ਦੇ ਲੀਡਰਾਂ ਦੇ ਨਾਲ ਪੂਰੇ ਲਿੰਕ ਛੜੇ ਦੇ ਦਾਨੀ ਮਾੜਾ ਸੱਚੀ ਪੂਰਾ ਕਿੱਲ ਨਹੀਂ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਨਾ ਕਰੋ ਬਣਾ ਕੇ ਦਿਲ ਨਹੀਂ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਅੱਲੜੇ ਬਣਾ ਕੇ ਦਿਲ ਨਹੀਂ ਖਾਂਦਾ ਪੈਗ ਨਾਲ ਕਰੇ ਨਾ ਅਸਰ ਠੋਡੀ ਵਾਲਾ ਤਿਲ ਨਹੀਂ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਨਾ ਕਰੋ ਬਣਾ ਕੇ ਦਿਲ ਨਹੀਂ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਅੱਲੜੇ ਬਣਾ ਕੇ ਦਿਲ ਨਹੀਂ ਖਾਂਦਾ ਪੈਗ ਨਾਲ ਹੁਣ ਧਰਮ ਪੂਰੇ ਪਿੰਡ ਦੇ ਹੀ ਆਉਣੇ ਖਾਬ ਨੀ ਸਾਡਾ ਬਾਪੂ ਬਹੂ ਤੇ ਧਰਮ ਪੂਰੇ ਪਿੰਡ ਦੇ ਹੀ ਆਉਣੇ ਖਾਬ ਨੀ ਸਾਡਾ ਬਾਪੂ ਬਣੂ ਤੇਰਾ ਸਹੁਰਾ ਸਾਹਬ ਨੀ ਮੱਟੇ ਆਰ ਨੇ ਤੇ ਤੇਰਾ ਫੱਟਿਆਂ ਚੋਂ ਕਿੱਲ ਨਹੀਂ ਖਾਂਦਾ ਪੈਗ ਨਾਲ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਖੀਰਿਆਂ ਦਾ ਲੜੇ ਬਣਾ ਕੇ ਦਿਲ ਨਹੀਂ ਸੱਚੀ ਖੀਰਿਆਂ ਦਾ ਦਿਲ ਬਣਾ ਕੇ ਆਉਂਦੇ ਆ ਵੈਸੇ ਇੱਕ ਗੱਲ ਦੱਸਦੀ ਹੈ ਜੀ ਨਸ਼ਿਆਂ ਨੂੰ ਪ੍ਰਮੋਟ ਕਰਨਾ ਹਰਮਨ ਰੇਡੀਓ ਦਾ ਕਦੇ ਵੀ ਮੋਟਿਵ ਨਹੀਂ ਰਿਹਾ ਇਹ ਸਭ ਇੱਕ ਸੌਂਗ ਸੀ ਸੋ ਸੌਂਗ ਵੀ ਥੋੜਾ ਫਨੀ ਸੌਂਗ ਸੀ ਮੈਂ ਸੋਚਿਆ ਚਲੋ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਲਿਆ ਜਾਵੇ ਜੀ ਤੇ ਇੱਧਰ ਜੋਗਿੰਦਰ ਸਿੰਘ ਸੋਹੀ ਭੇਜ ਰਹੇ ਆ ਜੀ ਸਾਨੂੰ ਕਹਿੰਦੇ ਕਿ ਕੁਝ ਸੱਚੀਆਂ ਗੱਲਾਂ ਕਹਿੰਦੇ ਅੱਜ ਦੇ ਟਾਈਮ ਕੋਈ ਵਿਰਲਾ ਹੀ ਹੈ ਜੋ ਦੂਜੇ ਦੇ ਜਜ਼ਬਾਤ ਦੀ ਕਦਰ ਕਰਦਾ ਹੈ ਨਹੀਂ ਤਾਂ ਜ਼ਿੱਦ ਅਤੇ ਆਕੜ ਨਾਲ ਰਿਸ਼ਤੇ ਜਲਦੀ ਟੁੱਟ ਜਾਂਦੇ ਨੇ ਤੇ ਅੱਜ ਕੱਲ ਕਿਸੇ ਨੂੰ ਦਿਲ ਦੀ ਗੱਲ ਦੱਸੋ ਤਾਂ ਲੋਕ ਉਹਦਾ ਤਮਾਸ਼ਾ ਬਣਾ ਦਿੰਦੇ ਨੇ ਜ਼ਿਆਦਾ ਜਜ਼ਬਾਤੀ ਹੋਣ ਦੀ ਵੀ ਲੋੜ ਨਹੀਂ ਅੱਜ ਕੱਲ ਦੇ ਟਾਈਮ ਵਿੱਚ ਦੁਨੀਆਂ ਦੇ ਹਿਸਾਬ ਨਾਲ ਕਠੋਰ ਵੀ ਬਣਨਾ ਪੈਂਦਾ ਹਾਂਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਦੁਨੀਆਂ ਦੇ ਵਿੱਚ ਦੁਨੀਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ ਪਰ ਦੁਨੀਆਂ ਹੈ ਕੀ ਤੁਹਾਡੇ ਔਰ ਮੇਰੇ ਤੇ ਬਸ ਆਪਣੇ ਸਭ ਨਾਲ ਰਲ ਮਿਲ ਕੇ ਹੀ ਦੁਨੀਆਂ ਬਣਦੀ ਹੈ ਤੇ ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤੇ ਲਓ ਜੀ ਫਿਰ ਅੱਗੇ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਕਹਿੰਦੇ ਕਿ ਗਲਤੀਆਂ ਲੱਭਣ ਦਾ ਹਾਂਜੀ ਮਾਫੀ ਚਾਹਵਾਂਗੇ ਜੀ ਥੋੜੀ ਜਿਹੀ ਡਿਸਟਰਬੈਂਸ ਆ ਗਈ ਸੀ ਪ੍ਰੋਗਰਾਮ ਦੇ ਵਿੱਚ ਤੇ ਲਓ ਜੀ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਗੌਰਵ ਸ਼ਰਮਾ ਸਾਨੂੰ ਭੇਜ ਰਿਹਾ ਕਹਿੰਦੇ ਕਿ ਗਲਤੀਆਂ ਲੱਭਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਆਪਣੇ ਘਰ ਵਾਲੀ ਦੀ ਪਾਸ ਕੋਈ ਵੀ ਇੱਕ ਗਲਤੀ ਕੱਢ ਦਿਓ ਪਰ ਇਸ ਤਰੀਕੇ ਨੂੰ ਉਹੀ ਇਸਤੇਮਾਲ ਕਰਨ ਨਾਲ ਵਾਰਨਿੰਗ ਵੀ ਮਿਲ ਗਈ ਆ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ ਕਿਸੇ ਵੀ ਚੀਜ਼ ਦੀ ਵਰਤੋਂ ਦੇ ਨਾਲ ਨਾਲ ਉਹ ਦੱਸਿਆ ਹੁੰਦਾ ਵਾ ਵੀ ਭਾਈ ਤੁਹਾਡੇ ਕੋਲ ਏਦਾਂ ਦੀ ਐਲੀਜੀਬਿਲਿਟੀ ਵੀ ਹੋਣੀ ਚਾਹੀਦੀ ਆ ਤੇ ਉਹ ਕਹਿੰਦੇ ਵੀ ਇਸ ਗੱਲ ਇਸ ਤਰੀਕੇ ਨੂੰ ਉਹੀ ਇਸਤੇਮਾਲ ਕਰਨ ਜਿਹਨਾਂ ਨੂੰ ਰੋਟੀ ਤੇ ਸਬਜ਼ੀ ਆਪ ਬਣਾਉਣੀ ਆਉਂਦੀ ਆ ਨਹੀਂ ਤਾਂ ਫਿਰ ਇੱਕ ਹਫ਼ਤਾ ਜਿਹੜੀ ਰੋਟੀ ਆ ਉਹ ਬਾਹਰ ਹੀ ਖਾਣੀ ਪਊਗੀ ਤੇ ਅੱਗੇ ਉਹਨਾਂ ਨੇ ਦੱਸਿਆ ਜੀ ਕਹਿੰਦੇ ਲੰਮੀ ਉਮਰ ਲੰਬੀ ਕਰਨੇ ਕੇ ਲਈ ਖੁਰਾਕ ਆਦਿ ਖਾਏ, ਪਾਣੀ ਦੁੱਗਣਾ ਕਰੇ ਔਰ ਵਿਆਮ ਤਿਗਣਾ ਔਰ ਹੱਸਣਾ ਚੌਗਣਾ ਕਰੇ ਔਰ ਘਰ ਵਾਲੀ ਕਾ ਕਹਿਣਾ ਮਾਨਣਾ ਸੌ ਗੁਣਾ ਕਰੇ। ਹਾਂਜੀ, ਘਰ ਵਾਲੀ ਦਾ ਕਹਿਣਾ ਮੰਨਣਾ ਤਾਂ ਸੌ ਗੁਣਾ ਕਰਨਾ ਹੀ ਚਾਹੀਦਾ। ਤੇ ਅੱਗੇ ਗੁਰਦੀਪ ਸਿੰਘ ਕਹਿੰਦੇ ਜਿਹਦੇ ਵਿੱਚ ਸਮਾਨ ਰੱਖਣ ਲਈ ਸਪੇਸ ਹੁੰਦੀ ਆ ਉਹਨੂੰ ਕਹਿੰਦੇ ਆ ਆਲਾ। ਲਓ ਜੀ, ਫਿਰ ਇਹਨਾਂ ਨੇ ਦੱਸਿਆ ਕਿ ਜਿਹਦੇ ਵਿੱਚ ਸਪੇਸ ਹੁੰਦੀ ਆ ਸਮਾਨ ਰੱਖਣ ਦੇ ਲਈ ਉਹਨੂੰ ਕਹਿੰਦੇ ਆ ਆਲਾ। ਸੋ ਹੋਰ ਵੀ ਦੇਖਦੇ ਹਾਂ ਜੀ, ਕਿਉਂਕਿ ਮਾਲਵੇ ਮਾਝੇ ਤੇ ਦੁਆਬੇ ਦੀ ਥੋੜੀ ਜਿਹੀ ਬੋਲੀ ਦਾ ਡਿਫਰੈਂਸ ਆ। ਸੋ ਦੇਖਦੇ ਹਾਂ ਜੀ ਆਲਾ ਤੇ ਹੋਰ ਸਾਨੂੰ ਕਿਹੜੇ ਕਿਹੜੀ ਪਰਿਭਾਸ਼ਾ ਕਿਹੜੇ ਕਿਹੜੇ ਨਾਮ ਮਿਲਦੇ ਆ ਜੀ, ਕਿੱਦਾਂ ਦੇ ਕੰਮ ਕਰਦਾ ਵਾ ਆਲਾ, ਹਨਾ। ਸੋ ਦੇਖਦੇ ਹਾਂ ਅੱਗੇ ਹੋਰ ਬਾਕੀ ਦੇ ਮੈਸੇਜ ਤੋਂ ਬਾਅਦ। ਤੇ ਅੱਗੇ ਜੀ ਸਾਡੇ ਨਾਲ ਵਰਿੰਦਰ ਸੀਮਾ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਨਾਲ ਹੱਸ ਰਹੇ ਆ ਜੀ। ਚਲੋ ਬਹੁਤ ਵਧੀਆ ਗੱਲ ਆ ਜੀ, ਹੱਸਣਾ ਚਾਹੀਦਾ ਵੀ ਆ ਤੇ ਸਾਡੇ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਹਸਾ ਦਈਏ। ਤੇ ਅੱਗੇ ਜੀ ਨਵੀਂ ਵਿਨੀਪੈਗ ਵਾਲੇ ਕਹਿੰਦੇ ਆਲਾ ਦੁੱਧ ਵਾਲੀ ਕਾੜਮੀ ਰੱਖਣ ਵਾਲੀ ਜਗ੍ਹਾ ਹੁੰਦੀ ਹੈ ਜੀ। ਹਾਂਜੀ ਬਿਲਕੁਲ, ਇਹ ਵੀ ਹੁੰਦੀ ਆ। ਦੇਖਿਆ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਫਿਰ ਪਤਾ ਲੱਗਦੀਆਂ ਨੇ ਜਦੋਂ ਆਪਾਂ ਕਿਸੇ ਇੱਕ ਗੱਲ ਬਾਰੇ ਗੱਲ ਕਰਨ ਦੀ ਸ਼ੁਰੂਆਤ ਕਰਦੇ ਹਾਂ। ਸੋ ਆਲਾਬਾਜੀ ਜਿਹੜਾ ਸਾਨੂੰ ਦੱਸਿਆ ਕਿ ਕਹਿੰਦੇ ਕਿ ਉਹਦੇ ਵਿੱਚ ਸਮਾਨ ਵੀ ਰੱਖਿਆ ਜਾਂਦਾ ਵਾ ਤੇ ਨਵੀਂ ਵਿਨੀਪੈਗ ਵਾਲੀ ਕਹਿ ਰਹੇ ਆ ਕਿ ਆਲਾ ਜਿਹੜਾ ਹੁੰਦਾ ਦੁੱਧ ਵਾਲੀ ਕਾੜਨੀ ਰੱਖਣ ਵਾਲੀ ਜਗ੍ਹਾ ਵੀ ਹੁੰਦੀ ਆ। ਤੇ ਅੱਗੇ ਹੋਰ ਵੀ ਦੇਖਦੇ ਹਾਂ ਜੀ ਕੀ ਆਉਂਦਾ ਵਾ, ਪਰ ਫਿਲਹਾਲ ਇੱਕ ਗਾਣਾ ਤੇ ਗਾਣੇ ਦੇ ਨਾਲ ਨਾਲ ਫਿਰ ਆਪਾਂ ਹੋਰ ਵੀ ਚੱਲੀ ਜਾਂਦੇ ਹਾਂ। ਨਾਲੇ ਮੈਨੂੰ ਥੋੜਾ ਜਿਹਾ ਲੱਗਦਾ ਸ਼ਾਇਦ ਮੇਰਾ ਜਿਹੜਾ ਰਾਬਤਾ ਵਾ ਉਹ ਰੇਡੀਓ ਨਾਲ ਸ਼ਾਇਦ ਟੁੱਟ ਗਿਆ ਵਾ। ਸੋ ਮੈਨੂੰ ਵੀ ਕਲੀਅਰ ਹੋ ਜੂਗਾ ਜੀ ਕਿ ਮੈਂ ਹਾਲੇ ਵੀ ਲਾਈਵ ਹੀ ਆ ਤੇ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ। ਸੋ ਇੱਕ ਪਿਆਰਾ ਜਿਹਾ ਗੀਤ ਆ ਤੇ ਗੀਤ ਤੋਂ ਬਾਅਦ ਫੇਰ ਮਿਲਦੇ ਹਾਂ।
ਚੰਨ ਕੋਲੋਂ ਪੁੱਛ ਭਾਵੇਂ ਤਾਰਿਆਂ ਤੋਂ ਪੁੱਛ ਲੈ, ਇੱਕ ਇੱਕ ਕਰ ਭਾਵੇਂ ਸਾਰਿਆਂ ਤੋਂ ਪੁੱਛ ਲੈ, ਸਾਰਿਆਂ ਫੁੱਲਾਂ ਤੇ ਅੱਜ ਇੱਕੋ ਗੱਲ ਹੋਣੀ ਹੈ। ਜੋੜੀ ਬੜੀ ਸੋਹਣੀ ਹੈ ਜੀ, ਜੋੜੀ ਬੜੀ ਸੋਹਣੀ ਹੈ, ਜੋੜੀ ਬੜੀ ਸੋਹਣੀ ਹੈ ਜੀ, ਜੋੜੀ ਬੜੀ ਸੋਹਣੀ ਹੈ। ਹੋ ਗਈ
ਮੱਲੀਆ ਨੱਚਣੇ ਨੂੰ ਉੱਠਦੇ ਜੀ ਪੈਰ ਮੱਲੋ ਮੱਲੀਆ
ਪੈਰ ਮੱਲੋ ਮੱਲੀਆ
ਪੈਰ ਮੱਲੋ ਮੱਲੀਆ ਸੋਨੀ ਹੋਰੀ ਹੋ ਗਏ ਸਾਰੇ ਖੁਸ਼ੀ ਵਿੱਚ ਟੱਲੀਆ ਨੱਚਣੇ ਨੂੰ ਉੱਠਦੇ ਜੀ ਪੈਰ ਮੱਲੋ ਮੱਲੀਆ ਕਹਿੰਦੇ ਯਾਰ ਸੋਹਣਾ ਸਾਡਾ ਭਾਬੀ ਮਨ ਮੋਹਣੀ ਹੈ ਜੋੜੀ ਬੜੀ ਸੋਹਣੀ ਹੈ ਜੀ ਜੋੜੀ
ਲਓ ਜੀ ਜੋੜੀ ਬੜੀ ਸੋਹਣੀ ਹੈ ਨਾ ਤੁਸੀਂ ਘਰ ਵਾਲੀਆਂ ਤੇ ਤਵਾ ਲਾਈ ਜਾਂਦੇ ਹੋ ਤੇ ਅਸੀਂ ਤੁਹਾਨੂੰ ਗਾਣੇ ਸੁਣਾਈ ਜਾਂਦੇ ਹਾਂ ਫਿਰ ਤੁਹਾਡੀ ਸਾਰਿਆਂ ਦੀ ਜੋੜੀ ਬਹੁਤ ਸੋਹਣੀ ਆ ਐਵੇਂ ਨਾ ਏਦਾਂ ਕਰਦੇ ਰਿਹਾ ਕਰੋ ਤੇ ਲਓ ਜੀ ਫਿਰ ਮੈਂ ਵੀ ਇੱਕ ਚੁਟਕਲਾ ਸੁਣਾ ਦਿੰਦੀ ਇੱਕ ਵਾਰੀ ਕੀ ਕਹਿੰਦੇ ਆ ਨਾ ਕਿ ਘਰ ਵਾਲਾ ਤੇ ਘਰ ਵਾਲੀ ਆਪਸ ਚ ਲੜੀ ਜਾਂਦੇ ਹੁੰਦੇ ਆ ਘਰ ਵਾਲੀ ਕਹਿੰਦੀ ਕਹਿੰਦੀ ਮੈਂ ਪੂਰਾ ਘਰ ਸਾਂਭਦੀ ਹਾਂ ਤੇ ਕਿਚਨ ਸੰਭਾਲਦੀ ਹਾਂ ਜਵਾਕ ਸੰਭਾਲਦੀ ਹਾਂ ਕਹਿੰਦੀ ਤੁਸੀਂ ਕੀ ਕਰਦੇ ਹੋ ਹਨਾ ਘਰ ਵਾਲਾ ਕਹਿੰਦਾ ਕਹਿੰਦਾ ਮੈਂ ਖੁਦ ਸੰਭਾਲਦਾ ਵਾਂ ਵੀ ਆਪਣੇ ਆਪ ਨੂੰ ਸੰਭਾਲਦਾ ਵਾਂ ਤੇਰੀ ਨਸ਼ੀਲੀ ਅੱਖਾਂ ਤੇ ਹਨਾ ਤੇ ਘਰ ਵਾਲੀ ਕਹਿੰਦੀ ਆਪ ਵੀ ਨਾ ਚਲੋ ਬਤਾਓ ਅੱਜ ਫਿਰ ਕਹਿੰਦੀ ਤੁਹਾਡੀ ਪਸੰਦ ਦਾ ਮੈਂ ਕੀ ਬਣਾਊ ਸੋ ਇਹਨੂੰ ਕਹਿੰਦੇ ਜੀ ਸਮਾਰਟ ਪਤੀ ਸੋ ਘਰ ਵਾਲੀ ਦਿਓ ਜੇ ਗਲਤੀ ਬਾਰੇ ਪਤਾ ਕਰਨਾ ਮਾਤਾ ਉਹਦੀ ਕੋਈ ਵੀ ਹਨਾ ਜਿਹੜੀ ਉਹਦੇ ਵਿੱਚ ਕੋਈ ਕਮਜ਼ੋਰੀ ਆ ਜਾਂ ਕੋਈ ਵੀ ਗਲਤੀ ਆ ਹਨਾ ਉਹ ਮਾੜਾ ਜਿਹਾ ਉਹਨੂੰ ਦੱਸ ਦੇਵੋ ਤੇ ਉਹ ਤੁਹਾਡੀਆਂ 100 ਗਲਤੀਆਂ ਗਣਾ ਦੂਗੀ ਤੇ ਇਸਦੇ ਓਪੋਜ਼ਿਟ ਜੀ ਜੇ ਘਰ ਵਾਲੀ ਗੁੱਸੇ ਹੁੰਦੀ ਆ ਜਾਂ ਨਾਰਾਜ਼ ਹੁੰਦੀ ਆ ਤੇ ਉਹਦੀ ਥੋੜੀ ਜਿਹੀ ਤਾਰੀਫ਼ ਕਰ ਦੋ ਤੇ ਉਹ ਫਿਰ ਆਪਣੇ ਆਪ ਹੀ ਮੰਨ ਜਾਂਦੀ ਆ ਸ਼ਾਂਤ ਹੋ ਜਾਂਦੀ ਆ ਤੇ ਤੁਹਾਡੇ ਲਈ ਸੋਹਣੇ ਸੋਹਣੇ ਤੇ ਬੜੇ ਸਵਾਦਿਸ਼ਟ ਪਕਵਾਨ ਬਣਾ ਕੇ ਲੈ ਕੇ ਆਊਗੀ ਜੀ ਖਾਣ ਦੇ ਹਨਾ ਫਿਰ ਗੌਰਵ ਜੀ ਇੱਕ ਹਫ਼ਤਾ ਬਾਹਰ ਨਹੀਂ ਖਾਣਾ ਪਊਗਾ ਫਿਰ ਘਰ ਦੇ ਵਿੱਚ ਹੀ ਰੈਸਟੋਰੈਂਟ ਵਾਲਾ ਮਾਹੌਲ ਹੋਊਗਾ ਦੋ ਦੋ ਤਿੰਨ ਤਿੰਨ ਚੀਜ਼ਾਂ ਖਾਣ ਨੂੰ ਮਿਲਿਆ ਕਰਨਗੀਆਂ ਕਿਉਂ ਹੈ ਨਾ ਸੋ ਇੱਕ ਗੁਣ ਤੁਹਾਨੂੰ ਮੈਂ ਦੱਸ ਦਿੱਤਾ ਤੇ ਬਾਕੀ ਤੁਸੀਂ ਆਪਸ ਦੇ ਵਿੱਚ ਦੱਸੀ ਜਾਂਦੇ ਹੋ ਤੇ ਦੇਖਦੇ ਹਾਂ ਜੀ ਹੋਰ ਕਿਹੜੇ ਕਿਹੜੇ ਸਾਨੂੰ ਜਵਾਬ ਆਏ ਆ ਤੇ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਦੱਸਦੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਗੁਰਦੁਆਰੇ ਵਿੱਚ ਚੱਲ ਰਹੇ ਬਰਸੀ ਸਮਾਗਮ ਮੌਕੇ ਤੜ ਤੜ ਤਿੰਨ ਚਾਰ ਫਾਇਰ ਕਰ ਦਿੱਤੇ ਘਾਬਰੇ ਲੋਕਾਂ ਨੇ ਕਹਿੰਦੇ ਪੁਲਿਸ ਸੱਦ ਲਈ ਪੁਲਿਸ ਨੇ ਤਲਾਸ਼ੀ ਲਈ ਤਾਂ ਵਾਹਵਾ ਰੌਣ ਤੇ ਅਸਲਾ ਮਿਲ ਗਿਆ ਤੇ ਬਾਈ ਪੂਰਾ ਟਰਮੀਨੇਟਰ ਵਾਲਾ ਅਰਨੋਲਡ ਬਣਿਆ ਫਿਰਦਾ ਸੀ ਪੁਲਿਸ ਵਾਲਿਆ ਪੁੱਛਿਆ ਮਾਮਾ ਆ ਕੀ ਕੀਤਾ ਜੀ ਤਾਂ ਉਹ ਅੱਗੋਂ ਕਹਿੰਦਾ ਸੱਚੇ ਪਾਤਸ਼ਾਹ ਗੜੀ ਸੁੱਖ ਸੁੱਖੀ ਸੀ ਕਿ ਮਾਲਕਾ ਲਾਇਸੈਂਸ ਬਣਾ ਦੇਵੀ ਤੇਰੇ ਦਰ ਤੇ ਆ ਕੇ ਪਟਾਕੇ ਪਾਵਾਂਗਾ ਪਿਛਲੇ ਕਹਿੰਦੇ ਬਾਦਸ਼ਾਹ ਨੇ ਮੌਕੇ ਹਥਿਆਰ ਇਲੈਕਸ਼ਨ ਕਰਕੇ ਜਮ੍ਹਾਂ ਕੀਤੇ ਸੀ ਸੋ ਐਤਕੀ ਬਹਿ ਗਿਆ ਤੇ ਆਪਾਂ ਸੁੱਖ ਲਾ ਘੱਟੀ ਆ ਹੁਣ ਤੁਸੀਂ ਜਾਣੋ ਜਾਂ ਉਹ ਵੈਸੇ ਸ਼ੁਕਰ ਕਰੋ ਇਸ ਭਲੇ ਮਾਨਸ ਨੇ ਇਹ ਸੁੱਖ ਨਹੀਂ ਸੀ ਸੁੱਖ ਲਈ ਕਿ ਹੇ ਸੱਚੇ ਬਾਦਸ਼ਾਹ ਜੇ ਕਿਤੇ ਲਾਇਸੈਂਸ ਬਣ ਗਿਆ ਤਾਂ ਤਿੰਨ ਚਾਰਾਂ ਦੀ ਛਾਤੀ ਵਿੱਚ ਫਾਈਆਂ ਪਾਈਆਂ ਪਿੱਤਲ ਤੁੰਨਾਗਾ ਮਿੰਟੂ ਗੁਰੂ ਸਰੀਆ ਦਾ ਲਿਖਿਆ ਹੋਇਆ ਉਹਨਾਂ ਨੇ ਭੇਜਿਆ ਵਾਕਈ ਜੀ ਸੁੱਖ ਸੁੱਖੀ ਸੀ ਬੰਦੇ ਨੇ ਤੇ ਸੁੱਖ ਉਹਨੇ ਆਪਦੀ ਪੂਰੀ ਕਰ ਦਿੱਤੀ ਹੁਣ ਅਗਲੇ ਨੇ ਤਾਂ ਸੁੱਖ ਪੂਰੀ ਕਰਨੀ ਸੀ ਤੇ ਅੱਗੇ ਕਹਿੰਦੇ ਕਿ ਬਾਪੂ ਜੀ ਮੈਨੂੰ ਘੁੱਗੂ ਲੈ ਦਿਓ ਕਾਕਾ ਤੂੰ ਇਹ ਵਜਾਉਣਾ ਕਿੱਥੇ ਹੈ ਕਾਕਾ ਕਹਿੰਦਾ ਆਲੀ ਚ ਬਹਿ ਕੇ ਤੇ ਲਓ ਜੀ ਫਿਰ ਇਹਨਾਂ ਨੇ ਫਿਰ ਦੱਸ ਦਿੱਤਾ ਕਿ ਆਲਾ ਕੀ ਹੁੰਦਾ ਵਾ ਤੇ ਬਾਕੀ ਤੁਸੀਂ ਸਾਰੇ ਜਾਣੇ ਆਪੋ ਆਪਣੇ ਹਿਸਾਬ ਨਾਲ ਦੱਸ ਹੀ ਰਹੇ ਹੋ ਤੇ ਮੇਰੀ ਭੈਣ ਅਤਿੰਦਰ ਕੌਰ ਉਹਨਾਂ ਨੇ ਵੀ ਦੱਸ ਦਿੱਤਾ ਵਾ ਜੀ ਕਹਿੰਦੇ ਆਲਾ ਉਹ ਹੁੰਦਾ ਵਾ ਜਿੱਥੇ ਦੀਵਾ ਰੱਖਿਆ ਜਾਂਦਾ ਹਾਂਜੀ ਸਾਡੇ ਮਾਲਵੇ ਦੇ ਵਿੱਚ ਵੀ ਮੇਨ ਇਹੀ ਹੈ ਜੀ ਆਲਾ ਏਦਾਂ ਬਣਿਆ ਹੁੰਦਾ ਵਾ ਥੋੜਾ ਜਿੱਦਾਂ ਕਹਿ ਲਓ ਕਿ ਹੁਣ ਮੈਂ ਤੁਹਾਨੂੰ ਕਿੱਦਾਂ ਦੱਸਾਂ ਚੌਰਸ ਤੇ ਉੱਪਰੋਂ ਤਕੋਣੀ ਜੀ ਸ਼ਕਲ ਦਾ ਹੁੰਦਾ ਵਾ ਜੋ ਕਿ ਕੰਧ ਦੇ ਵਿੱਚ ਹੀ ਬਣਿਆ ਹੁੰਦਾ ਵਾ ਤੇ ਉਹਦੇ ਵਿੱਚ ਮੋਸਟਲੀ ਸਾਡੇ ਘਰਾਂ ਦੇ ਵਿੱਚ ਦੀਵਾ ਰੱਖਿਆ ਜਾਂਦਾ ਵਾ ਤੇ ਉਹਨੂੰ ਵੀ ਆਲਾ ਕਹਿੰਦੇ ਆ ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਬੜੀ ਪਿਆਰੀ ਇੱਕ ਫੋਟੋ ਭੇਜੀ ਆ ਅਰਦਾਸ ਕਰਦਿਆਂ ਦੀ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਸੋ ਵਾਕਈ ਜੀ ਉਸ ਪਰਮਾਤਮਾ ਤੋਂ ਤੁਸੀਂ ਜੋ ਮੰਗੋਗੇ ਉਹ ਜ਼ਰੂਰ ਮਿਲਦਾ ਵਾ ਪਰ ਮੰਗੇ ਉਹ ਸੱਚੇ ਮਨ ਤੋਂ ਤੇ ਚਲੋ ਜੀ ਅੱਗੇ ਕਹਿੰਦੇ ਕਿ ਅੱਗੇ ਸਾਡੇ ਨਾਲ ਗੁਰਦੀਪ ਸਿੰਘ ਕਹਿੰਦੇ ਕਿ ਦੁੱਧ ਵਾਲੀ ਕਾੜਨੀ ਲਈ ਹਾਰਾ ਹੁੰਦਾ ਆਲਾ ਨਹੀਂ ਲਓ ਜੀ ਫਿਰ ਇਹਨਾਂ ਨੇ ਦੱਸ ਦਿੱਤਾ ਹਾਰਾ ਹਾਰਾ ਸਾਡੇ ਮਾਲਵੇ ਚ ਹਾਰੇ ਕਹਿੰਦੇ ਆ ਤੇ ਆ ਗਿਆ ਜੀ ਧਾਨੀ ਸਾਹਿਬ ਇਹ ਥੋੜੇ ਲੇਟ ਹੋ ਜਾਂਦੇ ਆ ਕਿਉਂਕਿ ਹੁਣ ਸਿਡਨੀ ਦੇ ਵਿੱਚ ਗੇਮਾਂ ਹੋ ਰਹੀਆਂ ਨਾ ਤੇ ਇਹ ਹੁਣ ਸੋਚ ਰਹੇ ਆ ਵੀ ਇੰਨੇ ਲੋਕਾਂ ਨੇ ਆਉਣਾ ਹੋਰ ਕਿਸੇ ਨੇ ਫਰਮਾਇਸ਼ ਪਾ ਦਿੱਤੀ ਵੀ ਹਨਾ ਇੱਧਰ ਉੱਧਰ ਰਹਿਣ ਲਈ ਜਗ੍ਹਾ ਨਹੀਂ ਮਿਲਦੀ ਤੇ ਕਿਤੇ ਧਾਨੀ ਸਾਹਿਬ ਨੂੰ ਫਰਮਾਇਸ਼ ਪਾਤੀ ਵੀ ਸਾਡੇ ਰਹਿਣ ਦਾ ਅਰੇਂਜ ਕਰ ਲਓ ਇਹ ਬਹਿ ਬਹਿ ਕੇ ਨਿਕਲਦੇ ਫਿਰਦੇ ਆ ਨਿਕਲਣ ਦੇਣੇ ਨਹੀਂ ਇਹਨਾਂ ਦੇ ਘਰੇ ਵੀ ਪਹੁੰਚ ਜੇ ਉਹ ਵੀ ਸਾਰੇ ਜਾਣੇ ਹਨਾ ਦੋ ਦਿਨ ਪ੍ਰਾਹੁਣਚਾਰੀ ਕਰਨੀ ਚਾਹੀਦੀ ਆ ਕਹਿੰਦੇ ਹੁੰਦੇ ਆ ਕਿ ਪ੍ਰਾਹੁਣੇ ਦਾ ਰੱਬ ਦਾ ਰੂਪ ਹੁੰਦੇ ਆ ਸੋ ਜ਼ਰੂਰ ਜੀ ਇਹਨਾਂ ਨੂੰ ਵੀ ਪ੍ਰਾਹੁਣਿਆਂ ਨੂੰ ਸਾਂਭਣ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਕਹਿੰਦੇ ਜੀ ਆਲਾ ਜੀ ਸਾਡੇ ਆਲਾ ਹੁੰਦਾ ਹਾਂਜੀ ਤੁਹਾਡੇ ਆਲਾ ਹੀ ਹੁੰਦਾ ਬਸ ਤੁਹਾਡੇ ਘਰੇ ਆਉਣਾ ਵਾ ਸਾਰਿਆਂ ਨੇ ਰਹਿਣਾ ਸੋ ਬੀ ਕੇਅਰਫੁਲ ਤੇ ਇੰਤਜ਼ਾਮ ਕਰ ਲਓ ਜੀ ਖਾਣ ਪੀਣ ਦਾ ਕਿਉਂਕਿ ਮੀਂਹ ਕਾਫੀ ਪੈ ਰਿਹਾ ਆ ਹੋਰ ਨਾ ਤੁਸੀਂ ਆ ਕੇ ਕਹੋ ਵੀ ਕਾਫੀ ਜ਼ਿਆਦਾ ਮੀਂਹ ਸੀ ਮੇਰੇ ਤੋਂ ਤਾਂ ਗਰੋਸਰੀ ਨਹੀਂ ਲਿਆਂਦੀ ਗਈ ਸੋ ਚਲੋ ਬਹੁਤ ਵਧੀਆ ਗੱਲ ਆ ਜੀ ਤੇ ਅੱਗੇ ਭੈਣ ਕੁਲਦੀਪ ਕੌਰ ਕਹਿੰਦੀ ਕੁੱਕੜਾ ਆਲਾ ਕੁੱਕੜਾ ਵਾਲਾ ਆਲਾ ਵੀ ਹੁੰਦਾ ਵਾ ਤੇ ਦੁੱਧ ਵਾਲੀ ਚਾਟੀ ਰੱਖਣ ਵਾਲਾ ਵੀ ਆਲਾ। ਪੁਰਾਣੀਆਂ ਬਣੀਆਂ ਕੱਚੀਆਂ ਰਸੋਈਆਂ ਦੇ ਵਾਅਦਿਆਂ ਨੂੰ ਸਿਲਫਾਂ ਨੂੰ ਵੀ ਆਲਾ ਹੀ ਬੋਲ ਦਿੰਦੇ ਹੁੰਦੇ ਸੀ। ਕਿਆ ਬਾਤ ਆ ਜੀ, ਆਲਾ ਤਾਂ ਸਾਰਿਆਂ ਨੇ ਦੱਸ ਹੀ ਦਿੱਤਾ ਕੀ ਹੁੰਦਾ ਵਾ, ਤੇ ਹੁਣ ਤੁਸੀਂ ਮੈਨੂੰ ਇਹ ਵੀ ਦੱਸ ਦੋ ਜੀ, ਜਿਹੜੀ ਮੈਂ ਬਜ਼ਾਰਤ ਪਾਈ ਸੀ ਉਸ ਦਾ ਜਵਾਬ ਕੀ ਹੁੰਦਾ ਵਾ। ਤੇ ਉਸ ਦਾ ਜਵਾਬ ਬੜਾ ਸੌਖਾ ਸੀਗਾ ਵੈਸੇ, ਤੁਸੀਂ ਕਿਸੇ ਨੇ ਸ਼ਾਇਦ ਜਿਆਦਾ ਧਿਆਨ ਨਹੀਂ ਦਿੱਤਾ। ਸੋ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਬਜ਼ਾਰਤ ਦੱਸ ਦਿੰਨੀ ਆ ਕਿ ਫਿੱਟੇ ਮੂੰਹ ਉਸ ਵੱਡੀ ਦਾ ਜਿਸ ਵੱਖੋ ਵੱਖ ਕਰਾਇਆ, ਸ਼ਾਬਾਸ਼ੀ ਉਸ ਛੋਟੀ ਦਾ ਜਿਸ ਵਿਛੜਿਆ ਤਾਈ ਮਿਲਾਇਆ। ਤੇ ਦੱਸ ਦੋ ਜੀ ਫਟਾਫਟ ਇਸ ਇਸ ਬਜ਼ਾਰਤ ਦਾ ਜਵਾਬ ਕੀ ਹੁੰਦਾ ਵਾ। ਮੈਂ ਤੁਹਾਨੂੰ ਨਾ ਇੱਕ ਚੁਟਕਲਾ ਹੀ ਕਹਿ ਸਕਦੇ ਹੋ ਜਾਂ ਤੇ ਜਾਂ ਆਪਾਂ ਕਹਿ ਸਕਦੇ ਆ ਕਿ ਅੱਧ ਅਧੂਰੀ ਗੱਲ ਜਿਹੜੀ ਸੁਣੀ ਹੁੰਦੀ ਆ ਨਾ, ਉਹ ਫਿਰ ਬੰਦੇ ਨੂੰ ਕੀ ਕਰਵਾਉਂਦੀ ਆ ਉਹਦੇ ਬਾਰੇ ਚ। ਹਰਪ੍ਰੀਤ ਸਿੰਘ ਜਵੰਦਾ ਉਹਨਾਂ ਨੇ ਨਾ ਇੱਕ ਲਿਖੀ ਹੋਈ ਹੈ ਜੀ, ਇਹ ਛੋਟੀ ਜੀ ਤੁਸੀਂ ਚੁਟਕਲਾ ਵੀ ਕਹਿ ਸਕਦੇ, ਛੋਟੀ ਜੀ ਸਟੋਰੀ ਆ ਜਿਹਦਾ ਕਿ ਉਹਨਾਂ ਨੇ ਅਨੁਵਾਦ ਕੀਤਾ ਹੋਇਆ। ਕਹਿੰਦੇ ਕਿ ਇੱਕ ਵਾਰੀ ਨਾ ਦੋ ਛੋਟੇ ਬੱਚੇ ਬਾਗ ਚੋਂ ਸੰਤਰਿਆਂ ਦਾ ਬੈਗ ਚੋਰੀ ਕਰ ਲੈਂਦੇ ਆ ਤੇ ਆਪਸ ਦੇ ਵਿੱਚ ਨਾ ਵੰਡ ਵਡਾਈ ਕਰਨ ਲੱਗ ਜਾਂਦੇ ਆ, ਕਿਉਂਕਿ ਹੁਣ ਬੱਚੇ ਆ ਜਦੋਂ ਉਹਨਾਂ ਨੇ ਸੰਤਰੇ ਲਏ ਆ ਤਾਂ ਹੁਣ ਅੱਧੇ ਅੱਧੋ ਤਾਂ ਕਰਨ ਗਈ। ਤੇ ਕੋਲੇ ਨਾ ਇੱਕ ਕਬਰਿਸਤਾਨ ਹੁੰਦਾ ਵਾ, ਉੱਥੇ ਚਲੇ ਜਾਂਦੇ ਆ ਤੇ ਜਦੋਂ ਕਿਤੇ ਕਬਰਿਸਤਾਨ ਦੇ ਗੇਟ ਚ ਜਾਂਦੇ ਨਾ, ਉੱਥੋਂ ਦੋ ਸੰਤਰੇ ਆ ਜਿਹੜੇ ਉਹ ਡਿੱਗ ਜਾਂਦੇ ਆ। ਤੇ ਉਹ ਸੋਚਣ ਲੱਗਦੇ ਆ ਵੀ ਚਲ ਕੋਈ ਨਾ, ਦੋ ਸੰਤਰੇ ਆ, ਛੱਡੋ ਪਰੇ, ਆਪਣੇ ਕੋਲ ਬੈਗ ਭਰਿਆ ਪਿਆ ਵਾ ਤੇ ਆਪਾਂ ਇਹਨਾਂ ਨੂੰ ਬਾਅਦ ਵਿੱਚ ਦੇਖਦੇ ਆ ਹਨਾ। ਤੇ ਉਹ ਨਾ ਅੰਦਰ ਵੜ ਦਰਖਤਾਂ ਦੇ ਝੁੰਡੋਲੇ ਸੰਤਰੇ ਵੰਡਣ ਲੱਗ ਜਾਂਦੇ ਆ ਤੇ ਕੋਲੋਂ ਨਾ ਇੱਕ ਸ਼ਰਾਬੀ ਲੰਘਦਾ ਤੇ ਉਹਨੂੰ ਨਾ ਉਹਨਾਂ ਦੀ ਆਵਾਜ਼ ਸੁਣਦੀ ਆ, ਇੱਕ ਤਾਂ ਕਬਰਿਸਤਾਨ ਤੇ ਦੂਜਾ ਉਹਨੇ ਸ਼ਰਾਬ ਪੀਤੀ ਹੋਈ ਆ ਤੇ ਤੀਸਰਾ ਉਹਨੂੰ ਆਵਾਜ਼ਾਂ ਸੁਣਨ ਲੱਗਦੀਆਂ। ਉਹਦਾ ਤਾਂ ਹਾਲ ਬੁਰਾ ਹੋਣਾ ਹੀ ਸੀ ਹਨਾ। ਤੇ ਉਧਰੋਂ ਜਿਹੜੀ ਆਵਾਜ਼ ਉਹਦੇ ਕੰਨਾਂ ਚ ਕੀ ਪੈਂਦੀ ਜਦੋਂ ਧਿਆਨ ਨਾਲ ਸੁਣਨ ਲੱਗਦਾ, ਉਹ ਕਹਿੰਦਾ ਇਹ ਮੇਰਾ ਇਹ ਤੇਰਾ, ਇਹ ਵਾਲਾ ਮੇਰਾ ਤੇ ਇਹ ਵਾਲਾ ਤੇਰਾ। ਤੇ ਉਹ ਜਿਹੜਾ ਸ਼ਰਾਬੀ ਹੁੰਦਾ ਉਹ ਡਰ ਜਾਂਦਾ, ਭੱਜ ਲੈਂਦਾ, ਉਹ ਭੱਜਾ ਭੱਜਾ ਜਾਂਦਾ ਕੋਈ ਇੱਕ ਚਰਚ ਹੁੰਦਾ ਉਹਦੇ ਪਾਦਰੀ ਕੋਲ ਜਾਂਦਾ, ਜਾ ਕੇ ਉਹਨੂੰ ਕਹਿੰਦਾ ਨਾ ਕਿ ਫਾਦਰ ਕਹਿੰਦਾ ਬੜਾ ਅਜੀਬ ਨਜ਼ਾਰਾ ਦੇਖਿਆ ਮੈਂ, ਕਹਿੰਦਾ ਕੋਲੀ ਜਿਹੜਾ ਕਬਰਿਸਤਾਨ ਆ ਨਾ ਉੱਥੇ ਸ਼ੈਤਾਨ ਤੇ ਰੱਬ ਨੂੰ ਨਾ ਕਬਰਾਂ ਚ ਮੁਰਦੇ ਵੰਡਦੇ, ਕਹਿੰਦਾ ਮੈਂ ਕੰਨੀ ਸੁਣ ਕੇ ਆਇਆ ਵਾ। ਉਹ ਪਾਦਰੀ ਵੀ ਬੜਾ ਹੈਰਾਨ ਹੁੰਦਾ, ਕਹਿੰਦਾ ਰੱਬ ਨੂੰ ਵੀ ਮੁਰਦੇ ਵੰਡਦੇ ਕੰਨੀ ਸੁਣ ਕੇ ਆਇਆ? ਉਹ ਸੋਚਦਾ ਵੀ ਇਹਨੇ ਦਾਰੂ ਪੀਤੀ। ਉਹ ਕਹਿੰਦਾ ਨਹੀਂ ਨਹੀਂ ਵੀ ਮੈਂ ਸੱਚੀ ਸੁਣ ਕੇ ਆਇਆ ਵਾ, ਚਲੋ ਕਹਿੰਦਾ ਮੇਰੇ ਨਾਲ, ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ। ਤੇ ਜਦੋਂ ਦੋਵੇਂ ਕਬਰਿਸਤਾਨ ਦੇ ਗੇਟ ਤੇ ਪਹੁੰਚਦੇ ਆ ਨਾ ਤਾਂ ਅੰਦਰੋਂ ਫੇਰ ਆਵਾਜ਼ ਆਉਂਦੀ ਆ, ਜਾਨੂੰ ਉਹ ਜਿਹੜੇ ਬੱਚੇ ਹੁੰਦੇ ਉਹਨਾਂ ਨੇ ਸੰਤਰੇ ਜਿਹੜੇ ਉਹਨਾਂ ਕੋਲ ਹੁੰਦੇ ਉਹ ਤਾਂ ਵੰਡ ਲੈਂਦੇ ਆ। ਉਹ ਕਹਿੰਦੇ ਕਿ ਸਾਰੇ ਤਾਂ ਵੰਡੇ ਗਏ, ਹੁਣ ਇਹਨਾਂ ਦੋਹਾਂ ਦਾ ਕੀ ਕਰਨਾ ਜਿਹੜੇ ਗੇਟ ਤੇ ਆਏ ਆ? ਬਸ ਫੇਰ ਕੀ ਸੀ, ਇੰਨੀ ਕੁ ਗੱਲ ਸੁਣੀ ਪਾਦਰੀ ਤੇ ਅਮਲੀ ਨੇ ਐਸੀ ਕਹਿੰਦੇ ਉੱਥੋਂ ਰੇਸ ਲਾਈ ਆ, ਜਿਹੜਾ ਪਾਦਰੀ ਆ ਉਹਨੇ ਤਾਂ ਕਿ ਚਰਚ ਚ ਹੀ ਸਾਹ ਲਿਆ ਤੇ ਜਿਹੜਾ ਸ਼ਰਾਬੀ ਸੀ ਕਹਿੰਦੇ ਉਹ ਹਜੇ ਤੱਕ ਲਾਪਤਾ, ਨਾ ਤਾਂ ਉਹ ਠੇਕੇ ਪਹੁੰਚਿਆ ਤੇ ਨਾ ਉਹ ਪਹੁੰਚਿਆ ਵਾ ਘਰੇ। ਸੋ ਇਹ ਹੁੰਦੀ ਆ ਜੀ ਅੱਧੀ ਤੇ ਅਧੂਰੀ ਗੱਲ ਸੁਣਨ ਦਾ ਨਤੀਜਾ, ਕਿ ਜਦੋਂ ਬੰਦੇ ਕੋਲ ਅੱਧੀ ਤੇ ਅਧੂਰੀ ਗੱਲ ਪਹੁੰਚਦੀ ਆ ਤਾਂ ਪਤਾ ਹੀ ਨੀ ਲੱਗਦਾ ਕਿ ਇਹਦਾ ਰਿਐਲਿਟੀ ਕੀ ਆ, ਸੱਚ ਕੀ ਆ। ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਹੀ ਉਹਦੇ ਜਿਹੜੇ ਅੰਦਾਜ਼ੇ ਆ ਉਹ ਲਾਈ ਜਾਂਦਾ ਵਾ ਤੇ ਅੰਦਾਜ਼ਿਆਂ ਤੋਂ ਕੀ ਹੁੰਦਾ ਵਾ, ਫਿਰ ਤੁਸੀਂ ਦੇਖ ਹੀ ਲਿਆ ਜੀ ਰੇਸ ਲਾਉਣੀ ਪੈਂਦੀ ਆ, ਹੈਨਾ। ਤੇ ਲਓ ਫਿਰ ਸੁਣਦੇ ਆ ਅਗਲਾ ਗਾਣਾ ਤੇ ਨਾਲ ਮੈਸੇਜ ਵੀ ਦੇਖਦੇ ਆ, ਕਿਉਂਕਿ ਧਾਨੀ ਸਾਹਿਬ ਵੀ ਇੱਧਰ ਕਾਫੀ ਜ਼ਿਆਦਾ ਐਕਟਿਵ ਹੋ ਚੁੱਕੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਿਡਨੀ ਦੇ ਵਿੱਚ ਗੇਮਾਂ ਹੋ ਰਹੀਆਂ ਨੇ ਤੇ ਸਾਨੂੰ ਪ੍ਰਾਹੁਣਚਾਰੀ ਤਾਂ ਕਰਨੀ ਪੈਣੀ ਆ, ਸਾਂਭਣੇ ਪੈਣੇ ਆ ਲੋਕ, ਹਨਾ। ਤੇ ਦੇਖਦੇ ਆ ਜੀ ਇਹ ਵੀ ਕੀ ਕਹਿੰਦੇ ਆ, ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ।
ਤੈਨੂੰ ਦੁਨੀਆ ਕਮਾਉਣਾ ਚਾਹੁੰਦਾ ਨਾ ਗੱਲਾਂ ਜੱਟ ਕਮਾਉਂਦਾ, ਤੂੰ ਗੱਡੀ ਚ ਬਹਿ ਕੇ ਸੋਚੀ ਕਿਉਂ ਤੇਰੇ ਪਿੱਛੇ ਆਉਂਦਾ, ਮੈਂ ਵੀ ਕਰਦਾ ਤੇਰੇ ਲਈ ਵੇਟ, ਤੂੰ ਵੀ ਕਰ ਲੈ ਮੇਰੇ ਤੇ ਫੇਟ, ਮੇਰੇ ਖਾਬਾਂ ਦੀ ਗਰੇਸ ਤੇਰਾ ਫੋਟੋ ਜੈਨਿਕ ਫੇਸ ਨਹੀਂ, ਸਪੋਰਾ ਪੁਣ ਪੁਣ ਲਾਵੇਂ ਸੂਟ ਤੂੰ ਚੁਣ ਚੁਣ ਪਾਵੇਂ, ਕੋਈ ਤੇਰੀ ਤੋੜ ਨਾ ਕੋਈ ਤੇਰੀ ਰੀਸ ਨੀ, ਬਿਊਟੀ ਤੇਰੀ ਕਾਤਲ ਕੁੜੀਏ ਤੂੰ ਕਰਤਾ ਪਾਗਲ ਕੁੜੀਏ, ਉਹ ਰੱਬ ਤੋਂ ਫੇਰ ਨਾ ਬਣਨਾ ਤੂੰ ਮਾਸਟਰ ਪੀਸ ਨੀ, ਇੱਕ ਵਾਰ ਮਿਲਾ ਲੈ ਨਜ਼ਰਾਂ ਬਸ ਕਰ ਦੇ ਨਾ ਫੇਵਰ, ਪਾਉਣਾ ਲਾਈਕ ਟ੍ਰੈਜਰ ਤੈਨੂੰ ਮਿਲਣਾ ਮਾਏ ਪਲੇਜਰ, ਉਹ ਫੀਲਿੰਗ ਕਿੰਨੀ ਡੂੰਗੀ ਨੀਰੂ ਤੋਂ ਕਰ ਲੈ ਮੈਜਰ,
ਚਾਂਦਰ ਛਣ ਛਣ ਬੋਲੇ ਬੱਬ ਰੱਖਦੀ ਬੋਲੇ ਬੋਲੇ ਜੁੱਤੀ ਨੂੰ ਦੇਵੇ ਨਾ ਭੋਰਾ ਤਕਲੀਫ ਨੀ ਬਿਊਟੀ ਤੇਰੀ ਕਾਤਲ ਕੁੜੀਏ ਤੂੰ ਕਰਤਾ ਪਾਗਲ ਕੁੜੀਏ ਓ ਰੱਬ ਤੋਂ ਫੇਰ ਨਾ ਬਣਨਾ ਤੂੰ ਮਾਸਟਰ ਪੀਸ ਨੀ ਕਰੂੰਗਾ ਹੋਲਡ ਨੀ ਮੁੰਡਾ ਏ ਸ਼ਾਪੁਰ ਵਾਲਾ ਉੱਠ ਕੇ ਬਸ ਗਣ ਨਾਲ ਲਾ ਲਾ ਬਿਊਟੀਫੁਲ ਚਾਚੀ ਚਾਹੁੰਦੀ ਮੇਰੀ ਇੱਕ ਨੀਸ ਨੀ ਬਿਊਟੀ ਤੇਰੀ ਕਾਤਲ ਕੁੜੀਏ ਤੂੰ ਕਰਤਾ ਪਾਗਲ ਕੁੜੀਏ ਉਹ ਰੱਬ ਤੋਂ ਫੇਰ ਨਾ ਬਣਨਾ ਤੂੰ ਮਾਸਟਰ ਪੀਸ ਨੀ
ਲਓ ਜੀ ਮਾਸਟਰ ਪੀਸ ਤੁਸੀਂ ਸੁਣ ਹੀ ਲਿਆ ਹੋਊਗਾ ਤੇ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਦੱਸ ਦਿਓ ਕਹਿੰਦੇ ਨਾ ਕਿ ਇਹ ਕਸ਼ਮ ਕਸ਼ ਹੈ ਜ਼ਿੰਦਗੀ ਕੀ ਕੇ ਕੈਸੇ ਬਸਰ ਕਰੂੰ ਇਹ ਕਸ਼ਮ ਕਸ਼ ਹੈ ਜ਼ਿੰਦਗੀ ਕੀ ਕੇ ਕੈਸੇ ਬਸਰ ਕਰੂੰ ਖੁਆਇਸ਼ੇ ਦਫ਼ਨ ਕਰੂੰ ਜਾਂ ਫਿਰ ਚਾਦਰ ਬੜੀ ਕਰੂੰ ਸੋ ਜ਼ਿੰਦਗੀ ਦੀ ਖੁਆਇਸ਼ ਹੈ ਜੀ ਜ਼ਿਆਦਾ ਬੰਦੇ ਨੂੰ ਆਪਣੇ ਅਰਮਾਨ ਆ ਜਿਹੜੀਆਂ ਆਪਣੀਆਂ ਖੁਆਇਸ਼ਾਂ ਵਾ ਉਹਨਾਂ ਨੂੰ ਦਫ਼ਨ ਕਰਨਾ ਪਊਗਾ ਜਾਣੀ ਕਿ ਛੱਡਣੀਆਂ ਪੈਣਗੀਆਂ ਤੇ ਜਾਂ ਫਿਰ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਪਊਗਾ ਕਿ ਤੁਸੀਂ ਆਪਣੀਆਂ ਸਾਰੀਆਂ ਖੁਆਇਸ਼ਾਂ ਨੂੰ ਪੂਰਾ ਕਰ ਸਕੋ ਤੇ ਦੇਖਦੇ ਹਾਂ ਜੀ ਕਿਹੜਾ ਰਾਸਤਾ ਵੈਸੇ ਰਾਸਤਾ ਤਾਂ ਦੂਸਰਾ ਹੀ ਵਧੀਆ ਵਾ ਕਿ ਖੁਆਇਸ਼ਾਂ ਵੀ ਪੂਰੀਆਂ ਹੋ ਜਾਣ ਤੇ ਆਪਣੇ ਆਪ ਨੂੰ ਇਸ ਕਾਬਲ ਵੀ ਬਣਾ ਲਵੋ ਤੇ ਇਧਰ ਨਵੀਂ ਵਿਨੀਪੈਗ ਵਾਲੇ ਕਹਿ ਰਹੇ ਆ ਜੀ ਸਾਡਾ ਤਾਂ ਸਾਡੇ ਤਾਂ ਕਹਿੰਦੇ ਆਲਾ ਹੀ ਕਹਿੰਦੇ ਆ ਤੇ ਦੀਵੇ ਰੱਖਣ ਵਾਲੀ ਨੂੰ ਆਲੀ ਕਹਿੰਦੇ ਆ ਲਓ ਜੀ ਇਹਨਾਂ ਨੇ ਵੀ ਦੱਸ ਦਿੱਤਾ ਤੇ ਅੱਗੇ ਜਸਵਿੰਦਰ ਸਿੰਘ ਜਿਨ੍ਹਾਂ ਨੇ ਕਿ ਫੋਟੋ ਸਮੇਤ ਜਵਾਬ ਭੇਜ ਦਿੱਤਾ ਵਾਕਈ ਜੀ ਸਾਡੇ ਵੱਲ ਵੀ ਆਲਾ ਇਸੇ ਨੂੰ ਕਹਿੰਦੇ ਆ ਜਸਵਿੰਦਰ ਸਿੰਘ ਮੈਲਬੋਰਨ ਤੋਂ ਉਹਨਾਂ ਨੇ ਫੋਟੋ ਬਣਾ ਕੇ ਨਾਲ ਹਾਈਲਾਈਟ ਵੀ ਕਰਕੇ ਭੇਜ ਦਿੱਤਾ ਕਿ ਇਹ ਆਲਾ ਵਾ ਹਾਂਜੀ ਜਿਸ ਦੇ ਵਿੱਚ ਦੀਵਾ ਰੱਖਿਆ ਜਾਂਦਾ ਉਸਨੂੰ ਆਲਾ ਕਹਿੰਦੇ ਆ ਤੇ ਆਲਾ ਇੱਕ ਹੋਰ ਚੀਜ਼ ਵੀ ਹੁੰਦੀ ਹੈ ਇੱਕ ਬਜ਼ਾਰੇ 'ਚ ਵੀ ਪਾਉਂਦੇ ਹੁੰਦੇ ਆ ਕਿ ਆਲੇ ਵਿੱਚ ਪੰਸੇਰੀ ਟੱਪੀ ਸੋ ਉਹਨੂੰ ਵੀ ਆਲਾ ਕਹਿੰਦੇ ਆ ਸੋ ਆਲਾ ਵਾ ਜਿਹੜਾ ਸ਼ਬਦ ਕਈ ਥਾਵਾਂ ਤੇ ਵਰਤਿਆ ਜਾਂਦਾ ਵਾ ਸੋ ਆਪਾਂ ਇਹਨੂੰ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਸਾਡੇ ਵੱਲ ਦੀਵਾ ਰੱਖਣ ਦੇ ਲਈ ਜਿਹੜਾ ਆਲਾ ਵਾ ਕੰਧ ਦੇ ਵਿੱਚ ਏਦਾਂ ਦਾ ਇੱਕ ਤਕੋਣੀ ਥੱਲੇ ਚੌਰਸ ਤੇ ਉੱਪਰ ਏਦਾਂ ਤਕੋਣੀ ਜੀ ਸ਼ੇਪ ਦਾ ਬਣਿਆ ਹੁੰਦਾ ਵਾ ਜਾਂ ਗੋਲ ਵੀ ਹੁੰਦਾ ਵਾ ਸੋ ਏਦਾਂ ਦਾ ਬਣੇ ਹੋਏ ਨੂੰ ਵੀ ਆਲਾ ਕਹਿੰਦੇ ਆ ਜਾਂ ਦੁੱਧ ਜਾਂ ਕਾੜਨੀ ਰੱਖਦੇ ਆ ਜਿੱਥੇ ਉੱਥੇ ਉਸਨੂੰ ਵੀ ਆਲਾ ਕਹਿੰਦੇ ਆ ਸੋ ਕਈ ਹਰੇਕ ਤਰ੍ਹਾਂ ਜਿੱਦਾਂ ਮਾਝੇ ਮਾਲਵੇ ਦੁਆਬੇ ਦਾ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਥੋੜਾ ਬੋਲੀ ਦਾ ਫਰਕ ਹੈ ਤੇ ਚੀਜ਼ਾਂ ਦਾ ਵੀ ਫਰਕ ਆ ਹੀ ਜਾਂਦਾ ਵਾ ਸੋ ਇਸ ਲਈ ਜੀ ਆਪਾਂ ਨੂੰ ਪਤਾ ਲੱਗ ਗਿਆ ਕਿ ਆਲਾ ਕੀ ਹੁੰਦਾ ਵਾ ਤੁਹਾਡੇ ਏਰੀਏ ਦੇ ਵਿੱਚ ਕੀ ਹੁੰਦਾ ਵਾ ਤੇ ਸਾਡੇ ਏਰੀਏ ਦੇ ਵਿੱਚ ਕੀ ਹੁੰਦਾ ਵਾ ਤੇ ਬਾਕੀ ਹੁਣ ਇੱਕ ਬਜ਼ਾਰਤ ਮੈਂ ਨਾਲ ਹੋਰ ਵੀ ਪਾ ਦਿੱਤੀ ਆ ਇਸ ਨੂੰ ਵੀ ਆਲਾ ਹੀ ਕਹਿੰਦੇ ਆ ਕਿ ਆਲੇ ਵਿੱਚ ਪੰਸੇਰੀ ਟੱਪੇ ਦੱਸ ਦਿਓ ਜੀ ਬਜ਼ਾਰਤ ਦਾ ਜਵਾਬ ਵੀ ਦੱਸ ਦਿਓ ਤੇ ਨਾਲ ਤੁਹਾਨੂੰ ਆਲੇ ਦਾ ਵੀ ਪਤਾ ਲੱਗ ਜੂਗਾ ਤੇ ਅੱਗੇ ਕੁਲਦੀਪ ਕੌਰ ਭੈਣ ਨੂੰ ਮੈਂ ਇੱਕ ਜਿਹੜੀ ਅਸੀਂ ਪਹਿਲਾਂ ਬਜ਼ਾਰਤ ਪਾਈ ਸੀ ਉਸਦਾ ਜਵਾਬ ਦਿੱਤਾ ਕਹਿੰਦੇ ਸੂਈ ਵੀ ਹੋ ਸਕਦਾ ਵਾ ਤੇ ਛੁਰੀ ਵੀ ਹੋ ਸਕਦਾ ਤੁਹਾਡਾ ਅੱਧਾ ਜਵਾਬ ਸਹੀ ਆ ਜੀ ਤੇ ਅੱਧਾ ਜਵਾਬ ਗਲਤ ਆ ਸੋ ਟਰਾਈ ਕਰ ਲਓ ਕੁਲਦੀਪ ਸ਼ਾਇਦ ਤੁਸੀਂ ਜਿਹੜਾ ਅੱਧਾ ਗਲਤ ਆ ਉਸਨੂੰ ਵੀ ਠੀਕ ਕਰ ਲਵੋ ਸੋ ਲਓ ਜੀ ਅੱਗੇ ਧਾਨੀ ਸਾਹਿਬ ਪਹੁੰਚ ਗਏ ਆ ਕਹਿੰਦੇ ਕਿ ਇਹਨਾਂ ਨੇ ਤਾਂ ਨਾ ਕਹਿਤਾ ਵੀ ਆਜੂ ਸਾਰੇ ਜਾਣੇ ਕਹਿੰਦੇ ਉਹ ਨਹੀਂ ਕਹਿੰਦੇ ਮੇਰਾ ਕੰਮ ਚੇਂਜ ਹੋ ਗਿਆ ਮੈਂ ਤਾਂ ਧੱਕੇ ਨਾਲ ਉੱਠਿਆ ਸਵੇਰੇ ਤੁਹਾਡੇ ਪ੍ਰੋਗਰਾਮ ਲਈ ਕਿਆ ਬਾਤ ਆ ਜੀ ਥੈਂਕ ਯੂ ਹੈਂ ਤੁਸੀਂ ਸਾਡੇ ਪ੍ਰੋਗਰਾਮ ਲਈ ਧੱਕੇ ਨਾਲ ਉੱਠੇ ਹੈ ਕਹਿੰਦੇ ਜੀ ਸਦਕੇ ਆਓ ਜਨਾਬ ਦੋ ਦਿਨ ਤੱਕ ਹੀ ਹਫ਼ਤਾ ਰੱਖਾਂਗੇ ਸਾਰਿਆਂ ਨੂੰ ਲਓ ਵੀ ਜਿਹਨੂੰ ਅਕੋਮੋਡੇਸ਼ਨ ਨਹੀਂ ਮਿਲਦੀ ਉਹ ਧਾਨੀ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ ਦੋ ਦਿਨ ਨਹੀਂ ਉਹ ਕਹਿੰਦੇ ਜਿੰਨੇ ਚਿਰ ਮਰਜ਼ੀ ਰਹੋ ਹਫ਼ਤਾ ਰਹੋ ਬੁਲਾਉਂਦੀ ਹੈ ਨਾ ਸੋ ਰਹਿਣ ਦਾ ਇੰਤਜ਼ਾਮ ਤੁਹਾਡੇ ਸਾਰਿਆਂ ਦਾ ਆਪਾਂ ਕਰ ਦਿੱਤਾ ਵਾ ਤੇ ਹੁਣ ਬਾਕੀ ਤੁਸੀਂ ਆਪ ਸੋਚ ਲਓ ਹੈ ਨਾ ਕਹਿੰਦੇ ਕਿ ਬਰਬਾਦ ਹੋਏ ਇੱਕ ਸ਼ਰਾਬੀ ਨੇ ਸਹੁੰ ਖਾਧੀ ਤੇ ਘਰ ਚੋਂ ਦਾਰੂ ਦੀਆਂ ਬੋਤਲਾਂ ਸੁੱਟਣ ਲੱਗਾ ਜਦੋਂ ਉਹਨੇ ਪਹਿਲੀ ਬੋਤਲ ਸੁੱਟੀ ਤੇ ਬੋਲਿਆ ਕਹਿੰਦਾ ਤੇਰੀ ਵਜ੍ਹਾ ਨਾਲ ਮੇਰੀ ਨੌਕਰੀ ਗਈ ਤੇ ਦੂਜੀ ਸੁੱਟੀ ਤੇ ਬੋਲਿਆ ਕਹਿੰਦਾ ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ ਤੇ ਤੀਸਰੀ ਬੋਤਲ ਸੁੱਟੀ ਤੇ ਬੋਲਿਆ ਕਹਿੰਦਾ ਤੇਰੀ ਵਜ੍ਹਾ ਨਾਲ ਮੇਰੀ ਘਰ ਵਾਲੀ ਚਲੀ ਗਈ ਤੇ ਜਦੋਂ ਚੌਥੀ ਬੋਤਲ ਚੱਕੀ ਨਾ ਉਹ ਭਰੀ ਹੋਈ ਸੀ ਤੇ ਪਤਾ ਫਿਰ ਕੀ ਬੋਲਿਆ ਕਹਿੰਦਾ ਤੂੰ ਸਾਈਡ ਤੇ ਹੋ ਜਾ ਤੂੰ ਤਾਂ ਹਾਲੇ ਦੇਖ ਸੁਗਰਾਂ ਦਾ ਸਿੱਟੀ ਨੀ, ਹਜੇ ਵੇਟ ਕਰਦਾ ਸੀ ਕਿ ਅੱਗੇ ਕੀ ਹੋਊਗਾ ਤੇ ਫੇਰ ਹੀ ਉਸਨੂੰ ਸਿੱਟੂਗਾ। ਤੇ ਨਾਲ ਹੀ ਜੀ ਫਿਰ ਇੱਕ ਹੋਰ ਇਹਨਾਂ ਨੇ ਚੁਟਕਲਾ ਭੇਜਿਆ, ਕਹਿੰਦਾ ਟੀਚਰ ਬੱਚੇ ਨੂੰ ਕਹਿੰਦਾ ਤੂੰ ਕੱਲ ਸਕੂਲ ਕਿਉਂ ਨੀ ਆਇਆ। ਲੜਕਾ ਕਹਿੰਦਾ ਕਿਉਂਕਿ ਕੱਲ ਜਿਹੜੇ ਆਈ ਜੀ ਆਈ ਸੀ ਉਹਨੂੰ ਡੀ ਆਈ ਜੀ ਬਣਾ ਦਿੱਤਾ। ਕਹਿੰਦਾ ਜਿਹੜੀ ਕੱਲ ਆਈ ਸੀ ਉਹਨੂੰ ਡੀ ਆਈ ਜੀ ਬਣਾ ਦਿੱਤਾ। ਕਿਆ ਬਾਤ ਆ ਜੀ, ਹੁਣ ਇਹ ਡੀ ਆਈ ਜੀ ਕੀ ਆ ਇਹ ਵੀ ਦੱਸ ਦਿਓ ਤੁਸੀਂ। ਕਹਿੰਦੇ ਅੱਜ ਮੈਂ ਆਪਣੀ ਜੀ ਐਫ ਦੀ ਪਿਕ ਤੇ ਕਮੈਂਟ ਕੀਤਾ, ਕਿਊਟੀ ਤੇ ਜੀ ਐਫ ਨੇ ਮੈਨੂੰ ਫੋਨ ਲਾ ਕੇ 100 ਗਾਲਾਂ ਕੱਢੀਆਂ। ਮੈਂ ਪੁੱਛਿਆ ਵੀ ਦੱਸ ਤਾਂ ਸਹੀ ਮੈਂ ਕੀਤਾ ਕੀ ਆ, ਉਹ ਕਹਿੰਦੀ ਤੂੰ ਮੈਨੂੰ ਕਮੈਂਟ ਚ ਕੁੱਤੀ ਕਿਹਾ। ਕਹਿੰਦਾ ਸੌਣ ਲੱਗੇ ਯਾਰੋ, ਮੈਨੂੰ ਤਾਂ ਰੋਣਾ ਆ ਗਿਆ। ਇਹ ਜੀ ਅੰਗਰੇਜ਼ੀ ਦੇ ਹੇਰ ਫੇਰ ਹੁੰਦੇ ਆ ਨਾ, ਬਸ ਏਦਾਂ ਹੀ ਹੁੰਦੇ ਆ, ਕਿਊਟੀ ਤੋਂ ਕੁੱਤੀ ਬਣਾਤਾ। ਕਿਆ ਬਾਤ ਆ ਜੀ ਤੁਹਾਡੀ, ਹੈ ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ। ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀ। ਉਹਨਾਂ ਨੇ ਇੱਕ ਬੜੀ ਪਿਆਰੀ ਫੋਟੋ ਭੇਜੀ ਆ ਆਪਣੀ ਤੇ ਆਪਣੇ ਬੇਟੇ ਦੀ, ਆ ਦੋਨੇ ਏਦਾਂ ਪਏ ਆ, ਸੋ ਬੇਟਾ ਵੀ ਲੱਗਦਾ ਜਿੱਦਾਂ ਤੁਹਾਡੀ ਨਾ ਰੀਸ ਕਰ ਰਿਹਾ ਹੁੰਦਾ ਵਾ। ਕਈ ਵੀਡੀਓਜ਼ ਵੀ ਏਦਾਂ ਆ ਰਹੀ ਹੈ ਨਾ ਕਿ ਬਾਪ ਬੇਟਾ ਏਦਾਂ ਕੋਈ ਕੰਮ ਕਰਦੇ ਆ ਤਾਂ ਬੱਚਾ ਉਹਦੀ ਰੀਸ ਕਰ ਰਿਹਾ, ਬੜਾ ਕਿਊਟ ਜਿਹਾ ਲੱਗਦਾ ਵਾ, ਬੜਾ ਕਿਊਟ ਲੱਗ ਰਿਹਾ ਸੀ ਤੁਹਾਡਾ ਬੇਟਾ ਵੀ ਪਿਆ ਤੁਹਾਡੇ ਨਾਲ। ਤੇ ਕਹਿੰਦੇ ਮੈਂ ਤੇ ਮੇਰਾ ਭਤੀਜਾ, ਓਹੋ ਗੜਬੜ ਹੋ ਗਈ, ਚਲੋ ਭਤੀਜਾ ਵੀ ਬੇਟਾ ਹੀ ਹੁੰਦਾ। ਭਤੀਜਾ ਵਾ ਜੀ ਉਹਨਾਂ ਦਾ ਅਗਮਜੋਤ ਸਿੰਘ ਬਾਜਵਾ, ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਤੁਹਾਡਾ। ਕਿਆ ਬਾਤ ਆ ਅਗਮਜੋਤ, ਅਗਮਜੋਤ ਨੂੰ ਵੀ ਬੜਾ ਪਿਆਰ ਜੀ ਸਾਡੇ ਸਾਰਿਆਂ ਵੱਲੋਂ, ਤੁਹਾਡਾ ਭਤੀਜਾ ਵਾਕਈ ਬੜਾ ਕਿਊਟ ਆ। ਸੋ ਚਲੋ ਵਧੀਆ ਗੱਲ ਆ, ਪ੍ਰੋਗਰਾਮ ਸੁਣਦਾ ਵਾ, ਇਸੇ ਤਰ੍ਹਾਂ ਪੰਜਾਬੀ ਨਾਲ ਉਹਦਾ ਪਿਆਰ ਵੀ ਬਣਿਆ ਰਹੇ ਤੇ ਸਾਡਾ ਪ੍ਰੋਗਰਾਮ ਸੁਣਦਾ ਰਹੇ ਤੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਲਿਖ ਕੇ ਭੇਜਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ ਆਉਣ ਲਈ। ਬਹੁਤ ਬਹੁਤ ਥੈਂਕ ਯੂ ਜੀ। ਤੇ ਅੱਗੇ ਸੰਦੀਪ ਰਾਏ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਟੂਬਲ ਦੇ ਛੱਲੇ ਤੋਂ ਖੇਤਾਂ ਨੂੰ ਪਾਣੀ ਲਾਉਣਾ ਉਸਨੂੰ ਵੀ ਆਲਾ ਕਹਿੰਦੇ ਆ। ਕਹਿੰਦੇ ਕਿ ਟਿਊਬਲ ਦੇ ਚੱਲਦੇ ਤੋਂ ਖੇਤਾਂ ਨੂੰ ਪਾਣੀ ਲਾਉਣਾ ਉਸਨੂੰ ਵੀ ਆਲਾ ਕਹਿੰਦੇ ਆ। ਨਹੀਂ ਇਹ ਗੱਲ ਵੈਸੇ ਮੈਨੂੰ ਨਹੀਂ ਪਤਾ ਸੀਗੀ, ਸ਼ਾਇਦ ਇਹ ਸਹੀ ਆ ਜਾਂ ਨਹੀਂ ਇਹਦਾ ਵੀ ਨੀ ਮੈਨੂੰ ਪਤਾ। ਚਲੋ ਲੱਗ ਜੂਗਾ ਜੀ ਪਤਾ ਸਾਨੂੰ, ਸਾਡੇ ਹਾਂਗਕਾਂਗ ਵਾਲੇ ਭਾਜੀ ਆ ਜਿਹੜੇ ਉਹਨਾਂ ਨੇ ਦੱਸ ਦੇਣਾ ਵੀ ਏਦਾਂ ਦਾ ਵੀ ਕੁਛ ਹੈ ਜਾਂ ਨਹੀਂ। ਤੇ ਬਾਕੀ ਤੁਸੀਂ ਵੀ ਸਾਰੇ ਸਿਆਣੇ ਹੋ ਜੀ, ਦੱਸ ਦੇਣਾ ਵਾ। ਤੇ ਅੱਗੇ ਨਵੀ ਵਿਨੀਪੈਗ ਵਾਲੇ ਉਹਨਾਂ ਨੇ ਦੱਸ ਦਿੱਤਾ ਵਾ ਜੀ ਬੁਝਾਰਤ ਦਾ ਸਹੀ ਜਵਾਬ। ਵੈਸੇ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੂੰ ਬੁਝਾਰਤਾਂ ਬਹੁਤ ਆਉਂਦੀਆਂ ਨੇ, ਕਿਉਂਕਿ ਇਹਨਾਂ ਦੀ ਬੁਝਾਰਤ ਜਿਹੜੀ ਵੀ ਅਸੀਂ ਪਾਈਏ ਹਮੇਸ਼ਾ ਉਸਦਾ ਜਵਾਬ ਦੱਸ ਦਿੰਦੇ ਨੇ। ਜਵਾਬ ਬਿਲਕੁਲ ਸਹੀ ਹੈ ਨਵੀ ਜੀ, ਥੋੜਾ ਜਿਹਾ ਰੁਕ ਕੇ ਦੱਸਾਂਗੇ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਅੱਗੇ ਮੇਰੀ ਭੈਣ ਕੁਲਦੀਪ ਕੌਰ ਆਈ ਆ, ਉਹਨਾਂ ਨੇ ਵੀ ਦੱਸ ਦਿੱਤਾ ਜੀ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਕੋਸ਼ਿਸ਼ ਕਰੇ ਤਾਂ ਕੀ ਨਹੀਂ ਹੋ ਸਕਦਾ। ਤੇ ਉਹਨਾਂ ਨੇ ਜਵਾਬ ਭੇਜਿਆ ਸੀਗਾ ਤੇ ਉਹ ਥੋੜਾ ਜਿਹਾ ਗਲਤ ਸੀ ਤੇ ਥੋੜਾ ਜਿਹਾ ਠੀਕ ਸੀ, ਮਤਲਬ ਕਿ ਅੱਧਾ ਅੱਧਾ ਸੀ। ਸੋ ਉਹਨਾਂ ਨੇ ਫਿਰ ਤੋਂ ਕੋਸ਼ਿਸ਼ ਕੀਤੀ ਆ ਜੀ, ਤੇ ਜਿਹੜਾ ਹੋਣ ਵਾਲਾ ਜਵਾਬ ਉਹਨਾਂ ਨੇ ਭੇਜਿਆ ਵਾ ਉਹ ਬਿਲਕੁਲ ਸਹੀ ਆ। ਕਹਿੰਦੇ ਕਿ ਵਧੀਆ ਆੜੀ ਨੂੰ ਵੀ ਸਾਡੇ ਆਲਾ ਕਹਿੰਦੇ ਆ, ਸਾਡੇ ਆਲਾ। ਅੱਛਾ ਹਾਂਜੀ, ਉਹ ਵੀ ਕਹਿੰਦੇ ਹੁੰਦੇ ਨਾ ਕਿ ਗਾਣਾ ਵੀ ਆਇਆ ਸੀ ਸਾਡੇ ਆਲਾ ਹਨਾ, ਕਰਿਆ ਕਰੇਂਗੀ ਅੱਖ ਲੜ ਲੈਣ ਦੇ, ਕੁਛ ਏਦਾਂ ਦਾ ਹੁੰਦਾ ਸੀਗਾ ਗਾਣਾ। ਚਲੋ ਕੋਈ ਗੱਲ ਨੀ ਜੀ, ਸਾਡੇ ਆਲਾ ਹੁਣ ਸਾਰਿਆਂ ਨੇ ਦੱਸ ਦਿੱਤਾ ਕਿ ਸਾਡੇ ਆਲਾ ਕੀ ਹੁੰਦਾ ਵਾ। ਆਲੇ ਨੂੰ ਕਿਹਾ ਸੀਗਾ ਸਾਡਾ ਸੁਡਾ, ਨਾਲ ਤੁਸੀਂ ਆਪ ਹੀ ਲਾ ਲਿਆ ਹਨਾ, ਸਾਡਾ ਸਾਡੇ ਆਲਾ ਤਾਂ ਠੀਕ ਆ, ਮੈਨੂੰ ਕੱਲਾ ਆਲੇ ਵਾਰੀ ਦੱਸੋ ਤੁਸੀਂ ਆਲਾ ਕੀ ਹੁੰਦਾ ਵਾ। ਤੇ ਬਾਕੀ ਮੈਂ ਬੁਝਾਰਤ ਵੀ ਪਾਈ ਸੀ ਨਾ ਕਿ ਆਲੇ ਵਿੱਚ ਪੰਸੇਰੀ ਟੱਪੇ, ਉਹ ਵੀ ਦੱਸ ਦਿਓ ਕੀ ਹੁੰਦਾ ਵਾ। ਤੁਸੀਂ ਤਾਂ ਸਾਡੇ ਆਲਾ ਕਹਿੰਦਾ, ਮੈਂ ਆਲੇ ਦੇ ਵਿੱਚ ਮਨਸੇਰੀ ਟੱਪਣ ਲਾ ਤੀ ਆ ਹਨਾ, ਤੇ ਦੱਸਿਓ ਫਿਰ ਇਸਦਾ ਕੀ ਜਵਾਬ ਹੋ ਸਕਦਾ ਵਾ ਜੀ। ਤੇ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਮਿਲਦੇ ਆ ਬਾਕੀ ਮੈਸੇਜ ਦੇ ਨਾਲ।
ਕੁੜੀ ਸੂਟ ਪੰਜਾਬੀ ਜਦੋਂ ਪਾ ਕੇ ਲੰਘਦੀ, ਮੁੰਡੇ ਹੱਥ ਕਾਲ ਜੇ ਮਚਾ ਕੇ ਲੰਘਦੀ, ਮੇਰੀ ਹਾੜ ਵਿੱਚ ਲੱਗੀ ਹੋਈ ਅੱਗ ਵਰਗੀ ਉਹ ਕੁੜੀ ਪੂਰੀ ਪਟਿਆਲਾ ਸ਼ਾਹੀ, ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ, ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ, ਉਹ ਕੁੜੀ ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ। ਲੁੱਟ ਲੈਂਦੀ ਦਿਲ ਜੀ ਦੇ ਵੱਲ ਤੱਕਦੀ, ਮਿੱਟੇ ਹੱਥਾਂ ਦੇ ਵਿੱਚੋਂ ਜਦੋਂ ਹੱਸਦੀ, ਲੁੱਟ ਲੈਂਦੀ ਦਿਲ ਜੀ ਦੇ ਵੱਲ ਤੱਕਦੀ, ਉਹਦੀ ਠੱਗਣੀ ਬਨਾਰਸੀ ਦਾ ਠੱਗ ਵਰਗੀ, ਉਹ ਕੁੜੀ ਪੂਰੀ ਪਟਿਆਲਾ ਸ਼ਾਹੀ, ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ, ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ, ਕੁੜੀ ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ।
ਲੰਮੀ ਤੌਣ ਜਿੱਤ ਕਰੇ ਵੇਖਦਾ ਰਵ ਕੱਲਾ ਲੱਕ ਬੋਲੇ ਅੱਖਾਂ ਬਾਰੇ ਕੀ ਕਹੋ ਲੰਮੀ ਤੌਣ ਜਿੱਤ ਕਰੇ ਵੇਖਦਾ ਰਵ ਬੁੱਢੀ ਮੁੱਦਰੀ ਚ ਜੜੇ ਹੋਏ ਠੱਗ ਵਰ ਕੀ ਉਹ ਕੁੜੀ ਪੂਰੀ ਪੱਟੀ ਵਾਲਾ ਸ਼ਾਹੀ ਕਲਾਕਾਰੀ ਰੱਬ ਦੀ ਖੜੀ ਉਹ ਜਵੰਦੇ ਨਾਲ ਪੂਰੀ ਖੱਬਦੀ ਲੁਕੇ ਨਾਲ ਕੋਈ ਕਲਾਕਾਰੀ ਰੱਬ ਦੀ ਖੜੀ ਉਹ ਜਵੰਦੇ ਨਾਲ ਪੂਰੀ ਖੱਬਦੀ ਉਹਦੀ ਸਾਦਗੀ ਸਮੁੰਦਰਾਂ ਦੀ ਚੱਕ ਵਰ ਕੀ ਉਹ ਕੁੜੀ ਪੂਰੀ ਪੱਟੀ ਵਾਲਾ ਸ਼ਾਹੀ ਪੂਰੀ ਪੱਟੀ ਵਾਲਾ ਸ਼ਾਹੀ ਪੱਗ ਵਰ ਕੀ ਪੂਰੀ ਪੱਟੀ ਵਾਲਾ ਸ਼ਾਹੀ ਪੱਗ ਵਰ ਕੀ ਉਹ ਕੁੜੀ ਪੂਰੀ ਪੱਟੀ ਵਾਲਾ ਸ਼ਾਹੀ ਪੱਗ ਵਰ ਗਈ
ਲਓ ਜੀ ਕਹਿੰਦੇ ਕਿ ਕੁੜੀ ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ ਸੋ ਆਲੇ ਬਾਰੇ ਪੁੱਛਦੇ ਸੀਗੇ ਤੇ ਭਾਜੀ ਮੈਨੂੰ ਕਹਿੰਦੇ ਨਾ ਸਰਬਜੀਤ ਕਹਿੰਦੇ ਇੱਕ ਪਟਿਆਲਾ ਵੀ ਹੁੰਦਾ ਵਾ ਮੈਂ ਕਿਹਾ ਇਹ ਕੀ ਹੋਇਆ ਪਟਿਆਲਾ ਕੀ ਹੁੰਦਾ ਕਹਿੰਦੇ ਲੈ ਉਹਦੇ ਪਿੱਛੇ ਵੀ ਤਾਂ ਆਲਾ ਹੀ ਲੱਗਦਾ ਵਾ ਸੋ ਉਹਨਾਂ ਨੇ ਵੀ ਦੱਸ ਦਿੱਤਾ ਸੀ ਆਲਾ ਕੀ ਹੁੰਦਾ ਵਾ ਮਤਲਬ ਕਿ ਪਟਿਆਲਾ ਹਨਾ ਸੋ ਆਪੋ ਆਪਣੇ ਹਿਸਾਬ ਨਾਲ ਸਾਰੇ ਦੱਸੀ ਜਾ ਰਹੇ ਸੀ ਆਲਾ ਕੀ ਹੁੰਦਾ ਵਾ ਪਰ ਸਾਡੇ ਇੱਧਰ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਜਿਸ ਦੇ ਵਿੱਚ ਕਿ ਦੀਵਾ ਜਗਦਾ ਹੁੰਦਾ ਵਾ ਦੀਵਾ ਜਗਣ ਦੇ ਲਈ ਜਗ੍ਹਾ ਬਣੀ ਹੁੰਦੀ ਆ ਕੰਧ ਦੇ ਵਿੱਚ ਛੋੜੀ ਜੀ ਤਕੋਣੀ ਸਾਈਡ ਤੋਂ ਥੱਲੇ ਚੌਸ ਤੇ ਉੱਪਰ ਤਕੋਣੀ ਸੋ ਸਾਡੇ ਵੱਲ ਉਹਨੂੰ ਆਲਾ ਕਹਿੰਦੇ ਨੇ ਤੇ ਬਾਕੀ ਤੁਸੀਂ ਸਾਰਿਆਂ ਨੇ ਦੱਸ ਹੀ ਦਿੱਤਾ ਕਿ ਜਿੱਥੇ ਦੁੱਧ ਕੜਮੀ ਰੱਖਦੇ ਉਹਨੂੰ ਆਲਾ ਕਹਿੰਦੇ ਨੇ ਜਾਂ ਕਿੱਦਾਂ ਵੀ ਬਹੁਤ ਸਾਰੇ ਜਵਾਬ ਆਏ ਆ ਜੀ ਸਾਡੇ ਕੋਲ ਸੋ ਬੜੀ ਹੀ ਵਧੀਆ ਗੱਲ ਆ ਥੈਂਕ ਯੂ ਤੁਹਾਡੇ ਤੋਂ ਬਹੁਤ ਗੱਲਾਂ ਦਾ ਪਤਾ ਵੀ ਲੱਗਦਾ ਵਾ ਤੇ ਇੱਧਰ ਇੱਕ ਬਜ਼ਾਰਤ ਪਾਈ ਸੀਗੀ ਨਾ ਜਿਹੜੀ ਮੈਂ ਕਿਹਾ ਆਲੇ ਵਿੱਚ ਪੰਸੇਰੀ ਟੱਪੇ ਸੋ ਮੈਂ ਪਹਿਲਾਂ ਹੀ ਕਿਹਾ ਸੀ ਕਿ ਨਵੀਂ ਵਿਨੀ ਪੈ ਵਾਲੇ ਉਹਨਾਂ ਨੂੰ ਹਰੇਕ ਬਜ਼ਾਰਤ ਆ ਜਵਾਬ ਪਤਾ ਹੁੰਦਾ ਸੋ ਉਹਨਾਂ ਨੇ ਦੱਸ ਦਿੱਤਾ ਜੀ ਉਹ ਵੀ ਕੀ ਆ ਤੇ ਬੁਝਾਰਤ ਉਹਨਾਂ ਦੀ ਇਹ ਵੀ ਸਹੀ ਆ ਤੇ ਗੁਰਦੀਪ ਸਿੰਘ ਦੱਸਦੇ ਆ ਜੀ ਕਹਿੰਦੇ ਕਿ ਓਲੂ ਹੁੰਦਾ ਵਾ ਓਲੂ ਹੁੰਦਾ ਜਿਹੜਾ ਟਿਊਬਲ ਦੇ ਨਾਲ ਪਾਣੀ ਦਿੰਦੇ ਆ ਨਾ ਜਿਸ ਤਰ੍ਹਾਂ ਕਿ ਸਾਨੂੰ ਸੰਦੀਪ ਰਾਏ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਕਿ ਟਿਊਬਲ ਦੇ ਚੱਲਣ ਤੇ ਖੇਤ ਨੂੰ ਪਾਣੀ ਲਾਉਂਦੇ ਆ ਉਸਨੂੰ ਆਲਾ ਕਹਿੰਦੇ ਆ ਪਰ ਉਹ ਕਹਿੰਦੇ ਕਿ ਉਹਨੂੰ ਓਲੂ ਕਹਿੰਦੇ ਆ ਸਾਡੇ ਪਰ ਮੈਨੂੰ ਇਸ ਦੇ ਬਾਰੇ ਜ਼ਿਆਦਾ ਨਹੀਂ ਪਤਾ ਗਾ ਸੋ ਮੈਂ ਸੋ ਦੇਖਾਂਗੇ ਜੀ ਕੋਸ਼ਿਸ਼ ਕਰਾਂਗੇ ਪਤਾ ਕਰੂੰਗੀ ਪਿੰਡੋਂ ਕਿ ਓਲੂ ਕੀ ਹੁੰਦਾ ਵਾ ਤੇ ਜਿਹੜਾ ਇਹਨੂੰ ਵੀ ਸ਼ਾਇਦ ਆਲਾ ਕਹਿੰਦੇ ਹੋਣਗੇ ਤੇ ਬੁਝਾਰਤ ਆਪਾਂ ਜਿਹੜੀ ਪਾਈ ਸੀ ਤੁਹਾਨੂੰ ਉਸਦਾ ਵੀ ਜਵਾਬ ਦੱਸ ਦਿੰਦੇ ਹਾਂ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਆ ਜਿਹੜਾ ਉਹ ਵੀ ਬਸ ਥੋੜਾ ਹੀ ਆ ਜੀ ਕਿਉਂਕਿ ਆਪਣਾ ਵੀ ਕੰਮ ਤੇ ਜਾਣ ਦਾ ਟਾਈਮ ਹੋ ਰਿਹਾ ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਜਿੰਨਾ ਵੱਧ ਤੋਂ ਵੱਧ ਟਾਈਮ ਆ ਆਪਾਂ ਸਾਰੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖੀਏ ਸੋ ਬੁਝਾਰਤ ਮੈਂ ਤੁਹਾਨੂੰ ਪਾਈ ਸੀ ਕਿ ਫਿੱਟੇ ਮੂਸ ਵੱਡੀ ਦਾ ਜਿਸ ਵੱਖੋ ਵੱਖ ਕਰਾਇਆ ਸ਼ਾਬਾਸ਼ ਉਸ ਛੋਟੀ ਦਾ ਜਿਸ ਵਿਛੜਿਆ ਤਾਈ ਮਲਾਇਆ ਸੋ ਵੱਡੀ ਆ ਜੀ ਕੈਂਚੀ ਤੇ ਛੋਟੀ ਆ ਉਹ ਸੂਈ ਸੋ ਕੈਂਚੀ ਦੇ ਨਾਲ ਕੋਈ ਵੀ ਚੀਜ਼ ਅਸੀਂ ਕੱਟਦੇ ਹਾਂ ਤਾਂ ਉਹ ਪਤਾ ਹੀ ਆ ਜੀ ਅੱਡੋ ਅੱਡੀ ਕਰਦੀ ਆ ਹਨਾ ਚਾਹੇ ਕੱਪੜਾ ਕੱਟ ਲਓ ਤੇ ਚਾਹੇ ਕਾਗਜ਼ ਕੱਟ ਲਓ ਸ਼ਾਬਾਸ਼ ਉਸ ਛੋਟੀ ਦਾ ਛੋਟੀ ਵੀ ਹੁੰਦੀ ਆ ਸੂਈ ਜਿਹੜੀ ਕਿ ਕਿਸੇ ਵੀ ਚੀਜ਼ ਨੂੰ ਸਿਲਾਈ ਦੇ ਕੰਮ ਆਉਂਦੀ ਆ ਤੇ ਆਪਸ ਦੇ ਵਿੱਚ ਕੱਪੜੇ ਨੂੰ ਫਿਰ ਤੋਂ ਉਸੇ ਤਰ੍ਹਾਂ ਹੀ ਜੋੜ ਦਿੰਦੀ ਆ ਸੋ ਬਿਲਕੁਲ ਜੀ ਇਸਦਾ ਸਹੀ ਜਵਾਬ ਸਾਨੂੰ ਕਈ ਜਾਣਿਆਂ ਨੇ ਭੇਜਿਆ ਪਰ ਸਭ ਤੋਂ ਪਹਿਲਾਂ ਸਾਨੂੰ ਨਵੀਂ ਵਿਨੀ ਪੈਕ ਤੇ ਮੇਰੀ ਭੈਣ ਕੁਲਦੀਪ ਕੌਰ ਨੇ ਭੇਜਿਆ ਸੀ ਸੋ ਬਹੁਤ ਵਧੀਆ ਲੱਗਦਾ ਸੀ ਜਦੋਂ ਤੁਸੀਂ ਇਸੇ ਤਰ੍ਹਾਂ ਸਾਨੂੰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ ਤੇ ਦੂਸਰੀ ਜੀ ਜਿਹੜੀ ਮੈਂ ਕਹੀ ਸੀ ਕਿ ਆਲੇ ਵਿੱਚ ਪੰਸੇਰੀ ਟੱਪੀ ਸੋ ਉਹਨਾਂ ਨੇ ਦੱਸ ਦਿੱਤਾ ਜੀ ਮੂੰਹ ਵਿੱਚ ਜ਼ੁਬਾਨ ਜਾਣੀ ਕਿ ਜੀਭ ਹੁੰਦੀ ਆ ਜਿਹੜੀ ਕਿ ਲਾਸਟ 2 ਘੰਟਿਆਂ ਤੋਂ ਮੈਂ ਵੀ ਚਲਾਈ ਜਾ ਰਹੀ ਹਾਂ ਹਨਾ ਸੋ ਹੁੰਦੀ ਆ ਜੀ ਆਲੇ ਵਿੱਚ ਪੰਸੇਰੀ ਟੱਪੇ ਸੋ ਇਸਦਾ ਜਵਾਬ ਸੀਗਾ ਜੀ ਜ਼ੁਬਾਨ ਜਾਣੀ ਕਿ ਜੀਭ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਸੋਹਣੇ ਸੋਹਣੇ ਗਾਣੇ ਵੀ ਸੁਣਾਏ ਤੇ ਕੋਸ਼ਿਸ਼ ਕੀਤੀ ਅਸੀਂ ਗੱਲਾਂ ਕਰਨ ਦੀ ਵੀ ਪਰ ਆਪਾਂ ਮੇਲਿਆਂ ਬਾਰੇ ਗੱਲ ਕਰ ਰਹੇ ਸੀ ਸੋ ਉਸਦੇ ਬਾਰੇ ਵਿੱਚ ਸਿਰਫ ਇੱਕ ਦੋ ਜਾਣਿਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿੱਦਾਂ ਵੀ ਉਹਨਾਂ ਨੂੰ ਹੋਇਆ ਸੋ ਉਹਨਾਂ ਨੇ ਜ਼ਰੂਰ ਦੱਸਿਆ ਵਧੀਆ ਲੱਗਾ ਸੋ ਮੇਲੇ ਲੱਗਦੇ ਰਹਿਣ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਮੇਲੇ ਦੇ ਵਿੱਚ ਹੀ ਅਸੀਂ ਮਿਲਦੇ ਹਾਂ ਨਾ ਮੇਲਿਆਂ ਦੇ ਵਿੱਚ ਹੀ ਮੇਲੇ ਹੁੰਦੇ ਆ ਇੱਥੋਂ ਦੀ ਜਿਹੜੀ ਜ਼ਿੰਦਗੀ ਆ ਬਹੁਤ ਹੀ ਤੇਜ਼ ਤਰਾਰ ਆ ਤੇ ਬਹੁਤ ਹੀ ਰਜ਼ੀਮਿਆਂ ਭਰੀ ਆ ਸੋ ਕਿਤੇ ਨਾ ਕਿਤੇ ਜਦੋਂ ਮੇਲੇ ਲੱਗਦੇ ਆ ਤਾਂ ਉੱਥੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਤੇ ਕੁਝ ਪਲ ਮਿਲ ਜਾਂਦੇ ਆ ਇੰਡੀਆ ਵਰਗੀ ਫੀਲਿੰਗ ਦੇ, ਜਦੋਂ ਉੱਥੇ ਮੇਲਿਆਂ ਚ ਜਾਈਦਾ ਤਾਂ ਇਸੇ ਤਰ੍ਹਾਂ ਲੱਗਦਾ ਜਿਵੇਂ ਇੰਡੀਆ ਦੇ ਵਿੱਚ ਕਿਸੇ ਮੇਲੇ ਦੇ ਵਿੱਚ ਫਿਰਦੇ ਹੋਈਏ। ਪਰ ਇੰਨਾ ਜ਼ਰੂਰ ਕਵਾਂਗੇ ਅਖੀਰ ਤੇ ਕਿ ਜਿਹੜੇ ਮੇਲੇ ਤੇ ਤਿਉਹਾਰ ਆ, ਅਗਰ ਇਹ ਸਿਰਫ ਉਸੇ ਹੀ ਭਾਵਨਾ ਨਾਲ ਮਨਾਏ ਜਾਣ ਤਾਂ ਬਹੁਤ ਵਧੀਆ ਗੱਲ ਆ। ਜਦੋਂ ਇਹ ਚੀਜ਼ਾਂ ਮਨੀ ਮਾਇੰਡਡ ਹੋ ਜਾਂਦੀਆਂ ਨੇ ਤਾਂ ਫਿਰ ਨਾ ਤਾਂ ਇਹਨਾਂ ਦੇ ਵਿੱਚੋਂ ਉਹ ਖੁਸ਼ੀ ਮਿਲਦੀ ਆ ਤੇ ਨਾ ਹੀ ਇਹਨਾਂ ਦਾ ਉਹ ਪ੍ਰਭਾਵ ਰਹਿੰਦਾ ਵਾ, ਤੇ ਨਾ ਹੀ ਇਹ ਬਹੁਤ ਜ਼ਿਆਦਾ ਟਾਈਮ ਚੱਲਦੇ ਆ। ਸੋ ਕਿਤੇ ਨਾ ਕਿਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਆਪਣੇ ਆਪ ਹੀ ਖਤਮ ਹੋ ਜਾਣਾ ਲਾਜ਼ਮੀ ਹੁੰਦਾ ਵਾ। ਸੋ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਘੋੜਾ ਵਾ ਉਹ ਤਾਂ ਲੰਬੀ ਰੇਸ ਦਾ ਘੋੜਾ ਵਾ, ਜਿਹੜਾ ਉਹ ਹਮੇਸ਼ਾ ਅੱਗੇ ਹੀ ਰਹੂਗਾ ਕਿਉਂਕਿ ਉਹਦੀ ਕੇਅਰ, ਉਹਦੀ ਦੇਖਭਾਲ ਸਾਰੀ ਪ੍ਰੋਪਰ ਵੇ ਨਾਲ ਹੁੰਦੀ ਆ। ਸੋ ਇਸੇ ਲਈ ਜੀ ਜੇ ਚੀਜ਼ ਨੂੰ ਆਪਾਂ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਚੱਲਾਂਗੇ ਤਾਂ ਬੜੀ ਵਧੀਆ ਗੱਲ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਜਿੱਦਾਂ ਸਾਡੇ ਵੀ ਮੇਲਾ ਮੇਲਿਆਂ ਦਾ ਹੋਣ ਜਾ ਰਿਹਾ, ਉਸ ਤੋਂ ਬਾਅਦ ਤੀਆਂ ਦੇ ਫੰਕਸ਼ਨ ਚ ਵਿਸਾਖੀ ਦਾ ਮੇਲਾ, ਹੋਲੀ ਮਨਾਈ ਗਈ ਸੀਗੀ, ਸੋ ਬੜਾ ਵਧੀਆ ਲੱਗਿਆ ਸਾਡੇ ਇੱਥੇ ਕਿਉਂਕਿ ਇੱਥੇ ਸਾਡੀ ਪੰਜਾਬੀ ਕਮਿਊਨਿਟੀ ਨੀ, ਸਾਰੇ ਗੋਰੇ ਵੀ ਇੱਥੋਂ ਦੇ ਆਸਟ੍ਰੇਲੀਅਨ ਵੀ ਗਏ ਸੀਗੇ ਉੱਥੇ, ਮਤਲਬ ਕਿ ਉਸਨੂੰ ਸੈਲੀਬ੍ਰੇਟ ਕੀਤਾ, ਉਹਨਾਂ ਨੇ ਵੀ ਰੰਗ ਤਿਉਹਾਰ ਸਾਡੇ ਸਾਰੇ ਮਨਾਉਂਦੇ ਆ, ਰੰਗ ਲਾਏ ਉੱਥੇ, ਨੱਚਦੇ ਤੁਸੀਂ ਦੇਖੇ ਵੀ ਹੋਣਗੇ ਸ਼ਾਇਦ ਵੀਡੀਓਜ਼ ਦੇ ਵਿੱਚ। ਪਰ ਕਿਤੇ ਨਾ ਕਿਤੇ ਦੇਖੋ ਉਹ ਲੋਕ ਸਾਡੇ ਹਰ ਤਿਉਹਾਰ ਦੇ ਵਿੱਚ ਸ਼ਾਮਿਲ ਹੁੰਦੇ ਆ, ਅਸੀਂ ਤਰਬਨ ਮੁਕਾਬਲੇ ਕਰਾਉਂਦੇ ਹਾਂ ਜਾਂ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ, ਜਿੱਦਾਂ ਗੋਲਡ ਕੋਸਟ ਦੇ ਵਿੱਚ ਸਾਡੇ ਪਿੱਛੇ ਜੇ ਕਈ ਹੋਏ ਆ ਇੱਦਾਂ ਦੇ ਅਵੇਅਰਨੈਸ ਦੇ ਤੌਰ ਤੇ, ਸੋ ਉੱਥੇ ਗੋਰਿਆਂ ਦੇ ਪੱਗਾਂ ਬੰਨੀਆਂ ਗਈਆਂ ਨੇ, ਹਨਾ, ਸੋ ਵਧੀਆ ਗੱਲ ਲੱਗਦੀ ਆ। ਪਰ ਦੇਖੋ ਜਦੋਂ ਸਾਡੀ ਵਾਰੀ ਆਉਂਦੀ ਆ ਉਦੋਂ ਅਸੀਂ ਪਤਾ ਨੀ ਕੀ ਕੀ ਲੈ ਕੇ ਆ ਜਾਂਦੇ ਹਾਂ, ਅਸੀਂ ਕਿੰਨੇ ਕਈ ਵਾਰੀ ਲੋਕ ਬੜਾ ਇਤਰਾਜ਼ ਕਰਦੇ ਆ ਕਿ ਅਸੀਂ ਈਸਟਰ ਮਨਾਉਂਦੇ ਹਾਂ ਜਾਂ ਮਦਰ ਡੇ, ਫਾਦਰ ਡੇ, ਜਾਂ ਇਹਨਾਂ ਦੇ ਤਿਉਹਾਰ ਕਿਉਂ ਸੈਲੀਬ੍ਰੇਟ ਕਰਦੇ ਹਾਂ। ਕਦੇ ਵੀ ਕਿਸੇ ਨੇ ਸੋਚਿਆ ਵਾ ਇਸ ਗੱਲ ਨੂੰ ਕਿ ਕਦੇ ਕਿਸੇ ਗੋਰੇ ਨੇ ਇਹ ਗੱਲ ਕਹੀ ਆ ਕਿ ਤੁਸੀਂ ਇੰਡੀਅਨਸ ਤੇ ਉਹ ਤਿਉਹਾਰ ਕਿਉਂ ਮਨਾਉਂਦੇ ਆ? ਉਹ ਹਰ ਚੀਜ਼ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਆ ਤੇ ਹੱਸਦੇ ਖੇਡਦੇ ਮਨਾਉਂਦੇ ਆ, ਪਰ ਸਾਡੇ ਲੋਕਾਂ ਦੇ ਵਿੱਚ ਜਿਹੜੀ ਮੈਂ ਫਸੀ ਹੋਈ ਆ ਨਾ, ਉਹ ਨਾ ਨਿਕਲੀ ਆ ਤੇ ਨਾ ਹੀ ਉਹ ਨਿਕਲਣੀ ਆ ਕਦੇ ਵੀ। ਸੋ ਕਿਤੇ ਨਾ ਕਿਤੇ ਜੀ ਜਦੋਂ ਸਾਡੇ ਵਿੱਚ ਮੈਂ ਰਹਿ ਜਾਂਦੀ ਆ ਨਾ, ਤਾਂ ਫਿਰ ਉਹ ਮੈਂ ਹੀ ਰਹਿ ਜਾਂਦੀ ਆ, ਹੋਰ ਕੁਛ ਨੀ ਰਹਿੰਦਾ ਹੈਗਾ। ਸੋ ਇਹਨਾਂ ਲੋਕਾਂ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਨੇ ਸਿੱਖਣ ਨੂੰ, ਜੇ ਸਿੱਖਣੀਆਂ ਹੋਣ, ਹਮੇਸ਼ਾ ਮਾੜੀਆਂ ਹੀ ਨੀ ਹੈਗੀਆਂ ਇਹਨਾਂ ਦੇ ਵਿੱਚ। ਤੇ ਵਧੀਆ ਲੱਗਾ ਜੀ ਜਿਹੜਾ ਇਹਨਾਂ ਨੇ ਸਾਡੇ ਇੱਥੇ ਹੋਲੀ ਮਨਾਈ ਆ, ਤੇ ਹੁਣ ਅੱਗੇ ਆਉਣ ਵਾਲੇ ਫੰਕਸ਼ਨਾਂ ਦੇ ਵਿੱਚ ਵੀ ਅਸੀਂ ਦੇਖਦੇ ਹੁੰਦੇ ਹਾਂ ਕਿ ਬਹੁਤ ਸਾਰੇ ਲੋਕ ਆ ਜਿਹੜੇ ਕਿ ਇਸੇ ਤਰ੍ਹਾਂ ਹੀ ਸਾਡੇ ਵਰਗੇ ਪਹਿਰਾਵੇ ਪਹਿਨ ਕੇ ਸਾਡੇ ਮੇਲਿਆਂ ਦੇ ਵਿੱਚ ਆਉਂਦੇ ਨੇ। ਸੋ ਬਹੁਤ ਹੀ ਵਧੀਆ ਲੱਗਦਾ ਵਾ। ਤੇ ਲਓ ਫਿਰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕਹਿੰਦੇ ਹੋਏ ਕਿ ਮੇਲੇ ਵੀ ਲੱਗਦੇ ਰਹਿਣ, ਪਰ ਮੇਲੇ ਮੇਲਿਆਂ ਦੇ ਬਣ ਕੇ ਰਹਿਣ, ਮੇਲੇ ਆ ਜਿਹੜੇ ਉਹ ਮਨੀ ਮਾਇੰਡਡ ਨਾ ਬਣਨ। ਸੋ ਇਹੀ ਅਰਦਾਸ ਵੀ ਕਰਦੇ ਆ ਤੇ ਇਹੀ ਦੁਆ ਵੀ ਕਰਦੇ ਆ। ਤੇ ਇਸੇ ਲਈ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਾਣ ਦੀ ਇਜਾਜ਼ਤ ਵੀ ਮੰਗਦੇ ਆ। ਅਗਲੇ ਹਫਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਪ੍ਰੋਗਰਾਮ ਲਹਿਰਾਂ ਦੇ ਸੰਗ 8 to 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਲਈ ਗਾਣਾ ਛੱਡ ਕੇ ਜਾ ਰਹੀ ਆ, ਤਦ ਤੱਕ ਲਈ ਨੀ, ਇਹ ਗਾਣਾ ਤਾਂ ਹੁਣ 2-4 ਮਿੰਟ ਹੀ ਚੱਲਣਾ ਵਾ, ਪਰ ਹਰਮਨ ਰੇਡੀਓ ਤੇ ਜਿਹੜੇ ਪ੍ਰੋਗਰਾਮ ਆ ਉਹ ਸਾਰੇ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਤੇ ਤੁਸੀਂ ਮਾਣਦੇ ਰਹੋ ਜੀ ਸੋਹਣੇ ਸੋਹਣੇ ਗਾਣੇ ਤੇ ਸੋਹਣੇ ਸੋਹਣੇ ਪ੍ਰੋਗਰਾਮਾਂ ਦਾ ਆਨੰਦ, ਪਰ ਮੈਨੂੰ ਦਿਓ ਇਜਾਜ਼ਤ ਤੇ ਮਿਲਦੇ ਆ ਫਿਰ ਅਗਲੇ ਸ਼ੁੱਕਰਵਾਰ। ਤਦ ਤੱਕ ਦੇ ਲਈ ਰੱਬ ਰਾਖਾ।
ਮੈਨੂੰ ਚੋਰੀ ਚੋਰੀ ਕਰੀਏ ਪਿਆ, ਤੂੰ ਕਹਿਣੇ ਮੈਨੂੰ ਚੋਰੀ ਚੋਰੀ ਕਰੀਏ ਪਿਆ, ਮੈਂ ਮਨ ਦੀ ਦੁਨੀਆ ਭੈੜੀ ਸਾਥੋਂ ਖਾਂਦੀ ਆ ਵੇਖਾ, ਪਰ ਅੱਖੀਆਂ ਤੋਂ ਚੋਰੀ ਇੰਜ ਸੁਪਨੇ।